ਪੁਰਸ਼ਾਂ ਦੀ ਭਾਰੀ ਕਿਰਪਾ ਉਹਨਾਂ ਉੱਪਰ ਵਰਤੀ ਸੀ। ਸੋ ਇਸੇ ਤਰ੍ਹਾਂ ਡਾਕਟਰ ਚੰਨਣ ਸਿੰਘ ਜੀ ਦੇਵ ਲਾਲੀ ਸਨ, ਕਈ ਵਾਰੀ ਉਹਨਾਂ ਕੋਲ ਚਲੇ ਜਾਣਾ। ਇਸੇ ਤਰ੍ਹਾਂ ਫਿਰ ਨਾਨਕ ਚੀਰੇ ਦਰਸ਼ਨ ਮੇਲੇ ਕਰਨੇ, ਗੁਰੂ ਕੇ ਲੰਗਰ ਚਲਾਉਣੇ, ਦੀਵਾਨ ਸਜਾਉਣੇ, ਤੇ ਸੰਤ ਕਰਤਾਰ ਸਿੰਘ ਜੀ ਬਾਇਲਨ ਵਾਲੇ ਨਾਨਕ ਚੇਰੇ ਸੇਵਾ ਕਰਵਾਉਂਦੇ ਸਨ। ਉਹਨਾਂ ਪੁਰਸ਼ਾਂ ਦੇ ਅਨੰਨ ਪਿਆਰੇ ਸਨ, ਉਹਨਾਂ ਦੇ ਪਿਆਰ ਵਿੱਚ ਇੱਥੇ ਕਈ ਵਾਰੀ ਜਾਂਦੇ ਸਨ। ਸੋ ਇੱਥੇ ਵੀ ਯਕੂਬ ਤੇ ਜਲਾਲਦੀਨ ਦੋ ਮੁਸਲਮਾਨ ਫਕੀਰ ਜਿਨ੍ਹਾਂ ਨੇ ਗੁਰੂ ਨਾਨਕ ਦੀ ਸਿੱਖੀ ਗ੍ਰਹਿਣ ਕੀਤੀ, ਉੱਥੇ ਮਹਾਂਪੁਰਸ਼ਾਂ ਨੇ 40 ਦਿਨ ਉਪਵਾਸ ਰੱਖ ਕੇ ਬੜੀ ਮਹਾਨ ਤਪੱਸਿਆ ਕੀਤੀ। ਇਹ ਬਚਨ ਸੰਤ ਕਰਤਾਰ ਸਿੰਘ ਜੀ ਬਾਇਲਨ ਵਾਲਿਆਂ ਨੇ ਦੱਸਿਆ ਸੀ। ਇਸ ਤਰ੍ਹਾਂ ਪੰਡਿਤ ਤਾਰਾ ਸਿੰਘ ਜੀ ਜੋ ਇੱਥੇ ਸਨ, ਉਹਨਾਂ ਨੇ ਆਪਣੇ ਮਨ ਦੀ ਦਸ਼ਾ ਦੱਸੀ ਕਿ ਬਾਣੀ ਪੜ੍ਹਨ ਦੇ ਬਾਵਜੂਦ ਹਾਲੇ ਵਿਕਾਰ ਸ਼ਾਂਤ ਨਹੀਂ ਹੁੰਦੇ। ਫਿਰ ਮਹਾਂਪੁਰਸ਼ਾਂ ਨੇ ਦੱਸਿਆ ਖਾਣਾ ਕੁਝ ਤਾਮਸ਼ੀ ਖਾਣਾ ਖਾਂਦਾ ਸੀ, ਬੰਦ ਕਰਾਇਆ ਕਿ ਭਾਈ ਸਤੋ ਗੁਣੀ ਭੋਜਨ ਖਾਓ, ਜੈਸਾ ਅੰਨ ਤੈਸਾ ਮਨ, ਜੈਸਾ ਪਾਣੀ ਤੈਸੀ ਬਾਣੀ। ਸੋ ਤੜਕੇ 1 ਵਜੇ ਉੱਠਣਾ, ਇਸ਼ਨਾਨ ਕਰਕੇ ਸੂਰਜ ਚੜ੍ਹਦੇ ਤੱਕ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਨਾ, ਫਿਰ ਬਾਣੀ ਪੜ੍ਹਨੀ, ਸੰਗਤਾਂ ਦੇ ਜੋੜੇ ਝਾੜਨੇ, ਲੰਗਰ ਦੇ ਜੂਠੇ ਭਾਂਡੇ ਮਾਂਜਣੇ, ਸੇਵਾ ਕਰਨੀ, ਨਿਰਭਮਾਨ ਰਹਿਣਾ। ਫਿਰ ਮਹਾਰਾਜ ਦੀ ਪਾਣਾ ਜਦੋਂ ਮਨ ਸਾਫ਼ ਹੋ ਗਿਆ, ਆਪਣੇ ਆਪ ਵਿਕਾਰ ਖਤਮ ਹੋ ਜਾਣਗੇ, ਗੁਰੂ ਸ਼ਬਦ ਨਾਲ ਸੁਰਤੀ ਜੁੜ ਕੇ ਆਤਮਾ ਦੀ ਉੱਚੀ ਅਵਸਥਾ ਪ੍ਰਾਪਤ ਹੋ ਜਾਵੇਗੀ। ਇਹ ਬਚਨ ਪੰਡਿਤ ਤਾਰਾ ਸਿੰਘ ਜੀ ਨੇ ਭਾਈ ਦੱਸਿਆ ਸੀ। ਉਹ ਸੰਤ ਰਾਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਸੇਵਕ ਸਨ। ਇਸ ਤਰ੍ਹਾਂ ਦਿੱਲੀ ਦੇ ਧਰਮ ਸਥਾਨਾਂ ਵਿਖੇ ਸੀਸਗੰਜ ਸਾਹਿਬ, ਬੰਗਲਾ ਸਾਹਿਬ, ਰਕਾਬਗੰਜ ਮਹਾਂਪੁਰਖ ਜਦੋਂ ਵੀ ਦਰਸ਼ਨ ਲਈ ਜਾਇਆ ਕਰਦੇ ਸਨ, ਬਹੁਤ ਵੱਡੇ ਦੀਵਾਨ ਲੰਗਰ ਭੰਡਾਰੇ ਕਰਿਆ ਕਰਦੇ ਸਨ। ਗਰੀਬ ਗੁਰਬੇ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ, ਕਿਉਂਕਿ ਸੰਗਤ ਦੀ ਖੁਸ਼ੀ ਗੁਰੂ ਦੀ ਖੁਸ਼ੀ ਹੈ। ਸੰਗਤਾਂ ਨੂੰ ਸੋਹਣੇ ਸੋਹਣੇ ਪਦਾਰਥ ਬਣਾ ਕੇ ਛਕਾਉਣੇ, ਦੇਗ ਤੇ ਜਗ ਮੈਂ ਦੋ ਚੱਲੇ, ਮਹਾਰਾਜ ਦਸਮ ਪਾਤਸ਼ਾਹ ਦਾ ਹੁਕਮ ਹੈ, ਮੇਰਾ ਸਿੱਖ ਸਿੱਖ ਦੇ ਮੂੰਹ ਨੂੰ ਗੁਰੂ ਕੀ ਗੋਲਕ ਜਾਣ ਕੇ ਲੰਗਰ ਛਕਾਵੇ, ਬੜਾ ਪੁੰਨ ਹੋਵੇਗਾ। ਇਹਨਾਂ ਬਚਨਾਂ ਨੂੰ ਮੁੱਖ ਰੱਖ ਕੇ ਮਹਾਂਪੁਰਸ਼ ਲੰਗਰ ਭੰਡਾਰੇ ਕਰਿਆ ਕਰਦੇ ਸਨ। ਕਿਹਾ ਕਰਦੇ ਸਨ ਕਿ ਭਾਈ ਲੰਗਰ ਚੋਂ ਕੋਈ ਵੀ ਵਿਅਕਤੀ ਭੁੱਖਾ ਨਾ ਜਾਵੇ, ਇਹ ਨਹੀਂ ਪਤਾ ਸੱਚੇ ਪਾਤਸ਼ਾਹ ਨੇ ਕਿਹੜੇ ਰੂਪ ਵਿੱਚ ਪ੍ਰੀਖਿਆ ਕਰਨ ਆਉਣਾ ਹੈ, ਤੇ ਮਹਾਰਾਜ ਆਉਣ ਤੇ ਪ੍ਰੀਖਿਆ 'ਚ ਫੇਲ ਹੋ ਜਾਈਏ ਤੇ ਸਾਡੀ ਸੇਵਾ ਨਿਸਫਲ ਚਲੇ ਜਾਵੇ, ਜਿਵੇਂ 10 ਪਾਤਸ਼ਾਹ ਲੰਗਰਾਂ ਦੀ ਪ੍ਰੀਖਿਆ ਕੀਤੀ। ਬਾਕੀ ਸਾਰਿਆਂ ਨੇ ਕੋਰੇ ਜਵਾਬ ਦਿੱਤੇ, ਭਾਈ ਨੰਦ ਲਾਲ ਜੀ ਪਾਸ ਹੋਏ ਸਨ। ਇਸੇ ਪ੍ਰਕਾਰ ਭਾਈ ਸਾਰੇ ਲੰਗਰੀ ਸਿੰਘਾਂ ਨੂੰ ਵੀ ਇਹ ਹਦਾਇਤ ਸੀ ਕਿ ਦ੍ਰਿੜਤਾ ਦੇ ਨਾਲ ਜੀ ਆਇਆ ਪਿਆਰ ਸਤਿਕਾਰ ਨਾਲ ਭੋਜਨ ਛਕਾਉਣਾ, ਕਿਸੇ ਨੂੰ ਵੀ ਵੱਧ ਘੱਟ ਸ਼ਬਦ ਨਹੀਂ ਬੋਲਣਾ, ਜੇ ਕੋਈ ਉੱਚਾ ਨੀਵਾਂ ਸ਼ਬਦ ਕਹਿ ਜਾਏ ਤੇ ਲੰਗਰੀ ਸਿੰਘਾਂ ਦਾ ਫਰਜ਼ ਹੈ ਉਹਨੂੰ ਜਰਨਾ, ਠੰਡੇ ਤਰੀਕੇ ਦੇ ਨਾਲ ਭਾਈ ਲੰਗਰ ਸੁੱਚ ਪਵਿੱਤਰਤਾ ਨਾਲ ਬਾਣੀ ਪੜ੍ਹਦਿਆਂ ਤਿਆਰ ਕਰਨਾ ਤੇ ਵਰਤਾਉਣਾ, ਵੱਧ ਘੱਟ ਬਚਨ ਨਹੀਂ ਬੋਲਣਾ, ਇਹ ਮਹਾਂਪੁਰਸ਼ਾਂ ਦੀ ਹਦਾਇਤ ਹੋਇਆ ਕਰਦੀ ਸੀ। ਸੋ ਇੱਕ ਵਾਰੀ ਐਸਾ ਅਲਾਹੀ ਚੋਜ ਵਰਤਿਆ ਕਿ ਸੰਤ ਨਗੀਨਾ ਸਿੰਘ ਦੇ ਨਾਲ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ ਕਿ ਨਗੀਨਾ ਸਿੰਘ ਜੀ ਐਤਕੀ ਲੰਗਰ ਵਾਰੇ ਨਨਕਾਣਾ ਸਾਹਿਬ ਚਲੀਏ, ਉੱਥੇ ਗਏ ਕੁਝ ਬਾਲਣ ਇਕੱਤਰ ਕੀਤਾ ਕਿ ਭੋਜਨ ਬਣਾ ਕੇ ਛਕੀਏ। ਜਦੋਂ ਬਾਲਣ ਦੇ 2 ਖਿੱਤੀਆਂ ਬੰਨੀਆਂ ਤੇ ਇੱਕ ਕੋਈ ਤੇਜਸਵੀ ਮਹਾਂਪੁਰਸ਼ ਆਏ ਨੌਜਵਾਨ ਉਮਰ, ਜਦੋਂ ਬਾਬਾ ਜਵਾਲਾ ਸਿੰਘ ਚੁੱਕਣ ਲੱਗਣ ਰੋਕ ਦੇਣ ਨਗੀਨਾ ਸਿੰਘ ਨੂੰ ਕੁਝ ਨਾ ਕਹਿਣ, 2-3 ਵਾਰੀ ਚਾਂਸ ਹੋਇਆ। ਨਗੀਨਾ ਸਿੰਘ ਨੇ ਪੁੱਛਿਆ ਕਿ ਕੀ ਖੇਡ ਹੈ, ਕਹਿਣ ਲੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਭਾਈ ਆਪ ਹੀ ਚੋਜ ਵਰਤਾਉਂਦੇ ਰਹੇ, ਤੁਸੀਂ ਇਹ ਦੱਸੋ ਵੀ ਉਹ ਆਏ ਕਿੱਥੋਂ ਸੀ ਤੇ ਗਏ ਕਿੱਥੇ, ਦੇਖਦੇ ਪ੍ਰਗਟ ਹੋਏ, ਦੇਖਦੇ ਅਲੋਪ ਹੋਏ। ਭਾਵ ਬਾਬਾ ਜਵਾਲਾ ਸਿੰਘ ਜੀ ਦੀ ਲੰਗਰਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸੱਚੇ ਪਾਤਸ਼ਾਹ ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ ਸਨ। ਇਸੇ ਤਰ੍ਹਾਂ ਇੱਕ ਵਾਰੀ ਨਨਕਾਣਾ ਸਾਹਿਬ ਲੰਗਰ ਸੀ, ਮਹਾਂਪੁਰਸ਼ਾਂ ਨੇ ਸਿੰਘਾਂ ਨੂੰ ਕਿਹਾ ਜਿਸ ਦਿਨ ਭੋਗ ਦਾ ਦਿਨ ਸੀ ਕਿ ਗੁਰਮੁਖ ਪਿਆਰਿਓ, ਜਿਨੀ ਗੁਰੂ ਨਾਨਕ ਸਾਹਿਬ ਦਰਸ਼ਨ ਕਰਨੇ ਇੱਥੇ ਬੈਠੋ, ਜਿਨੀ ਅਸ਼ਤਬਾਜੀ ਵੇਖਣੀ ਉਹ ਜਾ ਸਕਦੇ। ਸਿੰਘਾਂ ਨੂੰ ਸੀ ਕਿ ਸਾਰੇ ਥੱਕੇ ਟੁੱਟੇ ਹਨ, ਮਹਾਂਪੁਰਸ਼ ਚਾਹੁੰਦੇ ਹਨ ਵੀ ਇਸ ਤਰ੍ਹਾਂ ਰਹਿਣਗੇ ਅਤੇ ਸੇਵਾ ਕਰਨਗੇ, ਚਲੋ ਅਸ਼ਤਬਾਜੀ ਵੇਖੀਏ। ਨਨਕਾਣਾ ਸਾਹਿਬ ਦੀ ਅਸ਼ਤਬਾਜੀ ਮਸ਼ਹੂਰ ਸੀ, ਪਰ ਕੁਝ ਦ੍ਰਿੜਤਾ ਵਾਲੇ ਰਹਿ ਪਏ। ਮਠਿਆਈਆਂ ਦੇਸੀ ਘਿਓ ਦੀਆਂ ਭਾਂਤ ਭਾਂਤ ਦੀਆਂ ਤਿਆਰ ਕਰਵਾਈਆਂ। ਸ਼ਾਮ ਦਾ ਸਮਾਂ ਹੋਇਆ, ਬਾਬਾ ਜਵਾਲਾ ਸਿੰਘ ਜੀ ਨੇ ਸਮਝਾਇਆ ਕਿ ਭਾਈ ਇਸ ਤਰ੍ਹਾਂ ਕੋਈ ਮਹਾਂਪੁਰਖ ਹੋਣ ਅਕਣਾ ਥੱਕਣਾ ਨਹੀਂ, ਪਿਆਰ ਨਾਲ ਸੇਵਾ ਕਰਨੀ, ਹੋ ਸਕਦਾ ਵਸਤੂ ਵਿਅਸਤ ਕਿਰਿਆ ਧਾਰਨ ਕਿਤੇ ਆਪਾਂ ਫੇਲ ਨਾ ਹੋ ਜਾਈਏ। ਮਠਿਆਈ ਤਿਆਰ ਕਰਕੇ ਰੱਖ ਲਈ। ਜਦੋਂ ਸ਼ਾਮ ਹੋਈ, 9 ਵਜੇ ਰਾਤ ਦਾ ਸਮਾਂ ਸੀ ਤੇ 3 ਮਹਾਂਪੁਰਸ਼ 100 ਖੇਸਾਂ ਦੇ ਬੁੱਕਲ ਮਾਰੇ ਹੋਏ ਆ ਗਏ। ਆ ਕੇ ਕਹਿੰਦੇ, ਸੁਣਿਆ ਜਵਾਲਾ ਸਿੰਘ ਦਾ ਲੰਗਰ ਬੜਾ ਚੱਲਦਾ, ਸਾਨੂੰ ਤਾਂ ਰੋਟੀ ਨਹੀਂ ਮਿਲੀ। ਕਹਿਣ ਲੱਗੇ, ਮਹਾਰਾਜ ਧੰਨ ਭਾਗ, ਆਓ ਪ੍ਰਸ਼ਾਦਾ ਛਕੋ। ਜਿਹੜੇ ਪ੍ਰਸ਼ਾਦਾ ਭਾਈ ਛਕਣਾ ਸੀ, ਹੱਥ ਧੋਣ ਲੱਗੇ, ਐਵੇਂ ਬਾਲਟਿਆਂ ਦੇ ਬਾਲਟੇ ਪਾਣੀ ਰੋੜੀ ਜਾਣ, ਐਸੀ ਮਾਇਆ ਵਰਤਾਈ। ਸੋ ਸਾਧ ਸੰਗਤ ਜੀ ਖੈਰ ਲੰਗਰ ਵਰਤਾਉਣ ਲੱਗੇ। ਸੋ ਲਾਂਗਰੀ ਸਾਰੇ ਉਧਰ ਚਲ ਗਏ ਸੀ ਦੀਵਾਨ ਚ। ਸ਼ਾਮ ਨੂੰ ਬਚੇ ਖੁਚੇ ਕੁਝ ਪ੍ਰਸ਼ਾਦੇ ਸਨ। ਸੋ ਜਿਹੜੇ ਛਕਣ ਲੱਗੇ, ਕੋਈ ਐਸੀ ਖੇਡ ਵਰਤਾਈ, ਪ੍ਰਸ਼ਾਦੇ ਛਕੀ ਜਾਣ ਦਾ ਵਾਅਦਾ ਕਲਾ ਦੇ ਅਨੁਸਾਰ, ਜਿਵੇਂ ਅਗਸਤ ਮੁਨੀ 2.5 ਚੂਲੀਆਂ ਨਾਲ ਸਮੁੰਦਰ ਪੀਵੇ, ਸਾਰੇ ਪ੍ਰਸ਼ਾਦੇ ਮੁਕਾ ਦਿੱਤੇ। ਸੋ ਕਹਿਣ ਲੱਗੇ, ਸੁਣਿਆ ਜਵਾਲਾ ਸਿੰਘ ਦਾ ਲੰਗਰ ਬੜਾ ਚੱਲਦਾ, ਪ੍ਰਸ਼ਾਦੇ ਨਹੀਂ ਲਿਆਉਂਦੇ, ਲਾਂਗਰੀ ਸਿੰਘ ਵੇਖਣ। ਸੋ ਮਹਾਂਪੁਰਸ਼ ਭਾਈ ਵੇਖ ਰਹੇ ਹਨ ਕਿ ਸਤਿਗੁਰਾਂ ਦੇ ਚੋਜ ਹਨ। ਕਹਿਣ ਲੱਗੇ, ਭਾਈ ਰੱਜ ਕੇ ਛਕਣਾ ਸੀ, ਪਹਿਲਾਂ ਆ ਜਾਂਦੇ, ਅੱਜ ਆਖਰੀ ਦਿਨ ਸੀ, ਸੇਵਾਦਾਰ ਵੀ ਥੱਕੇ ਟੁੱਟੇ ਤੇ ਬਾਕੀ ਅਸ਼ਤਬਾਜੀ ਵੇਖਣ ਚਲੇ ਗਏ ਹਨ। ਕਹਿਣ ਲੱਗੇ, ਜਿਹੜੀ ਮਠਿਆਈ ਬਣਾਈ ਇਹ ਕਿਹਨਾਂ ਵਾਸਤੇ ਲੁਕੋ ਕੇ ਰੱਖੀ ਹੈ? ਕਹਿਣ ਲੱਗੇ, ਹਜ਼ੂਰ ਆਪ ਜੀ ਦਾ ਹੁਕਮ ਹੀ ਭਾਲਦੇ ਸੀ ਕਿ ਆਪ ਆਪਣੀ ਮੁਬਾਰਕ ਰਸਨਾ ਨਾ ਪਦਾਰਥ ਦੀ ਜਾਂਚ ਨਾ ਕਰੋ, ਸਾਡੀ ਸੇਵਾ ਸਫਲ ਹੋ ਜਾਏਗੀ, ਅਸੀਂ ਆਪਣੇ ਆਪ ਨੂੰ ਕ੍ਰਿਤ ਕ੍ਰਿਤਾਰਥ ਸਮਝਾਂਗੇ। ਸੋ ਮਠਿਆਈ ਲਿਆਂਦੀ, ਸੋ ਸਤਿਗੁਰਾਂ ਨੇ ਰਸਨੀ ਲਾਇਕ ਕੀਤੀ। ਉਸੇ ਵੇਲੇ ਵੇਖਦਿਆਂ ਵੇਖਦਿਆਂ ਆਦ੍ਰਿਸ਼ਟ ਹੋ ਗਏ, ਪਰ ਸੇਵਾਦਾਰ ਇਸ ਚੋਜ ਨੂੰ ਸਮਝ ਨਾ ਸਕੇ। ਜਦੋਂ ਅਸ਼ਤਬਾਜੀ ਵਾਲੇ ਸੇਵਾਦਾਰ ਆਏ, ਦੂਏ ਸੇਵਾਦਾਰ ਨੂੰ ਪੁੱਛਿਆ, ਦਰਸ਼ਨ ਨੂੰ ਨਹੀਂ ਕਿਹਾ ਵੀ ਇਸ ਤਰ੍ਹਾਂ 3 ਮਹਾਂਪੁਰਸ਼ ਆਏ ਸਨ, ਖੇਸਾਂ ਦੇ ਬੁੱਕਲ ਮਾਰੇ ਹੋਏ ਸਨ ਤੇ ਲੰਗਰ ਛਕ ਕੇ ਗਏ। ਮਹਾਂਪੁਰਸ਼ਾਂ ਨੂੰ ਬੇਨਤੀ, ਕਹਿਣ ਲੱਗੇ, ਭਾਈ ਉਹ ਆਪ ਸੱਚੇ ਪਾਤਸ਼ਾਹ ਨੇ ਚੋਜ ਵਰਤਾਇਆ, ਦਰਸ਼ਨ ਵੀ ਬਖਸ਼ੇ ਹੈ, ਪੜਾਰੇ ਨੂੰ ਵੀ ਸਫਲ ਕੀਤਾ, ਆਸ਼ੀਰਵਾਦ ਵੀ ਦਿੱਤੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਸਾਡੀ ਸੇਵਾ ਦਰਗ ਵਿੱਚ ਪ੍ਰਵਾਨ ਕੀਤੀ ਹੈ। ਭਾਵ ਹੈ, ਸੇਵਾ ਕਰ ਤੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਜੇ ਕੋਈ ਭਾਈ ਨਿਸ਼ਕਾਮ ਹੋ ਕੇ ਗੁਰੂ ਦਰਬਾਰ ਗੁਰੂ ਕੇ ਲੰਗਰ ਦੀ ਸੇਵਾ ਕਰਦਾ ਹੈ, ਸੇਵਾ ਵਿਦਵਾਨ ਵਿਦਵਤਾ ਦੇ ਢੰਗ ਨਾਲ, ਯੋਧੇ ਯੋਧਿਆਂ ਦੇ ਢੰਗ ਨਾਲ, ਲਾਂਗਰੀ ਸਿੰਘ ਲੰਗਰ ਦੇ ਢੰਗ ਨਾਲ, ਜੁਦੀਆਂ ਜੁਦੀਆਂ ਸੇਵਾਵਾਂ ਹਨ, ਜਿੱਥੇ ਵੀ ਕਿਸੇ ਨੂੰ ਕੋਈ ਸੇਵਾ ਮਿਲੇ ਸ਼ਰਧਾ ਭਗਤੀ ਦੇ ਨਾਲ ਕਰੇ, ਉਹ ਸਤਿਗੁਰਾਂ ਦੇ ਦਰਬਾਰ ਪ੍ਰਵਾਨ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ਸ੍ਰੀ ਮਰਦਾਨਾ ਜੀ ਨਾਲ, ਮਰਦਾਨਾ ਜਿਹੜਾ ਧਰਮਸਾਲ ਦੀ ਸੇਵਾ ਕਰਦਾ, ਝਾੜੂ ਦਿੰਦਾ ਹੈ, ਜੋ ਧੂਫ ਕਰਦਾ ਉਹ ਨਰਕ ਨਹੀਂ ਜਾਂਦਾ। ਕਹਿੰਦੇ, ਮਹਾਰਾਜ ਜਿਹੜੇ ਆਪ ਜੀ ਦੇ ਪਰਮ ਪਵਿੱਤਰ ਸਥਾਨਾਂ ਦੀ, ਕਹਿੰਦੇ ਭਾਈ ਸੱਚਖੰਡ ਜਾਂਦੇ ਹਨ, ਜਿਹੜੇ ਨਿਤਨੇਮੀ ਪ੍ਰੇਮੀ ਕ੍ਰਹਿਤਾਂ ਤੋਂ ਬਚੇ ਦੇ ਰਹਿਤਾਂ ਵਿੱਚ ਦ੍ਰਿੜ ਹਨ, ਗੁਰੂ ਕੇ ਦਰਬਾਰ ਦੀ ਸੇਵਾ ਭਾਈ ਬੜੀ ਮਹਾਨ ਫਲਦਾਈ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ, ਚਿਤ ਲਾ ਕੇ ਜੇ ਕੋਈ ਸੇਵਾ ਨੂੰ ਸ਼ਰਧਾ ਭਗਤੀ ਨਾ ਕਰੇ, ਉਹ ਸੇਵਾ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੀ ਹੈ। ਇਹ ਮਹਾਂਪੁਰਸ਼ਾਂ ਨੇ ਭਾਈ ਇਸ ਤਰ੍ਹਾਂ ਦੇ ਕੌਤਕ ਦਿਖਾਉਂਦੇ ਸਨ, ਭਾਵੇ ਕਿ ਸੇਵਾ ਵਿੱਚ ਦ੍ਰਿੜਤਾ ਆ ਜਾਏ, ਸ਼ਰਧਾ ਭਗਤੀ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਵੀ ਤਾਂ ਹੀ ਹੁੰਦੇ ਜੇ ਨਿਸ਼ਕਾਮ ਹੋ ਕੇ ਸੇਵਾ ਕਰੀਏ ਅਤੇ ਮਨ ਵਿੱਚ ਗੁਰੂ ਕੇ ਦਰਸ਼ਨਾਂ ਦੀ ਬੜੀ ਤੀਬਰ ਇੱਛਾ ਹੋਵੇ। ਕਿਸੇ ਕੋਈ ਕੋਈ ਮੰਜਨ ਮਾਣੀ ਇੱਕ ਤੂੰ ਕਿਉਂ ਨਾ ਮਰੀਜਿਆ ਰੋਏ, ਜਾਣ ਲੱਗ ਚੇਤਨਾ ਆਵੇ, ਦਰਸ਼ਨ ਪਿਆ ਸੀ ਦਿਨ ਸਰਾ, ਚਿਤ ਵਾਂਦਨ ਨੀਤ ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ, ਤੂੰ ਚੋ ਸੱਜਣ ਮੈਡਿਆ ਡੇਈ ਸੇ ਸੇ ਅਪਾਰ, ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਇਸ ਪ੍ਰਕਾਰ ਸਾਧ ਸੰਗਤ ਜੀ ਮਨ ਦੇ ਵਿੱਚ ਖਾਸ਼ ਹੋਵੇ, ਇੱਛਾ ਹੋਵੇ, ਲਾਲਸਾ ਹੋਵੇ ਤੇ ਬੈਰਾਗ ਤਿਆਗ ਹੋਵੇ, ਸਤ ਸੰਤੋਖ ਦੈਵੀ ਪਵਿੱਤਰ ਗੁਣ ਹੋਣ, ਆਸੂਰੀ ਔਗਣ ਕਾਮ ਕ੍ਰੋਲੁੰਬ ਹੰਕਾਰ, ਜਿਹੜੇ ਇਹਨਾਂ ਨੂੰ ਗੁਰੂ ਸ਼ਬਦ ਤੇ ਸੇਵਾ ਕਰਕੇ, ਹਿਰਦਾ ਸੁੱਧ ਕਰਕੇ, ਨਾਮ ਜਪ ਕੇ ਘਟਾਵੇ ਤੇ ਪਵਿੱਤਰ ਗੁਣਾਂ ਨੂੰ ਪੈਦਾ ਕਰੇ, ਪਵਿੱਤਰ ਪੁਰਸ਼ਾਂ ਦੀ ਸੰਗਤ ਕਰੇ, ਸੰਗਤ ਕਰੀਏ ਸਾਧਕੀ ਬੰਦਿਓ ਕਰੇ ਖਦਾ, ਲੋਹਾ ਕੰਚਨ ਹੋਤ ਹੈ ਪਾਰਸ ਸੰਗ ਮਲਾਏ, ਪਾਰਸ ਮੈਰ ਸੰਤ ਮੈਂ ਵੱਡੋ ਅੰਤਰੋ ਜਾਣ, ਬੈ ਲੋਹਾ ਕੰਚਨ ਕਰੇ ਬੈ ਕਰੇ ਆਪ ਸਮਾਨ। ਵਿਚਾਰ ਮਾਲਾ ਚ ਲਿਖਿਆ ਕਿ ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ ਪਰ ਪਾਰਸ ਨਹੀਂ, ਅਤੇ ਉਹ ਬਣਿਆ ਸੋਨਾ ਗਾਂ ਕਿਸੇ ਨੂੰ ਸੋਨਾ ਨਹੀਂ ਬਣਾ ਸਕਦਾ। ਮਹਾਂਪੁਰਸ਼ਾਂ ਦਾ ਤੇ ਪਾਰਸ ਦਾ ਬੜਾ ਅੰਤਰ ਹੈ। ਉਹ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਦਾ ਲੋਹੇ ਵੱਤ ਨਿਕੰਮਾ ਜੀਵਨ ਹੈ ਉਹਨੂੰ ਪਾਰਸ ਵੱਤ ਬਣਾ ਦਿੰਦੇ, ਉਹਨਾਂ ਤੋਂ ਬਣੇ ਹੋਏ ਸਾਧੂ ਗਾਹ ਵੀ ਕਿਸੇ ਨੂੰ ਭਾਈ ਸਾਧੂ ਬਣਾ ਦਿੰਦੇ, ਜਿਵੇਂ ਚੋਰਾਂ ਦੀ ਸੰਗਤ ਤੋਂ ਚੋਰ ਬਣਦੇ ਹੈ, ਜਾਰਾਂ ਦੀ ਸੰਗਤ ਤੋਂ ਜਾਰ ਬਣਦੇ ਹੈ, ਅਮਲੀਆਂ ਦੀ ਸੰਗਤ ਤੋਂ ਅਮਲੀ ਬਣ ਜਾਂਦੇ ਹੈ, ਸੋ ਡਾਕੂਆਂ ਦੀ ਸੰਗਤ ਤੋਂ ਡਾਕੇ ਮਾਰਨ ਲੱਗ ਜਾਂਦਾ ਹੈ, ਯੋਧਿਆਂ ਦੀ ਸੰਗਤ ਚ ਬੈਠੇ ਸੂਰਵੀਰਤਾ ਦਾ ਸ਼ੌਕ, ਕੁਰਬਾਨੀ ਵਾਲਿਆਂ ਦੀ ਸੰਗਤ ਚ ਬੈਠੇ ਕੁਰਬਾਨੀ ਦਾ ਜਜ਼ਬਾ ਪੈਦਾ ਹੋ ਜਾਂਦਾ, ਰਾਜਨੀਤਿਕ ਸਮਾਜਿਕ ਲੋਕਾਂ ਚ ਬੈਠੋ ਸਮਾਜਿਕ ਰਾਜਨੀਤਿਕ ਸੰਕਲਪ ਤੇ ਉਧਰ ਦੀ ਲਾਲਸਾ ਹੋ ਜਾਂਦੀ, ਧਾਰਮਿਕ ਲੋਕਾਂ ਚ ਬੈਠੋ ਧਾਰਮਿਕ ਵਿਚਾਰ ਬਣ ਜਾਂਦੇ ਹੈ, ਬ੍ਰਹਮ ਗਿਆਨੀ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰੋ, ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਬਣ ਜਾਏਗਾ। ਇਸ ਕਰਕੇ ਸਾਧ ਸੰਗਤ ਜੀ ਵਿਚਾਰਨਾ ਚਾਹੀਦਾ ਸੀ ਕੀ ਬਣਨਾ, ਜਿਹੋ ਜਿਹਾ ਬਣਨਾ ਫਿਰ ਉਹੋ ਜਿਹਾ ਦੀ ਸੰਗਤ ਅਵਸ਼ ਮੇਵ ਕਰਨੀ ਪੈਂਦੀ ਹੈ। ਸੋ ਸੰਗਤ ਸਾਧਕੀ ਦਿਨ ਦਿਨ ਦੂਣਾ ਹੇਤ, ਸੋ ਇਸ ਕਰਕੇ ਸਾਹਿਬ ਕੁੱਟੇ ਕੋਟ ਸੰਗਤ ਸਾਧਕੀ ਕਟੈ ਕੋਟ ਅਪਰਾਧ ਕਬੀਰ ਸਾਹਿਬ ਦੇ ਭਾਈ ਬਚਨ ਹਨ। ਸੋ ਜਿਨ੍ਹਾਂ ਵੀ ਗੁਰਮੁਖਾਂ ਨੇ ਸ਼ਰਧਾ ਭਗਤੀ ਨਾਲ ਸੇਵਾ ਕੀਤੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਭਾਈ ਬਾਲਾ ਮਰਦਾਨਾ ਸਮੇਤ ਦਰਸ਼ਨ ਦੀਦਾਰ ਹੋਏ। ਹੁਣ ਆਏ ਅਸ਼ਤਬਾਜੀ ਵਾਲੇ ਸਿੰਘ ਜਿਹੜੇ ਪੁੱਛਿਆ ਪਛਤਾਉਂਦੇ ਹੈ, ਮਹਾਂਪੁਰਸ਼ਾਂ ਨੂੰ ਕਹਿੰਦੇ ਮਹਾਰਾਜ ਹੁਣ ਕਿਰਪਾ, ਕਹਿੰਦੇ ਕਿਰਪਾ ਭਾਈ ਸਾਡੇ ਅਧੀਨ ਨੇ, ਜਿਹੜਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅਧੀਨ ਹੈ, ਜਿਹੜੇ ਵੀ ਦ੍ਰਿੜਤਾ ਤੇ ਸ਼ਰਧਾ ਧਾਰ ਕੇ ਉਹਨਾਂ ਦੀ ਅੜੀਕ ਵਿੱਚ ਬਹਿੰਦੇ ਹਨ ਉਹਨਾਂ ਦੀ ਕਿਰਪਾ ਹੁੰਦੀ ਹੈ, ਉਡੀਨੀ 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 ਕਬ ਘਰ ਆਵੈ ਰੇ। ਇਸ ਕਰਕੇ ਸਾਧ ਸੰਗਤ ਜਿਹੜੇ ਮਹਾਰਾਜ ਦੀ ਯਾਦ ਧਿਆਨ ਵਿੱਚ ਬਹਿੰਦੇ ਸੇਵਾ ਉਹਨਾਂ ਦੀ ਸਫਲ ਹੁੰਦੀ ਹੈ, ਮਨ ਚੋਂ ਹਉਮੈ ਹੰਕਾਰ ਦੁਨੀਆਂ ਦੇ ਦ੍ਰਿਸ਼ਾਂ ਤੇ ਸਰੋਤਾਂ ਦਾ ਤਿਆਗ ਕਰਕੇ ਗੁਰੂ ਕੇ ਸ਼ਬਦ ਔਰ ਸੇਵਾ ਸਿਮਰਨ ਨਾਲ ਚਿੱਤ ਵਿਰਤੀ ਜੋੜ ਲੈਂਦੇ ਹਨ, ਉਹਨਾਂ ਉੱਪਰ ਅਕਾਲ ਪੁਰਖ ਦੀ ਭਾਈ ਕਿਰਪਾ ਵਰਤਦੀ ਹੈ। ਇਸੇ ਤਰ੍ਹਾਂ ਪੰਜਾਬ ਸਾਹਿਬ ਦਰਸ਼ਨ ਨੂੰ ਜਾਣਾ, ਗੁਰੂ ਕੇ ਲੰਗਰ ਭਾਈ ਲਾਉਣੇ, ਸੋ ਸੁਲਤਾਨਪੁਰ ਸਾਹਿਬ ਇੱਕ ਵਾਰੀ ਮਹਾਂਪੁਰਸ਼ ਆਏ, ਬੇਰ ਸਾਹਿਬ ਦੁਆਲੇ ਝਾੜੂ ਦੁਆਇਆ ਅਤੇ ਉਹ ਜਿਹੜੀ ਰਾਖ ਸੀ ਮੱਥੇ ਨੂੰ ਲਾਏ, ਸੋ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਇੱਥੇ ਲੰਮਾ ਸਮਾਂ 14 ਸਾਲ 9 ਮਹੀਨੇ 13 ਦਿਨ ਆਪ ਸਿਮਰਨ ਵਿੱਚ ਜੁੜੇ ਸਾਨੂੰ ਜਾਂਚ ਦੱਸਣ ਵਾਸਤੇ, ਅਤੇ ਦਾਤਣ ਕਰਕੇ ਜੋ ਭਾਈ ਭਗੀਰਥ ਜੀ ਲਿਆਉਂਦੇ ਸਨ ਮਲਸੀਹਾਂ ਨਗਰ ਤੋਂ, ਨਿਸ਼ਾਨ ਕਾਇਮ ਕੀਤਾ ਬੇਰ ਸਾਹਿਬ ਦਾ, ਜਿਹਦੇ ਨਾਂ ਤੇ ਗੁਰਦੁਆਰਾ ਬੇਰ ਸਾਹਿਬ ਹੈ। ਸੁਲਤਾਨਪੁਰ ਦੇ ਸਾਰੇ ਅਸਥਾਨਾਂ ਦੀ ਯਾਤਰਾ ਕਰਨੇ, ਜਦੋਂ ਠੱਟੇ ਟਿੱਬੇ ਬਾਬਾ ਬੀਰ ਸਿੰਘ ਜੀ ਦੇ 27 ਵਿਸਾਖ ਦੇ ਭਾਈ ਪੁਰਬ ਤੇ ਆਉਣਾ, ਬਾਬਾ ਬੀਰ ਸਿੰਘ ਜੀ ਐਸੇ ਮਹਾਂਪੁਰ ਜਿਨ੍ਹਾਂ ਨੇ ਸਿੱਖ ਰਾਜ ਨੂੰ ਬਚਾਉਣ ਵਾਸਤੇ 13,000 ਸਿਪਾਹੀਆਂ ਸਮੇਤ ਆਪਣਾ ਬਲੀਦਾਨ ਦਿੱਤਾ, 17 ਗੋਲੇ ਬਾਬਾ ਜੀ ਦੇ ਸਰੀਰ ਚ ਵੱਜੇ, ਉਹ ਕਛਹਿਰਾ ਅੱਜ ਵੀ ਮੌਜੂਦ ਹੈ ਜਿਹਦੇ ਵਿੱਚੋਂ ਗੋਲਿਆਂ ਨਿਕਲਿਆ ਹੋਇਆ ਚਤਹੀ ਹੈ, ਗਾਤਰਾ ਤੇ ਸ੍ਰੀ ਸਾਹਿਬ ਹੈ ਮਹਾਂਪੁਰਸ਼ਾਂ ਦੀ। ਸੋ ਇਹ ਬਚਨ ਸਨ ਕਿ ਸ਼ਰਨਾਰਥੀ ਨਹੀਂ ਦੇਣੇ, ਆਪਣਿਆਂ ਤੇ ਵਾਰ ਨਹੀਂ ਕਰਨਾ, ਆਪਾ ਵਾਰ ਦੇਣਾ। 27 ਵਿਸਾਖ ਨੂੰ ਬਾਬਾ ਜੀ ਤੇ ਹੀਰਾ ਸਿੰਘ ਡੋਗਰੇ ਦੀ ਕਮਾਂਡ ਹੇਠ ਸਿੱਖ ਫੌਜਾਂ ਨੇ ਭਾਈ ਬਾਬਾ ਜੀ ਦੇ ਡੇਰੇ ਤੇ ਹਮਲਾ ਕੀਤਾ ਸੀ। ਮਹਾਂਪੁਰਸ਼ਾਂ ਨੇ ਕਿਹਾ ਉਧਰ ਵੀ ਸਿੰਘ ਇਧਰ ਵੀ ਆਪਣਿਆਂ ਤੇ ਵਾਰ ਨਹੀਂ ਕਰਨਾ, ਉਹਨਾਂ ਲਈ ਲੰਗਰ ਪਾਣੀ ਤਿਆਰ ਕਰੋ। ਬਾਬਾ ਮਹਾਰਾਜ ਸਿੰਘ ਜੀ ਜਿਨ੍ਹਾਂ ਨਾਲ 50 ਲਾਂਗਰੀ ਸਿੰਘ ਸਨ ਲੰਗਰ ਤਿਆਰ ਕਰਦੇ ਰਹੇ, ਲਾਹੌਰੋਂ ਫੌਜਾਂ ਭੁੱਖੀਆਂ ਆਉਣਗੀਆਂ ਸਾਨੂੰ ਸ਼ਹੀਦ ਕਰਕੇ, ਭੁੱਖ ਲੱਗੀ ਹੋਵੇਗੀ ਛਕ ਲੈਣਗੀਆਂ, ਧੰਨ ਸੰਤ ਜਿਨ ਐਸੀ ਜਾਨੇ ਤਿੰਨ ਕੋ ਮਿਲਵੋ ਸਾਰੰਗ ਪਾਣੇ। ਬਾਬਾ ਬੀਰ ਸਿੰਘ ਜੀ ਵਰਗਾ ਸੰਤ ਖੇਮਾ ਦਾ ਧਨੀ ਜਿਨ੍ਹਾਂ ਦੇ ਲੰਗਰ 700 ਮਣ ਆਟਾ, 280 ਮਣ ਦਾਲ, 7 ਮਣ ਕੱਚਾ ਲੂਣ ਨਰੰਗਾਬਾਦ ਵਰਦਾ ਰਿਹਾ, ਮਹਾਰਾਜਾ ਰਣਜੀਤ ਸਿੰਘ ਫੌਜਾਂ ਸਮੇਤ ਦਰਸ਼ਨ ਲਈ ਆਉਂਦੇ ਰਹੇ, ਲੰਗਰ ਛਕਦੇ ਰਹੇ, ਐਸੇ ਮਹਾਂਪੁਰਸ਼ ਭਾਈ ਬਾਬਾ ਬੀਰ ਸਿੰਘ। ਸੋ ਉਹਨਾਂ ਦੇ 27 ਵਿਸਾਖ ਦੇ ਇਸ ਪੁਰਬ ਤੇ ਆਇਆ ਕਰਦੇ ਸੀ ਸ਼ਹੀਦੀ ਜੋੜ ਮਿਲੇ ਤੇ ਠੱਟੇ ਟਿੱਬੇ ਉਦੋਂ ਸੁਲਤਾਨਪੁਰ ਸਾਹਿਬ ਆਉਣਾ, ਗੁਰਦੁਆਰਾ ਗੁਰੂ ਕੇ ਬਾਗ ਬੇਬੇ ਨਾਨਕੀ ਦਾ ਗ੍ਰਹਿ ਜਿੱਥੇ ਬਾਬਾ ਨਾਨਕ ਜੀ ਨੇ ਪਹਿਲਾਂ ਚਰਨ ਪਾਏ, ਇੱਥੋਂ ਹੀ ਵਿਆਹਣ ਵਾਸਤੇ ਬਟਾਲਾ ਸਾਹਿਬ ਗਏ, ਇੱਥੇ ਹੀ ਮਾਤਾ ਸੁਲੱਖਣੀ ਜੀ ਰਹਿੰਦੇ ਰਹੇ, ਬਾਬਾ ਸ੍ਰੀ ਚੰਦ ਲਖਮੀ ਦਾਸ ਜੀ ਨੇ ਅਵਤਾਰ ਧਾਰਿਆ, ਮਹਿਤਾ ਕਲਿਆਣ ਚੰਦਰ, ਮਾਤਾ ਤ੍ਰਿਪਤਾ, ਮੂਲ ਚੰਦ, ਮਾਤਾ ਚੰਦੋ ਰਾਣੀ, ਮਹਾਰਾਜ ਦੇ ਸੱਸ ਸਹੁਰਾ ਚਰਨ ਪਾਉਂਦੇ ਰਹੇ, ਭਾਈਆ ਜੈ ਰਾਮ, ਬੇਬੇ ਨਾਨਕੀ ਜੀ ਦੀ ਚਰਨ ਛੋ, ਉਹ ਪਵਿੱਤਰ ਖੂਹੀ ਜੀ ਦੇ ਜਲ ਨਾਲ ਬੇਬੇ ਜੀ ਲੰਗਰ ਤਿਆਰ ਕਰਕੇ ਸਤਿਗੁਰਾਂ ਨੂੰ ਛਕਾਉਂਦੇ ਰਹੇ, ਉਹਨਾਂ ਦੇ ਪਰਿਵਾਰ ਦੀ ਸੇਵਾ ਕਰਦੇ ਰਹੇ। ਗੁਰਦੁਆਰਾ ਹਟ ਸਾਹਿਬ 14 ਵੱਟੇ ਮੌਜੂਦ ਹਨ ਜਿੱਥੇ 13-13 ਦੀਆਂ ਧੜੀਆਂ ਤੋਲ ਕੇ ਗਰੀਬਾਂ ਦੀਆਂ ਝੋਲੀਆਂ ਭਰਦੇ ਰਹੇ। ਬੇਰ ਸਾਹਿਬ ਮਹਾਰਾਜ ਦਾ ਤਪ ਸਥਾਨ, ਸੰਤ ਘਾਟ ਜਿੱਥੇ ਸੱਚਖੰਡ ਤੋਂ ਪ੍ਰਗਟ ਹੋ ਕੇ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਦਾ ਉਚਾਰਨ ਕੀਤਾ, ਕੋਹੜੀ ਸਾਹਿਬ ਜਿੱਥੇ 3 ਦਿਨ ਲੇਖਾ ਹੋਇਆ, ਮਹਾਰਾਜ ਦਾ ਭਾਈ ਮਾਇਆ ਵੱਧਦੀ ਰਹੀ, ਨਿੰਦਕਾਂ ਨੂੰ ਝਾੜਾਂ ਪਈਆਂ, ਅੰਤਰ ਜਾਮਤਾ ਸੱਚੀ ਨਵਾਜ਼ ਪੜਨੇ ਦੱਸੀ। ਸਾਰੇ ਸਥਾਨਾਂ ਦੇ ਸੇਰਾ ਸਾਹਿਬ ਛੇਵੇਂ ਪਾਤਸ਼ਾਹ ਤਾਂ ਪੰਜਵੇਂ ਪਾਤਸ਼ਾਹ ਦਾ ਪਰਮ ਪਵਿੱਤਰ ਸਥਾਨ ਜਿਹੜੇ ਛੇਵੇਂ ਪਾਤਸ਼ਾਹ ਡੱਲੇ ਨਗਰ ਮਾਤਾ ਦਮੋਦਰੀ ਨੂੰ ਵਿਆਹਣ ਵਾਸਤੇ ਗਏ ਨਰੈਣ ਦਾਸ ਦੀ ਪੁੱਤਰੀ। ਡੱਲਾ ਨਗਰ ਜਿੱਥੇ ਭਾਈ ਪਾਰੋ ਜੀ ਹੋਏ 72 ਬ੍ਰਹਮ ਗਿਆਨੀ, ਡੱਲਾ ਵਾਸੀ ਸੰਗਤ ਭਾਰੀ, ਸੁਲਤਾਨਪੁਰ ਭਗਤ ਭੰਡਾਰਾ, ਸੁਲਤਾਨਪੁਰ ਤੋਂ ਹੀ ਪੈੜਾ ਮੁਖਾ ਜੀ ਜੀ ਜਨਮ ਸਾਖੀ ਲਿਖੀ, ਬਾਬਾ ਮਹੇਸ਼ ਸ਼ਾਹ ਜੀ, ਬਾਈ ਮੰਜੀਆਂ ਜੋ ਗੁਰੂ ਅਮਰਦਾਸ ਜੀ ਨੇ ਮੰਜੀ ਬਖਸ਼ੀ ਸੁਲਤਾਨਪੁਰ ਦੇ ਭਾਈ ਦਰਸ਼ਨ ਕਰਨੇ ਕਿ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਨਗਰੀ ਹੈ ਸੁਲਤਾਨਪੁਰ ਭਗਤ ਭੰਡਾਰਾ, ਬੜੇ ਪਿਆਰ ਨਾਲ ਯਾਤਰਾ ਕਰਨੀ ਕਿ ਇੱਥੇ ਦਾ ਕਣ ਕਣ ਪਵਿੱਤਰ ਹੈ, ਜਿੱਥੇ ਮੇਰੇ ਪਿਆਰੇ ਗੁਰੂ ਨਾਨਕ ਜੀ ਨੇ ਚਰਨ ਪਾਏ ਹਨ, 14 ਸਾਲ 9 ਮਹੀਨੇ 13 ਦਿਨ ਬਰਾਜੇ ਹਨ। ਐਸੀ ਪਵਿੱਤਰ ਭੂਮੀ ਇੱਥੇ ਆ ਕੇ ਬੜੀ ਸ਼ਰਧਾ ਨਾਲ ਲੰਗਰ ਭੰਡਾਰੇ ਕਰਨੇ ਤੇ ਬੋਲੀ ਹੱਟ ਸਾਹਿਬ ਲਾਏ ਬਾਬਾ ਜਗ ਸਿੰਘ ਸਾਹਿਬ ਜੀ ਦੇ ਉਦਮ ਦੁਆਰਾ, ਬਾਬਾ ਭਾਗ ਸਿੰਘ ਜੀ ਦੇ ਬੋਲੀ ਵਿੱਚ ਲਾਉਣ ਤੋਂ ਬਾਅਦ ਪੱਥਰ ਲੱਗਿਆ ਸ਼ਿਲਾਲੇਖ, ਉਹਦੇ ਵਿੱਚ ਮਹਾਂਪੁਰਸ਼ਾਂ ਦਾ ਬਾਬਾ ਜਵਾਲਾ ਸਿੰਘ ਜੀ ਦਾ ਵੀ ਨਾਮ ਹੈ। ਜਦੋਂ ਪੰਜਾਂ ਪਿਆਰਿਆਂ ਸ਼ਾਮਿਲ ਹੋ ਕੇ ਟੱਪਾ ਲਾਇਆ, ਇਸੇ ਤਰ੍ਹਾਂ ਪਟਨਾ ਸਾਹਿਬ ਤਖ਼ਤ ਦੀ ਸੇਵਾ ਜਦੋਂ ਸੰਤ ਬਾਬਾ ਨਿਚਲ ਸਿੰਘ ਜੀ ਜਗਾਦਰੀ ਵਾਲਿਆਂ ਨੇ ਆਰੰਭ ਕੀਤੀ, ਬੜੇ ਵਿਦਵਾਨ ਪੰਡਿਤ ਸਨ, ਸੇਵਾ ਪੰਥੀਏ ਬਾਬਾ ਜਵਾਲਾ ਸਿੰਘ ਜੀ ਦੇ ਅਨੰਨ ਪਿਆਰੇ ਸਨ। ਜਦੋਂ ਵੀ ਮਹਾਂਪੁਰਸ਼ਾਂ ਨੇ ਬੈਠਣਾ, ਮੂਲ ਮੰਤਰ ਦਾ ਇੱਕ ਸਿੰਘ ਨੇ ਜਾਪ ਉੱਚੀ ਉੱਚੀ ਕਰਵਾਈ ਜਾਣਾ, ਉਹਨਾਂ ਦੇ ਬਚਨਾਂ ਮੁਤਾਬਕ ਤਖ਼ਤ ਸਾਹਿਬ ਦਾ ਨੀਂਹ ਪੱਥਰ ਰੱਖਣਾ ਸੀ। ਪੰਜਾਂ ਪਿਆਰਿਆਂ ਚ ਬਾਬਾ ਜਵਾਲਾ ਸਿੰਘ ਜੀ ਸ਼ਾਮਿਲ ਹੋਏ ਤੇ ਨੀਂਹ ਪੱਥਰ ਰੱਖਿਆ। ਸੋ ਉਪਰੰਤ ਫਿਰ ਜਦੋਂ ਪੰਡਿਤ ਨਿਚਲ ਸਿੰਘ ਜੀ ਦੇ ਨਾਲ ਕੁਝ ਕਮੇਟੀ ਦਾ ਭਾਈ ਸੋ ਆਪਸ ਵਿੱਚ ਵਿਵਾਦ ਹੋਇਆ, ਫਿਰ ਸੰਤ ਕਰਤਾਰ ਸਿੰਘ ਜੀ ਨੂੰ ਬਾਬਾ ਜਵਾਲਾ ਸਿੰਘ ਜੀ ਨੇ ਆਪ ਆਸ਼ੀਰਵਾਦ ਦੇ ਕਰਕੇ ਪਟਨਾ ਸਾਹਿਬ ਤਖ਼ਤ ਦੀ ਸੇਵਾ ਬਖਸ਼ਿਸ਼ ਕੀਤੀ ਅਤੇ ਬੇਅੰਤ ਹਰ ਪੱਖੋਂ ਸੇਵਾ ਵਿੱਚ ਯੋਗਦਾਨ ਮਹਾਂਪੁਰਸ਼ਾਂ ਨੇ ਪਾਇਆ। ਸੋ ਇਸ ਇਲਾਕੇ ਚ ਰਾਜਗਿਰੀ ਇੱਕ ਬੈਰਾਗੀ ਮਹਾਤਮਾ ਗਰਮ ਕੁੰਡਾਂ ਵਿੱਚ ਬੈਠ ਕਰਕੇ ਤਪੱਸਿਆ ਕਰਿਆ ਕਰਦੇ ਸਨ। ਇੱਥੇ ਮਹਾਂਪੁਰਸ਼ ਸੰਤ ਕਰਤਾਰ ਸਿੰਘ ਜੀ ਨੂੰ ਲੈ ਕੇ ਗਏ। ਉਹ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਨੂੰ ਵੇਖ ਕੇ ਆਏ ਅਤੇ ਕਰਤਾਰ ਸਿੰਘ ਦਾ ਹੱਥ ਫੜ ਕੇ ਕਹਿਣ ਲੱਗੇ, ਕਰਤਾਰ ਸਿੰਘ ਤੁਮ ਇਸ ਕੋ ਜਾਣਤੇ ਹੋ, ਜੇ ਸ਼੍ਰੀ ਰਾਮ ਹੈ ਹਮ ਇਸ ਕੇ ਸ਼ੇਸ਼ ਹਨੁਮਾਨ ਹੈ। ਸੋ ਇਸ ਤਰ੍ਹਾਂ ਉਹ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਬਰਾਗੀ ਸਾਧੂ ਸਨ। ਜਦੋਂ ਵੀ ਮਹਾਂਪੁਰਸ਼ਾਂ ਨੇ ਜਾਣਾ ਉੱਥੇ ਉਹਨਾਂ ਨੂੰ ਮਿਲਣ ਵਾਸਤੇ ਰਾਜਗ੍ਰਹਿ ਜਾਣਾ, ਇੱਥੇ ਬੋਧ ਗਿਆ ਵੀ ਹੈ ਤੇ ਸਾਧ ਸੰਗ ਜੀ ਦੂਸਰੀ ਸਨਾਤਨੀਆਂ ਦੀ ਗਿਆ ਵੀ ਹੈ। ਸੋ ਇਹ ਜਰਾ ਸੰਧ ਦੀ ਕਿਸੇ ਸਮੇਂ ਰਾਜਧਾਨੀ ਵੀ ਰਹੀ ਹੈ। ਸੋ ਇੱਥੇ ਸਾਧ ਸੰਗ ਜੀ ਮਹਾਂਪੁਰਸ਼ਾਂ ਨੇ ਮਹਾਨ ਤਪੱਸਿਆ ਵੀ ਏਕਾਂਤ ਵਿੱਚ ਕਰਨੀ। ਇਸ ਤਰ੍ਹਾਂ ਆਸਾਮ ਦੇ ਜੰਗਲਾਂ ਵਿੱਚ ਇੱਕ ਵਧੇ ਮਾਤਾ ਜੀ ਰਿਹਾ ਕਰਦੇ ਸਨ, ਜੋ ਨਗਨ ਕਿਰਿਆ ਵਿੱਚ ਰਹਿਣਾ। ਬਾਬਾ ਜਵਾਲਾ ਸਿੰਘ ਜੀ ਉੱਥੇ ਦਰਸ਼ਨ ਨੂੰ ਗਏ ਤੇ ਮਾਤਾ ਜੀ ਨੇ ਪਹਿਲੇ ਵਸਤਰ ਪਹਿਨ ਲਏ। ਕਹਿਣ ਲੱਗੇ ਪ੍ਰੇਮੀ ਕਿ ਮਾਤਾ ਜੀ ਅੱਜ ਵਸਤਰ ਪਾਏ ਹਨ। ਕਹਿਣ ਲੱਗੇ ਜਨਾਨੀਆਂ ਤੋਂ ਪਰਦਾ ਕੀ ਕਰਨਾ, ਅੱਜ ਮਰਦ ਪੁਰਸ਼ ਆ ਰਿਹਾ। ਭਾਵ ਜਦੋਂ ਬਾਬਾ ਜਵਾਲਾ ਸਿੰਘ ਗਏ, ਜਿਤਨਾ ਸਤਿਕਾਰ ਪਿਆਰ ਕੀਤਾ ਉਹ ਅਲਵੇਲੀ ਰੂਹ ਆਤਮਾ ਨੇ। ਮਹਾਂਪੁਰਸ਼ ਜਿੱਥੇ ਵੀ ਕੋਈ ਰੱਬ ਦਾ ਪਿਆਰਾ ਕਿਸੇ ਵੀ ਭੇਖ ਮਤ ਦਾ ਧਰਮ ਦਾ ਮਜ਼ਹਬ ਜਾਤ ਨੂੰ ਤੁਲਕ ਰੱਖਦਾ ਹੋਵੇ, ਪਰ ਉਸ ਮਹਾਂਪੁਰਸ਼ ਕੋ ਨਿਸ਼ੰਕ ਆਪ ਚਲੇ ਜਾਂਦੇ ਸੀ। ਇਹ ਨਹੀਂ ਕਿ ਮੇਰੇ ਕੋਈ ਦਰਸ਼ਨ ਕਰਨ ਆਵੇ। ਸੋ ਕੋਈ ਸਵੈਮਾਨ ਇਸ ਤਰ੍ਹਾਂ ਰੱਖਣਾ, ਨਿਰਮਾਣ ਹੋ ਕੇ ਜਿੱਥੇ ਵੀ ਕੋਈ ਵਾਹਿਗੁਰੂ ਦਾ ਪਿਆਰਾ ਹੋਵੇ ਉੱਥੇ ਮਹਾਂਪੁਰਸ਼ ਜਾਇਆ ਕਰਦੇ ਸਨ। ਇਤਨੀ ਉਹਨਾਂ ਦੀ ਸਮਦਰਸ਼ੀ ਭਾਈ ਦ੍ਰਿਸ਼ਟੀ ਸੀ। ਸੋ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਐਸਾ ਮਹਾਂਪੁਰਸ਼ਾਂ ਦਾ ਸੁਭਾਅ ਸੀ। ਕਾਸ਼ੀ ਕਬੀਰ ਚੌਰੇ ਗਏ। ਸੋ ਉੱਥੇ ਦੇ ਮਹੰਤ ਨੇ ਮਹਾਂਪੁਰਸ਼ਾਂ ਦਾ ਬੜਾ ਸਤਿਕਾਰ ਪਿਆਰ ਕੀਤਾ। ਕਾਸ਼ੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਸਮ ਪਾਤਸ਼ਾਹ ਸਥਾਨ ਦੀ ਯਾਤਰਾ ਕੀਤੀ। ਸੋ ਇੱਥੇ ਸਾਧ ਸੰਗਤ ਜੀ ਕਬੀਰ ਚੌਰੇ ਭੰਡਾਰਾ ਵੀ ਕਰਵਾਇਆ। ਸੋ ਉਹ ਮਹਾਂਪੁਰਸ਼ ਜਦੋਂ ਮਹਾਂਪੁਰਸ਼ਾਂ ਲਈ ਲੰਗਰ ਦਾ ਥਾਲਾ ਲੈ ਕੇ ਆਏ ਤੇ ਮਹਾਂਪੁਰਸ਼ ਥਾਲ ਵਿੱਚ ਭੋਜਨ ਛਕ ਰਹੇ ਸਨ, ਕਹਿਣ ਲੱਗੇ ਮਹਾਰਾਜ ਭੋਜਨ ਲਿਆਏ ਸੀ। ਕਹਿਣ ਲੱਗੇ ਕਬੀਰ ਸਾਹਿਬ ਆਪ ਪ੍ਰਤੱਖ ਹੋ ਕੇ ਆਏ ਸਨ, ਉਹ ਆਪ ਬਖਸ਼ਿਸ਼ ਕਰ ਗਏ ਹਨ। ਸੋ ਮਹਾਂਪੁਰਸ਼ ਇੰਨੇ ਪ੍ਰਭਾਵਿਤ ਹੋਏ, ਬਾਬਾ ਜਵਾਲਾ ਸਿੰਘ ਦਾ ਚਿੱਤਰ ਉਹਨਾਂ ਨੇ ਕਬੀਰ ਚੌਰੇ ਬੜੇ ਪਿਆਰ ਨਾਲ ਲਾਇਆ ਹੋਇਆ ਹੈ। ਸੋ ਇਤਨਾ ਵੱਡਾ ਪਿਆਰ ਸੀ। ਕਾਸ਼ੀ ਦੇ ਅੰਦਰ ਇੱਕ ਦਿਨ ਗੰਗਾ ਕਿਨਾਰੇ ਇਕਾਂਤ ਬੈਠੇ ਸਨ, ਕਿਸੇ ਰੂਹ ਨੇ ਆ ਕੇ ਬੇਨਤੀ ਕੀਤੀ ਕਿ ਮੈਨੂੰ ਤਾਮਸ਼ੀ ਰੂਹਾਂ ਵਿੱਚੋਂ ਕੱਢਣਾ ਕਰੋ, ਮੇਰਾ ਫਲਾਨੀ ਜਗ੍ਹਾ ਡੇਰਾ ਹੈ। ਸੋ ਵਿਦਿਆ ਦੇ ਬਲ ਨਾਲ ਬੜੀ ਮਾਇਆ ਇਕੱਤਰ ਕੀਤੀ, ਮੰਦਰ ਬਣਾਏ, ਬਾਗ ਬੋਲੀਆਂ ਲਾਈਆਂ। ਸੋ ਅੰਤ ਕਾਲ ਜੋ ਮੰਦਰ ਸਿਮਰੈ ਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਵੱਲ ਉਤਰੈ। ਫਲਾਨੇ ਦਰਖਤ ਦੇ ਨੀਚੇ ਇੱਕ ਗਾਗਰ ਵਿੱਚ ਤਾਂਬੇ ਦੀ ਵਿੱਚ ਮੋਹਰਾਂ ਹਨ, ਉਹ ਕੱਢ ਕਰਕੇ ਮੇਰੇ ਨਿਵਿਤ, ਕਿਉਂਕਿ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਰਾਜ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਮੇਰੀ ਕਲਿਆਣ ਲਈ ਮੇਰੇ ਚੇਲਿਆਂ ਨੇ ਬੜੇ ਯਤਨ ਕਰਾਏ ਹਨ, ਪਾਠ ਪੂਜਾ, ਪਰ ਕੋਈ ਫਲਾਦੇਸ਼ ਨਹੀਂ ਹੋਇਆ। ਹੁਣ ਕਲਯੁਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਜ ਹੈ, ਇਹਨਾਂ ਦੀ ਪਰਮ ਪਵਿੱਤਰ ਬਾਣੀ ਦਾ ਵਿਧੀ ਪੂਰਵਕ ਪਾਠ ਕਰਵਾਵੋ, ਮੇਰੀ ਕਲਿਆਣ ਹੋਵੇ। ਮਹਾਂਪੁਰਸ਼ਾਂ ਨੇ ਕਿਹਾ ਸਾਨੂੰ ਕਿਵੇਂ ਪਤਾ ਲੱਗੇ? ਕਹਿਣ ਲੱਗੇ ਇੱਕ ਚਰੋਖੇ ਵਿੱਚ ਬਾਟੇ ਵਿੱਚ ਪ੍ਰਸ਼ਾਦ ਰੱਖ ਦੇਣਾ, ਜੇ ਖਾਧਾ ਹੋਵੇ ਸਮਝ ਲੈਣਾ ਕਲਿਆਣ ਹੋ ਗਈ। ਸੋ ਉਹ ਜਦੋਂ ਬ੍ਰਿਕਸ਼ ਨੂੰ ਪੁੱਟਿਆ ਜਿੱਥੇ ਦੱਸਿਆ ਸੀ, ਤਾਂਬੇ ਦੀ ਦੇਗ ਮੋਹਰਾਂ ਦੀ ਮਿਲ ਗਈ। ਮਹਾਂਪੁਰਸ਼ਾਂ ਨੇ ਫਿਰ ਅਖੰਡ ਪਾਠ ਸਾਹਿਬ ਉਹ ਡੇਰੇ ਵਾਲਿਆਂ ਨਾਲ ਸਹਿਮਤੀ ਨਾ ਕਰਾਇਆ। ਉਹ ਡੇਰੇ ਵਾਲੇ ਵੀ ਦੱਸਦੇ ਸਨ ਸਾਡਾ ਨੁਕਸਾਨ ਹੁੰਦਾ, ਮਹਾਂਪੁਰਸ਼ਾਂ ਨੇ ਦੱਸਿਆ ਪਿਆ ਉਹ ਖੇਡ ਵਰਤੀ ਹੈ। ਪਾਠ ਕਰਵਾਇਆ, ਪਾਠੀ ਸਿੰਘਾਂ ਨੂੰ ਸ਼ੁੱਧ ਵਸਤਰ ਦਿੱਤੇ ਗਏ, ਸਾਰਿਆਂ ਨੂੰ ਕੇਸੀ ਇਸ਼ਨਾਨ ਕਰਕੇ ਵਿਧੀ ਪੂਰਵਕ ਜਾਣ ਦੀ ਹਦਾਇਤ ਕੀਤੀ। ਸੋ ਕਿਸੇ ਸੇਵਾਦਾਰ ਨੇ ਰੌਲ ਦੇ ਵਿੱਚ ਸਵੱਛ ਪਵਿੱਤਰਤਾ ਦੀ ਕੁਝ ਕਤਾਹੀ ਕੀਤੀ। ਸੋ ਪ੍ਰਸ਼ਾਦ ਰੱਖਦੇ ਰਹੇ ਪਰ ਪ੍ਰਸ਼ਾਦ ਨਾ ਛਕਿਆ। ਫਿਰ ਉਹ ਨੂੰ ਪੁੱਛਿਆ, ਕਹਿਣ ਲੱਗੇ ਕਿ ਸੇਵਾਦਾਰ ਨੇ ਸਵੱਛ ਪਵਿੱਤਰ ਢਿੱਲ ਮੱਠ ਕੀਤੀ ਹੈ, ਵਿਘਨ ਪਿਆ, ਫਿਰ ਪਾਠ ਕਰੋ। ਦੁਬਾਰਾ ਪਾਠ ਕੀਤਾ ਤੇ ਬਾਟੇ ਚੋਂ ਪ੍ਰਸ਼ਾਦ ਛਕਿਆ ਸੀ, ਉਸ ਰੂਹ ਦੀ ਕਲਿਆਣ ਹੋਈ। ਡੇਰੇ ਵਾਲੇ ਉਹ ਦੱਸਦੇ ਸਨ ਕਿ ਉਸ ਦਿਨ ਤੋਂ ਬਾਅਦ ਸਾਡਾ ਕੋਈ ਨੁਕਸਾਨ ਆਦਿਕ ਨਹੀਂ ਹੋਇਆ। ਸੋ ਇਸ ਤਰ੍ਹਾਂ ਵਿਧੀ ਪੂਰਵਕ ਅਖੰਡ ਪਾਠ ਸਾਹਿਬ ਸਾਧ ਸੰਗਤ ਜੀ ਕਰਨੇ ਇਸ ਦਾ ਬੜਾ ਭਾਰੀ ਫਲ ਔਰ ਮਹਾਤਮ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਜ ਪਾਠੀ, ਪੰਜ ਸ੍ਰੀ ਜਪਜੀ ਸਾਹਿਬ ਵਾਲੇ, ਪੰਜ ਮੂਲ ਮੰਤਰ ਧੂਫ ਪਾਉਣ ਦੇ ਮੂਲ ਮੰਤਰ ਪੜ੍ਹਨ, ਪੰਜ ਲਾਂਗਰੀ ਸਿੰਘ ਤੇ ਪੰਜ ਸੇਵਾਦਾਰ ਤੇ ਪੰਜ ਸੋ ਬਾਣੀ ਦੇ ਸ਼ੁੱਧ ਪਾਠੀ ਤੇ ਗਿਆਨੀ ਅਰਥ ਬੋਧ ਵੀ ਰੱਖਦੇ ਹੋਣ, ਚੌਰ ਦੀ ਸੇਵਾ ਵਾਰੋ ਵਾਰੀ ਕਰਨ, ਜਿੱਥੇ ਕਿਤੇ ਪਾਠੀ ਸਿੰਘ ਤੋਂ ਪਾਠ ਵਿੱਚ ਕੁਤਾਹੀ ਹੋਵੇ, ਲਗ ਮਾਤਰ ਰਹਿ ਜਾਏ, ਨਾਲ ਹੀ ਪਾਠ ਉਚਾਰਨ ਕਰਕੇ ਸੁਧਾਈ ਕਰਨ। ਇਸ ਵਿਧੀ ਨਾਲ ਤੇ ਪਾਠੀ ਸਿੰਘ ਵੀ ਭੂਮੀ ਸਹਿਣ ਤੇ ਘਰ ਵਾਲੇ ਵੀ ਭੂਮੀ ਸਹਿਣ, ਤਾਮਸ਼ੀ ਚੀਜ਼ਾਂ ਦਾ ਤਿਆਗ, ਸਤੋ ਗੁਣੇ ਭੋਜਨ, ਤਾਂ ਜੋ ਸਰੀਰ ਵਿੱਚ ਕੋਈ ਦੁਰਗੰਧੀ ਵਾਲੀ ਬਾਜੂ ਆਦਿਕ ਨਾ ਪੈਦਾ ਹੋਵੇ। ਸੋ ਆਪਸ ਵਿੱਚ ਗੱਲਾਂ ਨਹੀਂ ਕਰਨੀਆਂ, ਮੌਨ ਰੱਖਣਾ, ਵੱਧ ਤੋਂ ਵੱਧ ਜਾਪ ਕਰਨਾ ਅਤੇ ਖਾਣ ਪੀਣ ਦਾ ਤੇ ਬ੍ਰਹਮਚਰਜ ਵਰਤ ਦਾ ਪਾਲਣ ਕਰਨਾ, ਵਿਧੀ ਪੂਰਵਕ ਪਾਠ ਹੋਵੇ, ਫਿਰ ਸਤਿਗੁਰੂ ਜੀ ਦੀ ਮਹਾਨ ਜਿਹੜੀ ਕਿਰਪਾ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਅਲਾਹਾਬਾਦ ਤਰਵੈਣੀ ਸੰਗਮ, ਇੱਥੇ ਵੀ ਮਹਾਂਪੁਰਸ਼ਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਦੀ ਯਾਤਰਾ, ਤੀਰਥ ਤੇ ਇਸ਼ਨਾਨ ਅਤੇ ਲੰਗਰ ਭੰਡਾਰੇ ਕਰਨੇ ਕਰਾਉਣੇ, ਇਸੇ ਪ੍ਰਕਾਰ ਹਰਿਦੁਆਰ, ਰਿਸ਼ੀਕੇਸ਼, ਨਿਰਮਲ ਪੰਚਾਇਤੀ ਅਖਾੜਾ, ਉੱਥੇ ਬਹੁਤ ਵੱਡੇ ਲੰਗਰ ਕਰਵਾਏ ਤੇ ਖੱਟ ਪੇਖਾਂ ਦੇ ਸਾਧੂਆਂ ਨੂੰ ਭੰਡਾਰਾ ਦਿੱਤਾ। ਪੰਡਿਤ ਮੁਲਖ ਰਾਜ ਜੀ ਜੋ ਪੰਜਾਬੀ ਸਿੰਧੀ ਖੇਤਰ ਰਹਿੰਦੇ ਸਨ, ਮਹਾਂਪੁਰਸ਼ਾਂ ਦੇ ਅਨੰਦ ਸ਼ਰਧਾਲੂ ਸਨ। ਸੋ ਕਹਿਣ ਲੱਗੇ ਕਿ ਮਹਾਰਾਜ ਮੈਂ ਸਾਧੂਆਂ ਕੋ ਆਪ ਜੀ ਦੇ ਬਚਨ ਕੀਤੇ ਹਨ, ਸੋ ਉਹ ਆਪ ਜੀ ਦਾ ਦਰਸ਼ਨ ਕਰਨਾ ਚਾਹੁੰਦੇ ਹਨ, ਆਗਿਆ ਬਖਸ਼ੋ। ਮਹਾਂਪੁਰਸ਼ ਕਹਿਣ ਲੱਗੇ ਕਿ ਸਾਨੂੰ ਇਕਾਂਤ ਰਹਿਣ ਦਿਓ। ਸੋ ਇਸੇ ਤਰ੍ਹਾਂ ਹੀ ਆਨੰਦ ਕੁਸ਼ਲ ਹੈ, ਪਰ ਉਹਨਾਂ ਦੀ ਆਪਣੀ ਅਭਿਲਾਸ਼ਾ ਸੀ। ਮਹਾਂਪੁਰਸ਼ਾਂ ਨੇ ਕੀ ਚੋਜ ਵਰਤਾਇਆ, ਸੋ ਤੇੜ ਚਾਦਰਾ ਬੰਨ ਲਿਆ, ਇੱਕ ਚਾਦਰ ਦੀ ਬੁੱਕਲ ਮਾਰ ਲਈ, ਸੋ ਨੋਕ ਵਾਲੀ ਦਸਤਾਰ ਸਜਾ ਲਈ, ਫਲਾਂ ਦੇ ਟੋਕਰੇ ਲਏ ਅਤੇ ਸਾਰੇ ਹੀ ਸਾਧੂਆਂ ਦੇ ਡੇਰਿਆਂ ਚ ਘੁੰਮਦੇ ਰਹੇ, ਮਾਇਆ ਰੱਖ ਕੇ ਮੱਥਾ ਟੇਕਦੇ ਰਹੇ, ਮੁੜ ਕੇ ਆ ਗਏ। ਕਹਿਣ ਲੱਗੇ ਮੁਲਖ ਰਾਜ ਜੀ, ਤੁਸੀਂ ਦੱਸਦੇ ਇੱਥੇ ਬੜੇ ਬੜੇ ਮਹਾਂਪੁਰਸ਼ ਹਨ, ਅਸੀਂ ਸਾਰੇ ਸਥਾਨਾਂ ਤੇ ਗਏ, ਸਾਨੂੰ ਪਛਾਣਿਆ ਨਹੀਂ। ਕਹਿਣ ਲੱਗੇ ਮਹਾਰਾਜ ਤੁਸੀਂ ਚੋਜੇ ਐਸਾ ਵਰਤਾਇਆ। ਜਿਹੜੇ ਉਹਨੂੰ ਮਲਾਪ ਵਾਲੇ ਸਾਧੂ ਨੂੰ ਦੱਸਿਆ, ਉਹ ਸਾਰੇ ਸਾਧੂ ਆਉਣ, ਬੜੀ ਪ੍ਰੇਮ ਨਾਲ ਨਮਸਕਾਰ ਕਰਨ। ਕਹਿਣ ਲੱਗੇ ਆਓ ਭਾਈ ਚਮਿਆਰੋ। ਕਹਿੰਦੇ ਮਹਾਰਾਜ ਤੂੰ ਬ੍ਰਾਹਮਣ ਜਾਤੀ ਦੇ ਹਾਂ। ਕਹਿਣ ਲੱਗੇ ਮੈਂ ਤੁਹਾਡੇ ਸਾਰਿਆਂ ਦੇ ਡੇਰਿਆਂ ਚ ਗਿਆ। ਹੁਣ ਉਹੀ ਵਿਅਕਤੀ ਹੈ ਜਿਹਨੂੰ ਤੁਸੀਂ ਨਮਸਕਾਰ ਕਰਦੇ ਹੋ, ਅੱਗੇ ਤੁਸੀਂ ਇਉਂ ਜਾਣਿਆ ਵੀ ਕੋਈ ਸਰਦਾਰ ਆਇਆ ਹੈ। ਕਹਿਣ ਲੱਗੇ ਮਹਾਰਾਜ ਅਸੀਂ ਚਮਿਆਰ ਕਿਵੇਂ ਕਹਿੰਦੇ ਜਿਹੜਾ ਚਰਮ ਦ੍ਰਿਸ਼ਟੀ ਕਰੇ ਉਹ ਚਮਿਆਰ ਹੈ, ਜਿਹੜਾ ਬ੍ਰਹਮ ਦ੍ਰਿਸ਼ਟੀ ਕਰੇ ਉਹ ਬ੍ਰਹਮ ਹੈ, ਬ੍ਰਹਮ ਬਿੰਦੇ ਤੇ ਬ੍ਰਹਮਣ। ਸੋ ਇਸ ਕਰਕੇ ਭਾਈ ਸਰੀਰਕ ਲਿਬਾਸ ਨੂੰ ਤੁਸੀਂ ਵੇਖਿਆ ਲੇਕਿਨ ਆਤਮਾ ਨੂੰ ਨਹੀਂ ਪਰਖਿਆ। ਸੋ ਸਾਧ ਸੰਗ ਗੁਰੂ ਅਕਾਲ ਪੁਰਖ ਕਿਰਪਾ ਕਰੇ, ਫਿਰ ਆਤਮ ਦ੍ਰਿਸ਼ਟੀ ਜਿਹੜੀ ਹੈ ਪ੍ਰਾਪਤ ਹੁੰਦੀ ਹੈ, ਕਿਉਂਕਿ ਭੇਖ ਵਰਣ ਸਭ ਦੀ ਸਾਖੇ। ਸੋ ਸਾਧ ਸੰਗ ਜੀ ਮਹਾਂਪੁਰਸ਼ਾਂ ਨੇ ਐਸਾ ਜੋਜ ਉੱਥੇ ਵਰਤਾਇਆ। ਸੋ ਪੰਡਿਤ ਮੁਲਖ ਰਾਜ ਜੀ ਉਹਨਾਂ ਬਾਰੇ ਕਾਫੀ ਵਿਚਾਰ ਦੱਸਦੇ ਸੀ। ਮੁਲਖ ਰਾਜ ਨੂੰ ਮੂਲ ਮੰਤਰ ਪੜ੍ਹਨ ਲਾਇਆ ਸੀ, ਬੜਾ ਜਸ ਹੋਇਆ। ਉਹ ਕੁਝ ਜਿਹੜੇ ਸਨਾਤਨੀ ਮਤ ਦੇ ਸਾਧੂ ਸੀ ਜਿਨ੍ਹਾਂ ਵਿੱਚ ਰਹਿੰਦਾ ਸੀ ਬੜੀ ਈਰਖਾ ਤੇ ਖੁਣਸ ਕਰਨ। ਇੱਕ ਬੜਾ ਕੋਈ ਮੰਤਰੀ ਜੰਤਰੀ ਉਹਨੂੰ ਪੁੱਛਿਆ ਤੇਰੇ ਕੋਲ ਕੀ ਚੀਜ਼ ਹੈ ਤੈਨੂੰ ਲੋਕ ਮੰਨਦੇ ਹਨ? ਕਹਿਣ ਲੱਗੇ ਜੀ ਮੈਂ ਤਾਂ ਗੁਰੂ ਨਾਨਕ ਦੇ ਸ਼ਬਦ ਦੀ ਕਮਾਈ ਕਰਦਾ। ਉਹਨਾਂ ਨੂੰ ਪ੍ਰਤੀਤ ਨਾ ਆਵੇ ਕੋਈ ਕਲਾ ਛੱਡ ਦਿੱਤੀ, ਉਹ ਚੀਜ਼ ਨੇ ਆ ਕੇ ਦਬਾ ਲਿਆ, ਮੂਲ ਮੰਤਰ ਪੜ੍ਹੀ ਗਏ, ਅਖੀਰ ਉਹ ਚੀਜ਼ ਆ ਕੇ ਉਲਟੀ ਉਹਦੇ ਤੇ ਪੈ ਗਈ। ਭਾਵ ਇਹ ਮੰਤਰਾਂ ਚੋਂ ਬੜਾ ਮਹਾਨ ਮੰਤਰ, ਇਹਦੇ ਤੇ ਕੋਈ ਦੁਨੀਆਂ ਦਾ ਮੰਤਰ ਜੰਤਰ ਤੰਤਰ ਨਹੀਂ ਚੱਲਦਾ। ਇਹ ਬਚਨ ਮੁਲਖ ਰਾਜ ਜੀ ਨੇ ਦਾਸ ਨੂੰ ਆਪ ਸੁਣਾਇਆ ਸੀ। ਸੋ ਦਾਸ ਤੋਂ ਉਹ ਗੁਰਮੁਖੀ ਵਿਦਿਆ ਵੀ ਪੜ੍ਹਦੇ ਰਹੇ ਕਿ ਮੈਨੂੰ ਗੁਰਮੁਖੀ ਆ ਜਾਏ, ਸੰਸਕ੍ਰਿਤ ਪੜ੍ਹੇ ਸਨ, ਮੈਂ ਗੁਰੂ ਗ੍ਰੰਥ ਬਾਣੀ ਦਾ ਪਾਠ ਕਰਾਂ। ਸੋ ਸਲੇਟ ਤੇ ਅੱਖਰ ਲਿਖਾ ਲੈਣੇ, ਪੜ੍ਹਦੇ ਰਹਿਣਾ। ਬੜੇ ਨਿਤਨੇਮੀ ਪ੍ਰੇਮੀ ਗੁਰਮੁਖ ਪਿਆਰੇ ਬਜ਼ੁਰਗ ਸਨ ਤੇ ਮਹਾਂਪੁਰਸ਼ਾਂ ਦੇ ਪਿਆਰੇ ਪਿਆਰੇ ਬਚਨ ਭਾਈ ਉਹਨਾਂ ਨੇ ਸ਼ਰਵਣ ਕਰਾਉਣੇ। ਇਸ ਤਰ੍ਹਾਂ ਦੇ ਗੁਰਮੁਖ ਮੁਲਖ ਰਾਜ ਪੰਡਿਤ ਸਨ ਜਿਨ੍ਹਾਂ ਦੇ ਮਨ ਵਿੱਚ ਬੜੀ ਭਾਰੀ ਮਹਾਨ ਸ਼ਰਧਾ ਸੀ। ਇਸੇ ਤਰ੍ਹਾਂ ਸਾਧ ਸੰਗ ਜੀ ਚਾਨਸੂ ਨਗਰ ਵਿਖੇ ਇੱਕ ਜੋਤਸ਼ੀ ਸੀ, ਉਹ ਮਹਾਂਪੁਰਸ਼ਾਂ ਦੇ ਚਰਨਾਂ ਚ ਆਇਆ। ਸੋ ਮਹਾਂਪੁਰਸ਼ ਕਹਿਣ ਲੱਗੇ ਜੋਤਸ਼ੀ ਸਾਨੂੰ ਵੀ ਕੁਝ ਦੱਸੋ ਤੇ ਚਰਨੀ ਢਹਿ ਪਿਆ। ਮਹਾਂਪੁਰਸ਼ਾਂ ਨੂੰ ਉਹਦੀਆਂ ਅੰਤਰੀ ਵੀ ਕੁਝ ਵਿਚਾਰਾਂ ਦੱਸੀਆਂ। ਉਹ ਜੋਤਸ਼ੀ ਸਦਾ ਵਾਸਤੇ ਮਹਾਂਪੁਰਸ਼ਾਂ ਦਾ ਪ੍ਰੇਮੀ ਬਣ ਗਿਆ। ਮਹਾਂਪੁਰਸ਼ਾਂ ਨੇ ਕਿਹਾ ਜੋਤਿਸ਼ ਵਿਦਿਆ ਹੈ ਲੇਕਿਨ ਜੇਕਰ ਇਹਨਾਂ ਚੀਜ਼ਾਂ ਵਿੱਚ ਦ੍ਰਿੜ ਹੋ ਜਾਈਏ ਤੇ ਪਰਮੇਸ਼ਰ ਦੀ ਹੋਂਦ ਨੂੰ ਮੰਨਣ ਤੋਂ ਮੁਨਕਰ ਹੋ ਜਾਵਾਂਗੇ। ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉੱਪਰ, ਇਹ ਅਹੰਕਾਰ ਸਗਨ ਅਪਸਗਨ ਤੇ ਸੁਕੋ ਲਗੈ ਜਿਸ ਚੀਤ ਨਾ ਆਵੈ। ਭਾਈ ਜੋਤਿਸ਼ੀ ਜੀ ਨਾਮ ਜਪੀਏ ਫਿਰ ਰਾਹੂ ਕੇਤੂ ਕੁਝ ਨਹੀਂ ਕਰਦੇ ਹਨ, ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦੇ ਪ੍ਰਤਾਪ ਨਾਲ ਵਿਘਨ ਦੂਰ ਹੋ ਜਾਂਦੇ ਹਨ। ਕੋਟ ਵਿਘਨ ਤੇ ਸਲਾਗਤੇ ਜਿਸ ਨੂੰ ਬਿਸਰੈ ਨਾਉ, ਵਿਘਨਾ ਕੋ ਲਾਗਤਾ ਜਾ ਕੀ ਪ੍ਰਭ ਹੈ ਅਰਦਾਸ। ਇਸ ਕਰਕੇ ਨਾਮ ਜਪਣ ਵਾਲਿਆਂ ਨੂੰ ਭਾਈ ਕੋਈ ਵਿਘਨ ਨਹੀਂ ਵਿਆਪਦਾ। ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਉਸ ਜੋਤਿਸ਼ੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਪਰਮ ਪਵਿੱਤਰ ਬਾਣੀ ਨਾਲ ਜੋੜਨਾ ਕੀਤਾ। ਇਹ ਮਹਾਂਪੁਰਸ਼ਾਂ ਦੇ ਭਾਈ ਜੋਜ ਹੋਇਆ ਕਰਦੇ ਹਨ। ਬੀਬੀ ਅਮਰ ਕੌਰ ਜੀ ਬਾਲ ਵਿਧਵਾ ਤਨੁੱਲੀ ਨਗਰ ਤੋਂ ਹੋ ਗਏ ਸਨ। ਸੋ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਆਏ। ਮਹਾਂਪੁਰਸ਼ਾਂ ਨੇ ਕਿਹਾ ਕਿ ਮੱਝਾਂ ਰੱਖਣੀਆਂ, ਆਪ ਉਹਨਾਂ ਦੀ ਹਰ ਪੱਖੋਂ ਸੇਵਾ ਕਰਨੀ। ਸੋ ਜਿੰਨਾ ਦੁੱਧ ਦਹੀਂ ਤੇ ਘਿਓ ਹੋਵੇ ਉਹ ਲੰਗਰ ਚ ਪਾਉਣਾ। ਮਾਤਾ ਜੀ ਨੇ ਮਹਾਨ ਲੰਮਾ ਸਮਾਂ ਸੇਵਾ ਕੀਤੀ ਅਤੇ ਮੂਲ ਮੰਤਰ ਦੇ ਬੇਅੰਤ ਚਲੀਸੇ ਕਰਵਾਏ। ਮਾਤਾ ਜੀ ਦੇ ਉੱਤੇ ਬੜੀ ਮਹਾਨ ਕਿਰਪਾ ਹੋਈ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਵੱਡਾ ਵੱਡਾ ਦਾੜਾ ਆ ਗਿਆ। ਸਾਰੇ ਨਗਰ ਦੇ ਲੋਕ ਜਤ ਸਤ ਵਾਲਾ ਜੀਵਨ ਥਰ ਥਰ ਕੰਬਦੇ ਸਨ। ਜੋ ਬਚਨ ਕਹਿਣ ਭਾਈ ਉਹਦੇ ਤੇ ਦ੍ਰਿੜਤਾ ਨਾਲ ਸੇਵਾ ਸਿਮਰਨ ਕਰਦੇ ਸਨ। ਮਹਾਂਪੁਰਸ਼ਾਂ ਦਾ ਤਪੋ ਸਥਾਨ, ਮਾਤਾ ਜੀ ਨੇ ਮਹਾਨ ਸੇਵਾ ਕੀਤੀ, ਨਿਸ਼ਾਨ ਚਲਾਇਆ। ਮਹਾਰਾਜ ਦਾ ਪ੍ਰਕਾਸ਼, ਖੰਡ ਪਾਠ ਸਾਹਿਬ, ਸਹਿਜ ਪਾਠ, ਸਪਤਾਹ ਪਾਠ, ਸੰਪਟ ਪਾਠ, ਗੁਰੂ ਕਾ ਲੰਗਰ 24 ਘੰਟੇ ਜਾਰੀ ਕੀਤਾ। ਐਸੇ ਤਪਸਵੀ ਗੁਰਮੁਖ ਪਿਆਰੇ ਮਾਤਾ ਅੰਮ੍ਰਿਤ ਕੌਰ ਜੀ ਸਨ। ਇਸੇ ਨਗਰ ਵਿੱਚ ਬੀਬੀ ਬੰਤੀ। ਸੋ ਮਹਾਂਪੁਰਸ਼ ਜਦੋਂ ਡੂੰਘਾਂ ਤੇ ਜਾ ਕੇ ਤਪੱਸਿਆ ਕਰਦੇ ਸਨ, ਦਰਸ਼ਨ ਕੀਤੇ। ਸੋ ਮਹਾਂਪੁਰਸ਼ਾਂ ਤੇ ਮਹਾਨ ਸ਼ਰਧਾ ਹੋਈ ਦਰਸ਼ਨ ਕਰਨ ਆਉਣਾ। ਉਹਨਾਂ ਦਿਨਾਂ ਵਿੱਚ ਬੀਬੀਆਂ ਨੂੰ ਕਾਫੀ ਪਾਬੰਦੀਆਂ ਹੋਇਆ ਕਰਦੀਆਂ ਸਨ। ਸਹੁਰੇ ਨੇ ਤੇ ਪਤੀ ਦੇਵ ਨੇ ਰੋਕਣਾ, ਪਰ ਉਹਨਾਂ ਨੂੰ ਸਤਸੰਗ ਦਾ ਮੁਹਾਵਰਾ ਬਣ ਗਿਆ ਸੀ। ਆ ਕੇ ਗੁਰਦੁਆਰੇ ਭਾਂਡੇ ਮਾਂਜਣੇ, ਝਾੜੂ ਦੇਣਾ, ਪਸ਼ੂਆਂ ਦਾ ਗੋਹਾ ਚੁੱਕਣਾ ਤੇ ਲੰਗਰ ਦੀ ਸੇਵਾ ਕਰਨੀ, ਸਤਸੰਗ ਕਥਾ ਕੀਰਤਨ ਸੁਣਨਾ। ਸੰਗਤ ਦਾ ਰਸ ਆ ਗਿਆ। ਜਿਹਨੂੰ ਸੰਗਤ ਦਾ ਰਸ ਆ ਜਾਏ ਉਹ ਸੰਗਤ ਦਾ ਤਿਆਗ ਨਹੀਂ ਕਰ ਸਕਦਾ। ਨਾਮ ਬਾਣੀ ਇੱਕ ਐਸੀ ਅੰਮ੍ਰਿਤਮਈ ਘੂਟੀ ਹੈ, ਇਸ ਨੂੰ ਪਾਨ ਕੀਤੇ ਬਿਨਾਂ ਬਚ ਨਹੀਂ ਸਕਦਾ। ਜਿਵੇਂ ਅਮਲੀ ਅਮਲ ਨਾ ਬੜਾ ਮੱਛੀ ਨੀਰ ਨਾ ਹੋਏ, ਜਿਵੇਂ ਮੱਛੀ ਪਾਣੀ ਬਿਨਾ ਨੀ ਬਚਦੀ, ਅਮਲੀ ਅਮਲ ਬਿਨਾ ਨੀ। ਗੁਰੂ ਕਾ ਪਿਆਰਾ ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੁਖਤ ਭੁੱਖ ਹੈ, ਖਾਏ ਚਲਿਆ ਦੁੱਖ, ਐਸੀ ਅਵਸਥਾ ਭਾਈ ਬਣ ਜਾਂਦੀ ਹੈ। ਮੈਂ ਰਹਿ ਨਾ ਸਕਾਂ ਬਿਨ ਦੇਖਿਆ ਪ੍ਰੀਤਮਾ, ਮੈਂ ਨੀਰ ਬਹੇ ਵਹਿ ਚੱਲਿਆ ਜੀਉ। ਸੋ ਕਈ ਵਾਰੀ ਕੁੱਟ ਮਾਰ ਹੋਣੇ, ਪਰ ਮਾਤਾ ਜੀ ਨੇ ਪਰਣ ਅਨੁਸਾਰ ਸੰਗਤ ਦੀ ਸੇਵਾ ਵਿਚ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਤਿਹਾਸ ਦੀ ਕਥਾ ਵਾਰਤਾ ਸੁਣਨੇ, ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ। ਸੋ ਕਿ ਇਸ ਤਰ੍ਹਾਂ ਬੜੀ ਤਕਲੀਫ ਹੈ, ਕਹਿਣ ਲੱਗੇ ਭਾਈ ਸਾਰਿਆਂ ਦਾ ਇਹ ਸੰਕਟ ਕੱਟਿਆ ਜਾਏਗਾ, ਕੁਝ ਮਿਹਨਤ ਕਰਨੀ ਪਵੇਗੀ, ਉਹਨਾਂ ਦੇ ਵੀ ਪਾਪ ਕਰਮ ਕੱਟੇ ਜਾਣ। ਫਿਰ ਮਾਤਾ ਜੀ ਨੂੰ ਮੂਲ ਮੰਤਰ ਦੇ ਜਾਪ ਵਿਚ ਬਹਾਲਿਆ, 21 ਦਿਨ ਉਪਵਾਸ ਰੱਖਿਆ, ਨਾ ਪਾਣੀ ਤੇ ਨਾ ਅੰਨ। 21ਵੇਂ ਦਿਨ ਸਾਧ ਸੰਗਤ ਜੀ, ਸਹੁਰਾ ਜੀ ਦੇ ਪਤੀ ਵੀ ਬੀਬੀ ਜੀ ਦੇ ਚਰਨਾਂ ਡਿੱਗ ਪੈ ਕਿ ਸਾਨੂੰ ਬਖਸ਼ ਦੇ, ਤੇਰੇ ਵਿਚ ਸਚਾਈ ਸੀ। ਕਿ ਕਹਿਣ ਲੱਗੇ ਮਹਾਂਪੁਰਖ ਬਖਸ਼ਣਗੇ। ਫਿਰ ਮਹਾਂਪੁਰਸ਼ਾਂ ਕੋ ਆਏ, ਕਹਿਣ ਲੱਗੇ ਦੱਸੋ ਭਾਈ, ਬੀਬੀ ਜੇ ਕੋਈ ਮਾੜੇ ਪਾਸੇ ਜਾਵੇ ਇਹਦਾ ਰੋਕੋ, ਤੇ ਤੁਸੀਂ ਗੁਰੂ ਕੇ ਦੀਵਾਨ ਸੰਗਤ ਵਿਚ ਸੇਵਾ ਤੋਂ ਸਿਮਰਨ ਤੋਂ ਰੋਕਦੇ ਹੋ, ਉਹ ਵੀ ਸਦਾ ਵਾਸਤੇ ਭਾਈ ਗੁਰੂ ਕੇ ਪਿਆਰੇ ਬਣ ਗਏ। ਇਸ ਤਰ੍ਹਾਂ ਜਿਹੜੀਆਂ ਬੀਬੀਆਂ ਦ੍ਰਿੜਤਾ ਦੇ ਨਾਲ ਸੰਗਤ ਦੀ ਸੇਵਾ, ਗੁਰਸਥਾਨਾਂ ਦੀ ਸੇਵਾ, ਮਹਾਂਪੁਰਸ਼ਾਂ ਦੀ ਸੇਵਾ, ਬਾਣੀ ਪੜ੍ਹਦੀਆਂ ਹਨ ਅਤੇ ਇਸ ਤਰ੍ਹਾਂ ਨਾਮ ਦਾ ਅਭਿਆਸ ਕਰਦੀਆਂ ਹਨ, ਉਹਨਾਂ ਦੇ ਸਹੁਰੇ ਪਤੀ ਪਰਿਵਾਰ ਦੇ ਜੀਵ ਵੀ ਭਾਈ ਬਾਣੀ ਦੇ ਪ੍ਰਤਾਪ ਨਾਲ ਬਦਲ ਜਾਂਦੇ, ਗੁਰਸਿੱਖੀ ਵਿਚ ਦ੍ਰਿੜ ਹੋ ਜਾਂਦੇ। ਐਸੀਆਂ ਜਿਹੜੀਆਂ ਬੀਬੀਆਂ ਉਹ ਆਪ ਵੀ ਤੇ ਆਪਣੇ ਪਰਿਵਾਰ ਦੇ ਜੀਵਨ ਨੂੰ ਵੀ ਬਦਲ ਦਿੰਦੀਆਂ ਹਨ। ਮਹਾਂਪੁਰਸ਼ਾਂ ਦੇ ਪਾਸ ਕਈ ਵਾਰੀ ਮਸਤਾਨੇ ਦਾਨੇ ਬੇਅੰਤ ਇਕੱਠੇ ਹੋ ਜਾਂਦੇ ਸਨ, ਉਹ ਆਪਣੀ ਇੱਛਾ ਦੇ ਬਚਨ ਬੋਲਦੇ ਸਨ, ਉਹ ਆਲ ਪਤਾਲ ਮੂੰਹ ਬੋਲਦੇ ਜਿਉਂ ਪੀਤੇ ਮਦ ਮਤ ਵਾਲੇ। ਸਰਦਾਰ ਰਾਜਾ ਸਿੰਘ ਜੀ ਹਰਖੁਆ ਲੰਬਰਦਾਰ ਜੀ ਨੇ ਬੇਨਤੀ ਕੀਤੀ, ਮਹਾਰਾਜ ਕੋਈ ਪੜ੍ਹੇ ਲਿਖੇ ਸੱਜਣ ਰੱਖਿਆ ਕਰੋ, ਧੀਆਂ ਭੈਣਾਂ ਉਹਦੀਆਂ ਖੁੱਲੇ ਬਚਨ ਬੋਲਦੇ। ਮਹਾਂਪੁਰਸ਼ਾਂ ਨੇ ਕਿਹਾ, ਰਾਜਾ ਸਿੰਘ, ਇਹਨਾਂ ਮਹਾਂਪੁਰਸ਼ਾਂ ਦੀ ਅਵਸਥਾ ਨੂੰ ਤੂੰ ਕੀ ਸਮਝ ਸਕਦਾ, ਇਹਨਾਂ ਨੂੰ ਅਸੀਂ ਆਪਣੇ ਦਿਲ ਤੇ ਇਹਨਾਂ ਦਾ ਪਿਆਰ ਬਿਠਾਇਆ ਹੋਇਆ, ਜੇ ਭਾਈ ਤੁਹਾਨੂੰ ਲੋਕ ਇਲਾਜ ਹੈ, ਅਸੀਂ ਕਿਸੇ ਨੂੰ ਕੋਈ ਇਸ਼ਤਿਹਾਰ ਜਾਂ ਨਿਉਂਦੇਬਾਜ਼ੀ ਨਹੀਂ ਕਰਦੇ, ਆਇਆ ਕਰੋ ਜਾਂ ਨਾ ਆਇਆ ਕਰੋ, ਇਹ ਮਸਤਾਨੇ ਦਾਨੇ ਜੇ ਧਰਮ ਸਥਾਨਾਂ ਤੇ ਨਹੀਂ ਰਹਿ ਸਕਦੇ, ਤੁਸੀਂ ਗ੍ਰਹਿਸਥੀ ਘਰਾਂ ਚ ਵੀ ਨਹੀਂ ਸੰਭਾਲ ਸਕਦੇ, ਕਿੱਥੇ ਜਾਣ, ਇਹਨਾਂ ਵਾਸਤੇ ਤੇ ਸਥਾਨ ਬਣਾਏ ਵਿਅੰਗਮ ਲੋਕਾਂ ਲਈ, ਜਿੱਥੇ ਬਹਿ ਕੇ ਇਹ ਆਨੰਦ ਪ੍ਰਸੰਨਤਾ ਦੇ ਨਾਲ ਭਾਈ ਰਹਿ ਸਕਣ, ਨਗਨ ਫਿਰਤ ਰਾਂਗੇ ਕਹਿ ਸੋਭਾ ਪਾਵੈ, ਪਾਠ ਪਟੰਬਰ ਬਿਰਥਿਆ ਸਾਗਤ ਉਡਾਵੈ, ਭਗਤ ਜਨਾ ਕਾ ਲੂਗਰਾ ਉੜ ਨਗਨ ਨਾ ਹੋਈ, ਸਾਗਤ ਸਿਰ ਪੌਰ ਇਸ ਵੀ ਪਹਿਲਤ ਪਤ ਕੋਈ, ਸਾਗਤ ਸਿਉ ਮੁਖ ਜੋਰਿਆ ਅਧ ਵਿਚੋਂ ਟੂਟੈ, ਹਰ ਜਨ ਕੀ ਸੇਵਾ ਜੋ ਕਰੈ ਇਤ ਉਤੈ ਛੂਟੈ। ਇਹ ਭਾਈ ਗੁਰਮੁਖ ਪਿਆਰੇ ਹਨ, ਇਹਨਾਂ ਦੀ ਬਾਹਰ ਦੀ ਬਾਣੀ ਸ਼ਹਿਦ ਦੀ ਮੱਖੀ ਦਾ ਡੰਗ ਨਹੀਂ ਵੇਖੀਦਾ, ਉਹ ਜਿਹੜਾ ਸ਼ਹਿਦ ਮਿੱਠਾ ਬਣਾਉਂਦੀ ਉਹ ਵੇਖੀਦਾ। ਇਹ ਮਹਾਂਪੁਰਸ਼ਾਂ ਨੇ ਜਾਣ ਕੇ ਮਤਵਾਲੀ ਕਿਰਿਆ ਧਾਰ ਲੈਂਦੇ ਹੈ ਕਿ ਸੰਸਾਰੀ ਲੋਕ, ਇੱਛਾ ਵਾਲੇ ਲੋਕ, ਕੋਈ ਆ ਕੇ ਸੱਟਾ ਪੁੱਛਦਾ, ਕੋਈ ਕੁਝ ਪੁੱਛਦਾ, ਦੁਖੀ ਕਰਦੇ ਹੈ, ਇਸ ਤਰ੍ਹਾਂ ਦਾ ਬਚਨ ਬੋਲਦੇ ਹੈ ਕਿ ਲੋਕ ਸਾਡੇ ਨੇੜੇ ਆਉਣ, ਉਹ ਹੀ ਆਉਣ ਜਿਹੜੇ ਸ਼ਰਧਾਲੂ ਰੱਬ ਦੇ ਪਿਆਰੇ, ਭਜਨ ਭਜਨ ਵਿਚ ਵਿਘਨਾ ਪੈਦਾ ਹੋਵੇ। ਭਾਈ ਅਸੀਂ ਇਹਨਾਂ ਨੂੰ ਨਹੀਂ ਰੋਕ ਸਕਦੇ, ਇਹ ਸਥਾਨ ਹੀ ਮਸਤਾਨਿਆਂ ਦਾਨਿਆਂ ਦੀਵਾਨਿਆਂ ਵਾਸਤੇ ਹੈ। ਸੋ ਭਾਈ ਰਾਜਾ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਖਿਮਾ ਕਰਨੇ, ਇਹਨਾਂ ਮਹਾਂਪੁਰਸ਼ਾਂ ਦੀ ਅਵਸਥਾ ਬਾਰੇ ਆਪ ਨੇ ਗਿਆਨ ਬਖਸ਼ਿਸ਼ ਕੀਤਾ ਹੈ। ਸੋ ਮਾਤਾ ਦਇਆ ਕੌਰ, ਇਹ ਗਿਆਨੀ ਅਮਰ ਸਿੰਘ ਜੀ ਜੋ ਸੰਤ ਬਿਲਾਸਪੁਰ ਵਾਲਿਆਂ ਦੇ ਵਿਦਿਆਰਥੀ ਸਨ, ਗਿਆਨੀ ਅਮਰ ਸਿੰਘ ਬੜੇ ਵਿਦਵਾਨ ਸਨ, ਹਰਖੁਆਲ ਡੇਰੇ, ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੰਬਾ ਸਮਾਂ ਤੇ ਸੂਰਜ ਪ੍ਰਕਾਸ਼ ਪੰਥ ਪ੍ਰਕਾਸ਼ ਦੀ ਕਥਾ ਕਰਕੇ ਸੇਵਾ ਨਿਭਾਈ। ਫਿਰ ਰਾਜਪੁਰ ਭਾਈਆਂ ਵਿਖੇ ਆਪਣਾ ਸਥਾਨ ਕਾਇਮ ਕੀਤਾ ਸੀ, ਉੱਥੇ ਸਰੀਰ ਛੱਡਿਆ, ਉੱਥੇ ਦਾ ਪ੍ਰਬੰਧ ਸੰਤ ਬਾਬਾ ਮੇਲਾ ਸਿੰਘ ਜੀ, ਮਹਾਨ ਮੰਡਲੇਸ਼ਰ ਵਿਦਵਾਨ ਬੰਗਿਆਂ ਵਾਲੇ, ਜਿਨ੍ਹਾਂ ਨੇ ਬੇਅੰਤ ਵਿਦਿਆਰਥੀ ਸੋ ਗੁਰੂ ਘਰ ਦੇ ਤਿਆਰ ਕੀਤੇ, ਉਹਨਾਂ ਦੇ ਮੁੱਖ ਸੇਵਾਦਾਰ ਸੰਤ ਮਲਕੀਤ ਸਿੰਘ ਜੀ ਜੋ ਵਿਦਵਾਨ ਹਨ, ਸੋ ਨਿਰਮਲ ਮੰਡਲ ਦੇ ਭਾਈ ਸੇਵਾਦਾਰ ਹਨ, ਸੋ ਉਹ ਇਸ ਸਥਾਨ ਦਾ ਪ੍ਰਬੰਧ ਸੇਵਾ ਸੰਭਾਲ ਕਰਦੇ ਹਨ। ਸੰਤ ਗਿਆਨੀ ਅਮਰ ਸਿੰਘ ਜੀ ਪਟਿਆਲੇ ਜ਼ਿਲ੍ਹੇ ਚ ਲੈਲਾ ਨਗਰ ਤੋਂ ਸਨ, ਇਹਨਾਂ ਦੀ ਭੈਣ ਜੀ ਬੀਬੀ ਦਇਆ ਕੌਰ। ਸੋ ਹਜ਼ੂਰ ਸਾਹਿਬ ਜਦੋਂ ਮਹਾਂਪੁਰਸ਼ ਗਏ ਤੇ ਉੱਥੇ ਮਹਾਂਪੁਰਸ਼ਾਂ ਦੀ ਸ਼ਰਨ ਗ੍ਰਹਿਣ ਕੀਤੀ, ਬੀਬੀ ਜੀ ਸਾਰੀ ਜ਼ਿੰਦਗੀ ਮਹਾਂਪੁਰਸ਼ਾਂ ਦੀ ਸੇਵਾ ਵਿਚ ਰਹੇ, ਤੇ ਬੀਬੀ ਜੀ ਦਾ ਸੁਭਾਅ ਸੀ ਕਿ ਰਸਨਾ ਤੋਂ ਗਾਲੀ ਗਲੋਚ ਸਭਾ ਵਿਚ ਉੱਚੇ ਨੀਵੇਂ ਬਚਨ ਕਰ ਦੇਣੇ। ਸੋ ਇੱਕ ਵਾਰੀ ਬੀਬੀ ਬੰਤੀ ਜੀ ਨੇ ਬੇਨਤੀ ਕੀਤੀ, ਮਹਾਰਾਜ ਬੀਬੀ ਦਇਆ ਕੌਰ ਬਹੁਤ ਖੁੱਲੇ ਬਚਨ ਬੋਲਦੀ, ਸਾਡੇ ਦੇਰ ਜੇਠ ਬੈਠੇ ਹੁੰਦੇ ਲਾਹ ਕੇ ਰੱਖ ਦਿੰਦੀ। ਮਹਾਂਪੁਰਸ਼ਾਂ ਨੇ ਕਿਹਾ, ਭਾਈ ਇਹ ਤਾਂ ਲੋਕ ਇਲਾਜ ਹੈ, ਇੱਥੇ ਤੇ ਇਹੋ ਜਿਹਾ ਬਚਨ ਸੁਣਨੇ ਪੈਣੇ। ਮਨ ਦਾ ਉਦੋਂ ਹੀ ਪਤਾ ਲੱਗਦਾ ਕਿੱਥੇ ਕ ਖੜਾ ਜਦੋਂ ਅਗਲੇ ਦਾ ਕੌੜਾ ਬਚਨ ਸੁਣ ਕੇ ਸਹਾਰ ਲਈਏ। ਖਾਦ ਕੋ ਧਰਤੀ ਸਹਿ ਕਾਟ ਕੂਟ ਬਨ ਰਾਏ ਕਟੂ ਵਚਨ ਸਾਧੂ ਸਹਿ ਔਰ ਪੈ ਸਹਿਆ ਨਾ ਜਾਏ ਇੱਥੇ ਦਾ ਖੇਮਾ ਧਨ ਪਾਈ ਗ੍ਰਹਿਣ ਕਰਨਾ ਪੈਣਾ ਹੈ। ਸੋ ਇਸੇ ਪ੍ਰਕਾਰ ਬੀਬੀ ਜੀ ਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਪੰਜ ਪੰਜ ਸੁਖਮਨੀ ਸਾਹਿਬ ਇੱਕ ਗਲਤ ਭਾਰ ਖੜ ਕੇ ਕਰਨੇ ਸੋ ਬੜੀ ਬਖਸ਼ਿਸ਼ ਪ੍ਰਾਪਤ ਕੀਤੀ ਸੁੰਦਰ ਦਾਸ ਸੋ ਕਿੰਗ ਵਾਲਾ ਇਹ ਵੀ ਸਾਧ ਸੰਗਤ ਜੀ ਉੱਚਾ ਨੀਵਾਂ ਬਚਨ ਬੋਲਦਾ ਸੀ ਜਦੋਂ ਮਹਾਰਾਜਾ ਪਟਿਆਲਾ ਨੇ ਸੋ ਸੰਤ ਸੰਮੇਲਨ ਪਟਿਆਲੇ ਕਰਾਇਆ ਦੁਨੀਆਂ ਭਰ ਦੇ ਸਾਰੇ ਸਾਧੂ ਨਿਰਮਲ ਪੰਚਾਇਤੀ ਅਖਾੜਾ ਤੇ ਹੋਰ ਵੱਡੇ ਵੱਡੇ ਮਹਾਂਪੁਰਸ਼ ਉੱਥੇ ਆਏ ਸਨ। ਬਾਬਾ ਜਵਾਲਾ ਸਿੰਘ ਜੀ ਇਸ ਸੰਤ ਸਮਾਗਮ ਦੇ ਪ੍ਰੈਜੀਡੈਂਟ ਸਨ। ਸੋ ਸਾਧ ਸੰਗਤ ਜੀ ਤੇ ਸੁੰਦਰ ਦਾਸ ਤੇ ਅਮਰ ਸਿੰਘ ਮਈਆਂ ਵਾਲਾ ਉੱਥੇ ਪਹੁੰਚ ਗਏ। ਮਹਾਂਪੁਰਸ਼ ਕਹਿਣ ਲੱਗੇ ਇੱਥੇ ਤਾਂ ਰਾਜੇ ਵੱਲੋਂ ਬੜਾ ਪ੍ਰਬੰਧ ਸੀ, ਆਮ ਨੂੰ ਅੰਦਰ ਨਹੀਂ ਸੀ ਆਉਣ ਦਿੰਦੇ, ਤੂੰ ਸੁੰਦਰ ਕਿਵੇਂ ਆ ਗਿਆ। ਸੋ ਭੋਲਾ ਭਾਲਾ ਕਹਿਣ ਲੱਗਾ ਜੀ ਆਪ ਜਿੱਥੇ ਜਾਂਦੇ ਹੋ ਮੈਨੂੰ ਤੁਹਾਡਾ ਮੁਸ਼ਕ ਆ ਜਾਂਦਾ। ਇਹ ਨਹੀਂ ਕਹਿ ਕੇ ਬਾਸ਼ਨਾ ਸੰਗੰਧੀ ਭਾਵ ਅੰਦਰ ਤਾਂ ਇਹੀ ਬਚਨ ਸੀ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਨ ਭਾਣੇ ਐਸੀ ਅਵਸਥਾ ਵਾਲਾ ਭਾਈ ਸੀ ਉਹ ਕਿੰਗ ਵਜਾ ਕੇ ਗੁਰੂ ਕਾ ਜਸ ਕਰਨਾ। ਸੋ ਮਹਾਂਪੁਰਸ਼ ਇਹਨਾਂ ਮਸਤਾਨਿਆਂ ਦਾਨਿਆਂ ਤੇ ਮਹਾਨ ਪ੍ਰਸੰਨਤਾ ਰੱਖਦੇ ਸਨ। ਬਾਬਾ ਮਸਤ ਭਗਤ ਸਿੰਘ, ਸੰਤ ਪ੍ਰੇਮ ਸਿੰਘ, ਸੰਤ ਨਗੀਨਾ ਸਿੰਘ, ਸੰਤ ਗਜਨ ਸਿੰਘ ਜੀ ਇਹਨਾਂ ਨੂੰ ਕੁਝ ਪ੍ਰੇਮੀਆਂ ਵੱਲੋਂ ਹਰ ਮਾਹਵਾਰ ਦੇ ਕੁਝ ਰੁਪਏ ਲਵਾਏ ਹੋਏ ਸਨ ਤਾਂ ਜੋ ਇਹਨਾਂ ਦੀ ਕਿਰਿਆ ਵਿੱਚ ਕਿਸੇ ਪ੍ਰਕਾਰ ਦੀ ਕੋਈ ਵਖੇਪਤਾ ਨਾ ਹੋਵੇ। ਇਹ ਮਹਾਂਪੁਰਸ਼ਾਂ ਦੇ ਭਾਈ ਚੋਜ ਹੋਇਆ ਕਰਦੇ ਸਨ। ਸੋ ਇਸ ਤਰ੍ਹਾਂ ਮਾਤਾ ਫਲੌਰ ਜੀ ਉੱਥੇ ਜਾਣਾ, ਉਹਨਾਂ ਦੇ ਦਰਸ਼ਨ ਕਰਨੇ, ਇਸ ਤਰ੍ਹਾਂ ਲੁਧਿਆਣੇ ਬਾਣ ਵਟਣਾ ਫਕੀਰ ਬਾਬਾ ਫੂਸ ਤੇ ਮਾਤਾ ਚੰਦੋ ਰਾਣੀ ਮਹਾਂਪੁਰਸ਼ ਫਰਮਾਇਆ ਕਰਦੇ ਸਨ ਤਪੱਸਿਆ ਕਾਲ ਵਿੱਚ ਬਾਣੀ ਪੜ੍ਹਦੇ ਆ ਰੁੱਖ ਵਾਲੋਂ ਤੁਰ ਪੈਣਾ ਰਾਤੇ ਰਾਤ ਲੁਧਿਆਣੇ ਪਹੁੰਚ ਜਾਣਾ। ਮਾਤਾ ਜੀ ਵੀ ਬ੍ਰਹਮ ਗਿਆਨੀ ਸਨ, ਬਾਬਾ ਫੂਸ ਜੀ ਵੀ ਬ੍ਰਹਮ ਗਿਆਨੀ, ਉੱਥੇ ਮਹਾਂਪੁਰਸ਼ਾਂ ਦੇ ਕੋਲ ਜਾਣਾ ਸਤਸੰਗ ਦੇ ਬਚਨ ਵਿਲਾਸ ਆਦਿਕ ਕਰਨੇ। ਇਹ ਮਹਾਂਪੁਰਸ਼ ਵੀ ਅਲਵੇਲੀ ਅਵਸਥਾ ਦਾ ਸੀ ਤੇ ਮਾਤਾ ਜੀ ਭਾਈ ਵਧੇ ਸਨ। ਸੋ ਆਪਣੀ ਕਿਰਿਆ ਵਿੱਚ ਮਸਤ ਰਹਿਣਾ, ਅਲਵੇਲੀ ਅਵਸਥਾ ਹੀ ਰਹਿਣਾ, ਰੰਗ ਹੱਸੇ ਰੰਗ ਰੋਵੈ ਚੁੱਪੀ ਕਰ ਜਾਹੇ ਪਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚੇ ਨਾਹੇ। ਥਰ ਥਰ ਲੋਕ ਕੰਬਦੇ ਸਨ ਕਿ ਜੋ ਬਚਨ ਬੋਲ ਦਿੰਦੇ ਹਨ ਉਹ ਪੂਰਾ ਹੋ ਜਾਂਦਾ ਹੈ ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹਵੰਦੇ ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਨ ਦੇ। ਇਸ ਤਰ੍ਹਾਂ ਦੀ ਕਿਰਿਆ ਇੱਕ ਵਾਰੀ ਸੰਤ ਗੁਰਬਖਸ਼ ਸਿੰਘ ਜੀ ਜੋ ਸੰਤ ਬਾਬਾ ਗੁਲਾਬ ਸਿੰਘ ਜੀ ਮਹਾਨ ਵਿਦਵਾਨ ਜਿਨ੍ਹਾਂ ਨੇ ਮਾਲਵੇ ਦੇ ਇਲਾਕੇ ਚ ਮਹਾਨ ਸਿੱਖੀ ਦਾ ਪ੍ਰਚਾਰ ਕੀਤਾ, ਵਿਦਿਆਰਥੀ ਪੜ੍ਹਾਏ, ਸੋ ਘੋਲੀਏ ਨਗਰ ਵੀ ਉਹਨਾਂ ਦਾ ਸਥਾਨ ਸੀ ਅਤੇ ਮੋਗੇ ਵੀ ਸਥਾਨ ਹੈ। ਇੱਥੇ ਸੰਤ ਗੁਰਬਖਸ਼ ਸਿੰਘ ਜੀ ਸੇਵਾ ਕਰਦੇ ਸਨ ਜੋ ਬਾਬਾ ਜਵਾਲਾ ਸਿੰਘ ਜੀ ਦੇ ਬੜੇ ਪਿਆਰੇ ਸਨ। ਸਰੀਰ ਵਿੱਚ ਕੋਈ ਰੋਗ ਆ ਗਿਆ, ਬਰਾਗ ਵਿੱਚ ਰੋਂਦੇ ਹਨ ਕਿ ਲੰਮਾ ਸਮਾਂ ਹੋਇਆ ਬਾਬਾ ਜਵਾਲਾ ਸਿੰਘ ਜੀ ਦੇ ਦਰਸ਼ਨ ਨਹੀਂ ਹੋਏ, ਕਿਤੇ ਦਰਸ਼ਨ ਹੋਣ ਸੰਕਟ ਕੱਟਿਆ ਜਾਏ, ਪਤਾ ਨਹੀਂ ਪਰਾ ਰੱਬ ਰੂਪੀ ਕਿਹੜਾ ਕਰਮ ਹੈ। ਸੋ ਮਹਾਂਪੁਰਸ਼ ਉਹਨਾਂ ਦੀ ਉਨਤਰੀ ਵੀ ਅਰਦਾਸ ਨੂੰ ਅਨੁਭਵ ਕਰਦੇ ਹੋਏ ਸੁਵੰਤਰ ਜਾਨਤਾ ਨਾਲ ਉੱਥੇ ਪਹੁੰਚੇ। ਸੰਤ ਗੁਰਬਖਸ਼ ਸਿੰਘ ਜੀ ਨੂੰ ਕਹਿਣ ਲੱਗੇ ਘਬਰਾਓ ਨਾ, ਗੁਰੂ ਕਾਲ ਪੁਰਖ ਕਿਰਪਾ ਕਰਨਗੇ। ਇੱਥੇ ਮਹਾਂਪੁਰਸ਼ਾਂ ਦੇ ਦੁੱਖ ਦੀ ਨਿਵਿਰਤੀ ਲਈ ਦਸਮ ਗ੍ਰੰਥ ਜੀ ਦਾ ਵਿਧੀ ਪੂਰਵਕ ਅਖੰਡ ਪਾਠ ਸਾਹਿਬ ਕੀਤਾ। ਸੋ ਜਿੱਥੇ ਕਿਸੇ ਡੈਂਤ ਦਾ ਸਿਰ ਵੱਢਿਆ ਉੱਥੇ ਫਿਰ ਗੰਨੇ ਦੀਆਂ ਪੂਰੀਆਂ ਸਿੰਘਾਂ ਤੋਂ ਕਟਾਈ ਜਾਣੀਆਂ, ਵਿਧੀ ਪੂਰਵਕ ਮਰਜ਼ਾਦਾ ਨਾਲ ਦਸਮ ਗ੍ਰੰਥ ਦਾ ਪਾਠ ਕੀਤਾ। ਜਦੋਂ ਪਾਠ ਭਾਈ ਕਹਿਤਾ ਤੇ ਆਇਆ, ਭਾਈ ਗੁਰਬਖਸ਼ ਸਿੰਘ ਨੂੰ ਕਹਿਣ ਲੱਗੇ ਹੁਣ ਸੁਰਤੀ ਮੂਲ ਮੰਤਰ ਜਾਂ ਗੁਰਮੰਤਰ ਵਿੱਚ ਜੋੜ ਲਓ, ਤੁਹਾਡਾ ਸੰਕਟ ਕੱਟਿਆ ਗਿਆ ਤੇ ਹੁਣ ਮਹਾਰਾਜ ਦੇ ਚਰਨਾਂ ਵਿੱਚ ਅਭੇਦ ਅਵਸਥਾ ਪ੍ਰਾਪਤ ਕਰੋ। ਜਦੋਂ ਇੱਧਰ ਭੋਗ ਪਿਆ ਸੰਤ ਗੁਰਬਖਸ਼ ਸਿੰਘ ਜੀ ਨੇ ਹੱਥ ਜੋੜੇ, ਕਹਿਣ ਲੱਗੇ ਜੀ ਮੈਨੂੰ ਸ਼ਹੀਦ ਸਿੰਘ ਲੈਣ ਆ ਗਏ ਹਨ, ਹੁਣ ਮੈਂ ਜਾ ਰਿਹਾ ਹਾਂ। ਉਸ ਵੇਲੇ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਕਿ ਆਪ ਜੀ ਨੇ ਮੇਰਾ ਸੰਕਟ ਕੱਟ ਕੇ ਅੰਤ ਸਮੇਂ ਵੇਲੇ ਮੈਨੂੰ ਦਰਸ਼ਨ ਵੀ ਹੋਏ ਤੇ ਕਲਿਆਣ ਵੀ ਦੇ ਰਹੇ ਹੋ, ਮਹਾਨ ਧੰਨਵਾਦ ਕੀਤਾ ਅਤੇ ਫਤਿਹ ਬੁਲਾਈ। ਨਾਲ ਹੀ ਭਾਈ ਸੁਹਾਸ ਨਿਕਲ ਗਏ। ਸੋ ਇਸ ਪ੍ਰਕਾਰ ਜਿਹੜੇ ਗੁਰਮੁਖ ਪਿਆਰੇ ਸ਼ਰਧਾ ਭਗਤੀ ਧਾਰਦੇ ਮਹਾਂਪੁਰਸ਼ ਉਹਨਾਂ ਦੀ ਭਾਈ ਲੋਕ ਪ੍ਰਲੋਕ ਚ ਬਾਂਹ ਫੜਦੇ ਹਨ ਅਤੇ ਲਾਜ ਰੱਖਦੇ ਹਨ। ਕਚੜਿਆਂ ਸਿਉਂ ਤੋੜ ਢੂੰਡ ਸੰਤ ਸੱਜਣ ਪੱਕਿਆ, ਉਹ ਜਵੰਦੇ ਵਿਛੜੇ ਉਹ ਮੋਇਆ ਨਾ ਜਾਣੀ ਛੋੜ। ਜਦੋਂ ਡਸਕੇ ਦਾ ਮੋਰਚਾ ਲੱਗਿਆ ਸੰਤ ਗੁਰਬਖਸ਼ ਸਿੰਘ ਜੀ, ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਂ ਵਾਲਿਆਂ ਦੇ ਸੇਵਕ, ਧੰਨ ਬਾਬਾ ਅਤਰ ਸਿੰਘ ਜੀ ਜਿਨ੍ਹਾਂ ਨੇ ਤੇਜਾ ਸਿੰਘ ਡਬਲ ਐਮ ਏ ਦੀ ਪ੍ਰੇਰਨਾ ਦੁਆਰਾ ਪੰਡਿਤ ਮਦਨ ਮੋਹਨ ਮਾਲਵੀਏ ਦੀ ਬੇਨਤੀ ਨੂੰ ਮੁੱਖ ਰੱਖਦਿਆਂ ਹੋਇਆਂ ਕਾਸ਼ੀ ਵਿਚ ਅਖੰਡ ਪਾਠ ਸਾਹਿਬ ਕਰਕੇ ਤੇ ਕੀਰਤਨ ਦਰਬਾਰ ਲਾਇਆ ਅਤੇ ਸਾਧ ਸੰਗਤ ਜੀ ਮਹਾਂ ਵਿਸ਼ਵ ਵਿਦਿਆਲੇ ਦਾ ਨੀਂਹ ਪੱਥਰ ਪੰਜਾਂ ਪਿਆਰਿਆਂ ਦੁਆਰਾ ਪੰਜ ਸੋਨੇ ਦੀਆਂ ਇੱਟਾਂ ਰੱਖ ਕੇ ਰੱਖਿਆ, ਜਿਹੜਾ ਸ਼ਿਲਾਲੇਖ ਮਹਾਂਪੁਰਸ਼ਾਂ ਦੇ ਨਾਂ ਤੇ ਅੱਜ ਤੱਕ ਹੈ। ਜਾਰਜ ਪੰਜਮ ਆਇਆ ਸੋ ਮਹਾਰਾਜਾ ਪਟਿਆਲਾ ਦੀ ਬੇਨਤੀ ਤੋਂ ਗਏ ਤੇ ਜਾਰਜ ਪੰਜਮ ਨੇ ਮਹਾਂਪੁਰਸ਼ਾਂ ਨੂੰ ਨਮਸਕਾਰ ਕੀਤੇ। ਜਿਲੇ ਸੋ ਜਲੂਸ ਸੀ ਤੇ ਹਾਥੀ ਤੇ ਮਹਾਰਾਜ ਪ੍ਰਕਾਸ਼ ਹੋਏ ਬਾਬਾ ਅਤਰ ਸਿੰਘ ਚੌਰ ਦੀ ਸੇਵਾ ਅਤੇ ਜਾਰਜ ਪੰਜ ਨੇ ਕਿਹਾ ਕੌਣ ਹਨ? ਕਹਿਣ ਲੱਗੇ ਸਿੱਖਾਂ ਦੇ ਪਾਦਰੀ। ਕਹਿੰਦੇ ਭਾਈ ਕੁਲ ਆਲਮ ਦੇ ਪਾਦਰੀ, ਐਸੇ ਮਹਾਂਪੁਰਸ਼ ਬਾਬਾ ਅਤਰ ਸਿੰਘ ਜਿਨ੍ਹਾਂ ਦੀ ਅਤਰ ਵਾਂਗੂ ਸਾਰੀ ਦੁਨੀਆਂ ਤੇ ਸੁਗੰਧੀ ਫੈਲੀ। ਇਹ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੇ ਸੇਵਕ, ਬਾਬਾ ਅਤਰ ਸਿੰਘ ਮਸਤੂਆਂ ਵਾਲੇ, ਬਾਬਾ ਅਤਰ ਸਿੰਘ ਅਤਲੇ ਵਾਲੇ, ਬਾਬਾ ਅਤਰ ਸਿੰਘ ਘੁਣਸਾਂ ਵਾਲੇ, ਬਾਬਾ ਅਤਰ ਸਿੰਘ ਸਾਹਿਬ ਰੇਰੂ ਸਾਹਿਬ ਵਾਲੇ, ਬੜਾ ਜਸ ਪ੍ਰਾਪਤ ਕੀਤਾ। ਅਤਰ ਵਾਂਗੂ ਸੁਗੰਧੀ ਦੁਨੀਆਂ ਤੇ ਮਹਾਂਪੁਰਸ਼ਾਂ ਦੀ ਫੈਲੀ, ਨਾਮ ਬਣ ਦੀ ਖੁਸ਼ਬੋ ਫੈਲਾਈ। ਐਸੇ ਭਾਈ ਮਹਾਂਪੁਰਸ਼ ਉਹਨਾਂ ਦੇ ਸੇਵਕ ਸੰਤ ਗੁਰਬਖਸ਼ ਸਿੰਘ ਜੀ ਸੋ ਆਪਣੇ ਟਾਂਗਰੇ ਵਾਲੇ ਤੇ ਦੁਆਬੇ ਘੜਿਆਲ ਨਗਰ ਵੀ ਕੁਟੀਆ ਪਾ ਕੇ ਤਪੱਸਿਆ ਕਰਦੇ ਰਹੇ ਅਤੇ ਇੱਥੇ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਵੀ ਪਾਵਨ ਪਵਿੱਤਰ ਚਰਨ ਪਾਏ, ਕੀਰਤਨ ਹੋਇਆ। ਸੋ ਸਾਧ ਸੰਗਤ ਜੀ ਸੰਤ ਬਾਬਾ ਮਗਰ ਸਿੰਘ ਸਾਹਿਬ ਜੀ ਦੇ ਸੇਵਕ ਵੀ ਇਸ ਨਗਰ ਵਿੱਚ ਸਨ। ਸੰਤ ਈਸ਼ਰ ਦਾਸ ਜੀ ਘੀਸਾ ਪੰਥੀ ਕਬੀਰ ਪੰਥੀ ਮਹਾਂਪੁਰਖ ਇਸ ਨਗਰ ਦੇ। ਸੋ ਮੇਘੋਵਾਲ ਉਹਨਾਂ ਨੇ ਡੇਰਾ ਬਣਾ ਕੇ ਮਹਾਨ ਤਪੱਸਿਆ ਕੀਤੀ। ਬਾਬਾ ਜਵਾਲਾ ਸਿੰਘ ਜੀ ਦੇ ਮਹਾਨ ਪ੍ਰੇਮੀ ਸਨ, ਜਿਸ ਤਰ੍ਹਾਂ ਸੰਤ ਬਾਬਾ ਭਾਗ ਸਿੰਘ ਜੀ ਸੋ ਜੱਬੜ ਮਾਨਕੋਟ ਰੋਲੀ ਵਾਲੇ, ਸੋ ਸੰਤ ਬਾਬਾ ਮਹਿੰਦਰ ਸਿੰਘ ਜੀ ਕਾਲੀ ਕੰਬਲੀ ਵਾਲੇ ਜੋ ਇਸ ਇਲਾਕੇ ਚ ਪ੍ਰਚਾਰ ਕਰਦੇ ਸਨ, ਸੋ ਉਹਨਾਂ ਨਾਲ ਇੱਥੇ ਆਏ ਤੇ ਜੱਬੜ ਸਨ ਬਾਬਾ ਭਾਗ ਸਿੰਘ ਦੇ ਕੋਲ ਇੱਥੇ ਕੋਈ ਸਮਾਂ ਰਹੇ। ਸੋ ਬਾਬਾ ਜਵਾਲਾ ਸਿੰਘ ਨੇ ਕਿਹਾ ਸੇਵਾਦਾਰ ਸਾਨੂੰ ਦੇ ਦਿਓ। ਗਿਆਨੀ ਜੋਤ ਸਿੰਘ ਨੇ ਕਈ ਵਾਰੀ ਪ੍ਰੇਰਨਾ ਕੀਤੀ ਸੀ ਬਾਬਾ ਜਵਾਲਾ ਸਿੰਘ ਪਾਸ ਆਓ, ਸੋ ਬਾਬਾ ਭਾਗ ਸਿੰਘ ਨੇ ਕਿਹਾ ਅਸੀਂ ਤੁਹਾਨੂੰ ਤੋਹਫਾ ਦੇ ਰਹੇ ਹਾਂ, ਗੱਜ ਕੇ ਬੋਲੋ ਸਾਧਨ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਉਦੋਂ ਤੋਂ ਬਾਬਾ ਮਹਿੰਦਰ ਸਿੰਘ ਜੀ ਬਾਬਾ ਜਵਾਲਾ ਸਿੰਘ ਜੀ ਦੀ ਅਰਦਲ ਵਿਚ ਰਹਿੰਦੇ ਰਹੇ। ਉਹਨਾਂ ਦਾ ਜਨਮ ਨਗਰ ਲੁਧਿਆਣੇ ਜਿਲੇ ਸਮਰਾਲਾ ਤਹਿਸੀਲ ਲਖਣ ਕੇ ਆਪਣੇ ਪਿੰਡ ਹੈ। ਉੱਥੇ ਵੀ ਮਹਾਂਪੁਰਸ਼ਾਂ ਦੇ ਨਾਲ ਜਾਣ ਦਾ ਮੌਕਾ ਮਿਲਿਆ, ਮਹਾਂਪੁਰਸ਼ਾਂ ਦੀ ਮਾਤਾ ਦੇ ਦਰਸ਼ਨ ਕੀਤੇ, ਅਖੰਡ ਪਾਠ ਸਾਹਿਬ ਤੇ ਲੰਗਰ ਭੰਡਾਰਾ ਹੋਇਆ, ਮਹਾਂਪੁਰਸ਼ਾਂ ਦੇ ਨਾਲ ਦੇ ਪੁਰਾਤਨ ਪਾਠੀ ਅਤੇ ਪੁਰਾਣੇ ਗਵੱਈਏ ਵੀ ਆਏ, ਕੀਰਤਨ ਹੋਇਆ। ਸੋ ਇਸ ਨਗਰ ਚ ਘੜਿਆਲ ਨਗਰ ਚ ਸੰਤ ਗੁਰਬਖਸ਼ ਸਿੰਘ ਤੇ ਟਾਂਗਰਾ ਜੋ ਅੱਡਾ ਹੈ ਅੰਮ੍ਰਿਤਸਰ ਨੂੰ ਜਾਂਦੇ ਆ ਇੱਥੇ ਰਹੇ। ਜਦੋਂ ਡਸਕੇ ਦਾ ਮੋਰਚਾ ਲੱਗਿਆ ਉਸ ਵੇਲੇ ਸਿੱਖ ਪੰਥ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਬਾ ਖੜਕ ਸਿੰਘ ਜਿਨ੍ਹਾਂ ਨੂੰ ਸਿੱਖਾਂ ਦੇ ਬੇਤਾਜ ਬਾਦਸ਼ਾਹ ਕਿਹਾ ਸਨ, ਸੋ ਡਸਕਾ ਸਿਆਲਕੋਟ ਦੀ ਤਹਿਸੀਲ ਹੈ, ਗੁਰਦੁਆਰੇ ਦੇ ਕਿਹੇ ਜ਼ਮੀਨ ਦੇ ਝਗੜੇ ਕਾਰਨ ਮੋਰਚਾ ਲੱਗਿਆ ਸੀ। ਸੋ ਸੰਤ ਬਾਬਾ ਗੁਰਬਖਸ਼ ਸਿੰਘ ਜੀ ਵੀ ਇਸ ਮੋਰਚੇ ਚ ਕੁੱਦ ਪਏ ਤੇ ਅੰਗਰੇਜ਼ ਸਰਕਾਰ ਨੇ ਸੰਤਾਂ ਨੂੰ ਸਜ਼ਾ ਇਹ ਸੁਣਾਈ ਕਿ ਕੋਲੇ ਦੀਆਂ ਗੀਠੀਆਂ ਮੰਗਾ ਕੇ ਸੰਤਾਂ ਨੂੰ ਤੇ ਉੱਪਰ ਪੁੱਠਾ ਲਟਕਾ ਕੇ ਸੇਕ ਦਿੱਤਾ ਜਾਏ, ਆਪੇ ਡਰਦੇ ਮੰਨਣਗੇ ਪਿੱਛੇ ਹਟਣਗੇ। ਜੇ ਸੰਤ ਮੋਰਚੇ ਚ ਕੁੱਦ ਪਏ ਹੋਰ ਦੁਨੀਆਂ ਵੀ ਆਏਗੀ ਤੇ ਅਰਾਜਕਤਾ ਫੈਲੇਗੀ, ਐਸੀ ਸਖ਼ਤ ਸਜ਼ਾ। ਉਹਨੇ ਫਿਰ ਉਸ ਵੇਲੇ ਬਾਬਾ ਜਵਾਲਾ ਸਿੰਘ ਸਾਹਿਬ ਨੂੰ ਯਾਦ ਕੀਤਾ, ਮਹਾਂਪੁਰਸ਼ਾਂ ਔਰ ਖੁਆਲ ਲੰਗਰ ਦੇ ਮੂਹਰੇ ਜਿੱਥੇ ਖੂਹ ਹੈ ਪਲੰਗ ਡਾ ਕੇ ਬਹਿ ਗਏ, ਸਿੰਘਾਂ ਦੀ ਪੰਜਾਂ ਦੀ ਡਿਊਟੀ ਲਾਏ, ਮੇਰੇ ਸਰੀਰ ਤੇ ਪਾਣੀ ਪਾਈ ਚਲੋ, ਪਾਣੀ ਪੁਆਈ ਜਾਣ। ਕਹਿੰਦੇ ਜੀ ਕੀ ਕੌਤਕ ਹੈ? ਕਹਿੰਦੇ ਦੱਸਾਂਗੇ। ਇੱਧਰ ਸਾਧ ਸੰਗਤ ਜੀ ਬਾਬਾ ਗੁਰਬਖਸ਼ ਸਿੰਘ ਨੂੰ ਕੋਈ ਸੇਕ ਨਾ ਪਹੁੰਚਾ। ਸੋ ਜਦੋਂ ਅੰਗਰੇਜ਼ਾਂ ਨੇ ਵੇਖਿਆ ਕਿ ਇਹ ਤਾਂ ਕੋਈ ਇਨ ਨਹੀਂ ਮੰਨੇ, ਇਹਨਾਂ ਦਾ ਬਾਲ ਬਿੰਗਾ ਨਹੀਂ ਹੋਇਆ, ਖਿਮਾ ਮੰਗੀ, ਮਹਾਂਪੁਰਸ਼ਾਂ ਨੂੰ ਛੱਡਤਾ। ਫਿਰ ਮਹਾਂਪੁਰਸ਼ਾਂ ਦੇ ਦਰਸ਼ਨ ਲਈ ਆਏ, ਨਮਸਕਾਰ ਕੀਤੀ, ਮਹਾਂਪੁਰਸ਼ਾਂ ਨੇ ਛਾਤੀ ਨਾ ਲਾਇਆ, ਸਨਾ ਗੁਰਬਖਸ਼ ਸੇਕ ਨਹੀਂ ਲੱਗਿਆ। ਕਹਿਣ ਲੱਗੇ ਮਹਾਰਾਜ ਨੂੰ ਆਪ ਜੀ ਦਾ ਮਿਹਰ ਭਰਿਆ ਪਿੱਠ ਤੇ ਹੱਥ ਸੀ, ਫਿਰ ਸੇਕ ਕੀ ਲੱਗਣਾ ਸੀ, ਆਪੇ ਪਾਵਕ ਆਪੇ ਪਵਨਾ ਜਾ ਰਹੇ ਖਸਮ ਤਾਂ ਰਾਖੇ ਕਵਨਾ। ਫਿਰ ਸੇਵਾਦਾਰਾਂ ਨੂੰ ਪਤਾ ਲੱਗਿਆ ਕਿ ਮਹਾਂਪੁਰਸ਼ਾਂ ਦਾ ਭਾਈ ਇਹ ਕੋਈ ਅੰਤਰੀਵੀ ਚੋਜ ਸੀ। ਸੋ ਇਸੇ ਤਰ੍ਹਾਂ ਤੁਨੁੱਲੀ ਨਗਰ ਤੋਂ ਸੋ ਮਿਸਤਰੀ ਬਤਨ ਸਿੰਘ ਪੁੱਤਰ ਵਾਸਤੇ ਜਾਚਨਾ ਕੀਤੀ, ਮਹਾਂਪੁਰਸ਼ਾਂ ਦੀ ਆਸ਼ੀਰਵਾਦ ਨਾਲ ਪੁੱਤਰ ਦੀ ਦਾਤ ਪ੍ਰਾਪਤ ਹੋਈ। ਇਸੇ ਤਰ੍ਹਾਂ ਸਾਧ ਸਿੰਘਾਂ ਦੇ ਘਰੋਂ ਬੀਬੀ ਨੇ ਸੋ ਡੇਰੇ ਸੇਵਾ ਲਈ ਆਉਣਾ, ਕਹਿਣਾ ਮਾਰੇ ਰਸਤੇ ਬੀਬੀ ਦੀ ਪੰਡੋਰੀ ਮੁਸਲਮਾਨਾਂ ਦਾ ਨਗਰ ਹੈ। ਸੋ ਕਈ ਵਾਰੀ ਉੱਥੇ ਮਹੱਲਿਆਂ ਵਿੱਚ ਨੌਜਵਾਨ ਮੁੰਡੇ ਬੈਠੇ ਹੁੰਦੇ, ਕਿਰਪਾ ਰੱਖਣੇ, ਕਹਿਣ ਲੱਗੇ ਭਾਈ ਜਦੋਂ ਤੁਸੀਂ ਗੁਰੂ ਨਾਨਕ ਦੇ ਦਰਬਾਰ ਆਉਂਦੇ ਹੋ ਉਸ ਲਈ ਸ਼ਹੀਦੀ ਰੂਹਾਂ ਗੁਪਤ ਰੂਪ ਚ ਤੁਹਾਡੇ ਨਾਲ ਚੱਲ ਪੈਂਦੀਆਂ ਹਨ। ਬੀਬੀ ਆ ਰਹੀ ਸੀ, ਮਨ ਚ ਸੰਸਾ ਹੋਇਆ, ਉਸ ਵੇਲੇ ਘੋੜੇ ਤੇ ਸਿੰਘਾਂ ਦੇ ਦਰਸ਼ਨ ਹੋਏ। ਕਹਿਣ ਲੱਗੇ ਬੀਬੀ ਜੀ ਸੰਸਾ ਨਹੀਂ ਕਰਨਾ, ਜਦੋਂ ਗੁਰੂ ਨਾਨਕ ਦੇ ਦਰਬਾਰ ਦੀ ਸੇਵਾ ਪਵਿੱਤਰ ਸਥਾਨਾਂ ਦੀ ਯਾਤਰਾ ਨੂੰ ਕੋਈ ਜਾਂਦਾ ਹੈ, ਸਾਡੀ ਡਿਊਟੀ ਹੈ ਚਿਤਰਾਪੈ ਜਾ ਕਾ ਜੰਪ ਦਰਸ਼ਨ ਕੀਜੈ ਤਾਂ ਕਾ ਰਾਮ ਨੂੰ ਜਪ ਹੋ ਭਾਗ ਤੁਮਾਰਾ, ਜੋ ਜੋ ਦਾਤਾ ਪ੍ਰਭ ਨਾਮ ਹਮਾਰਾ ਰਹਾਓ, ਗੁਰਮਤ ਰਾਮ ਜਪੈ ਜਨ ਪੂਰਾ, ਤਿਤ ਘਟ ਅਨਹਤ ਬਾਜੇ ਤੂਰਾ, ਜੋ ਜਨ ਰਾਮ ਭਗਤ ਹਰ ਪਿਆਰ, ਸੇ ਪ੍ਰਭ ਰਾਖੇ ਕਿਰਪਾ ਧਾਰ, ਜਿਨ ਕੈ ਹਿਰਦੈ ਹਰ ਹਰ ਸੋਈ, ਤਿਨ ਕਾ ਦਰਸ ਪਰਸ ਸੁਖ ਹੋਈ, ਸਰਬ ਜੀਆਂ ਮਹਿ ਏਕੋ ਰਵੈ, ਮਨਮੁਖ ਅਹੰਕਾਰੀ ਫਿਰ ਜੂਨੀ ਭਵੈ, ਸੋ ਬੂਝ ਹੈ ਜੋ ਸਤਿਗੁਰ ਪਾਏ, ਹਉਮੈ ਮਾਰੇ ਗੁਰ ਸਭ ਦੇ ਪਾਏ, ਹਰ ਦੁਰਦ ਕੀ ਸੰਧ ਕਿਉ ਜਾਣੈ, ਗੁਰਮੁਖ ਸੰਧ ਮਿਲੈ ਮਨ ਮਾਨੈ, ਹਮ ਪਾਪੀ ਨਿਰਗੁਣ ਕੋ ਗੁਣ ਕਰੀਐ, ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ। ਸੋਲਹਿ ਅਸ਼ਟਪਦੀਆਂ ਗੁਆਰੇ ਰੀ ਗੋੜੀ ਦੀਆਂ। ਜਿਸ ਗੁਰਮੁਖ ਦੀ ਸੰਗਤ ਦਾ ਜ਼ਿਕਰ ਅਸ਼ਟਪਦੀ ਦੇ ਅਖੀਰ ਵਿਚ ਹੋਇਆ ਹੈ ਉਹਦੀ ਸੰਗਤ ਬਾਰੇ ਦੁਹਰਾ ਕੇ ਕਹਿੰਦੇ ਹਨ, ਜਿਸ ਦਾ ਚਿਤ ਨਾਮ ਨਾਲ ਰੰਗਿਆ ਜਾਂ ਕਿ ਰਾਮ ਪਰਮੇਸ਼ਰ ਦੇ ਨਾਮ ਵਿਚ ਲੱਗ ਗਿਆ, ਸਵੇਰੇ ਹੀ ਉਹਦਾ ਦਰਸ਼ਨ ਕਰਿਆ ਕਰੋ। ਰਾਮ ਨਾਮ ਚਿਤ ਜਾ ਕਾ ਰਾਪੈ, ਜਿਹਦਾ ਚਿੱਤ ਪਰਮੇਸ਼ਰ ਦੇ ਨਾਮ ਨਾਲ ਰਾਪੈ ਰੰਗਿਆ ਗਿਆ ਹੈ, ਉਪਜੰਪ ਦਰਸ਼ਨ ਕੀ ਜੈ ਤਾਂ ਕਾ, ਫੇਰ ਸਵੇਰੇ ਹੀ ਉਸ ਦਾ ਦਰਸ਼ਨ ਕਰਿਆ ਕਰੋ। ਰਾਮ ਨਾ ਜਪੋ ਭਾਗ ਤੁਮਾਰਾ, ਜੇ ਤੁਸੀਂ ਰਾਮ ਦੇ ਨਾਮ ਦਾ ਜਾਪ ਨਹੀਂ ਕਰਦੇ ਤੁਹਾਡੀ ਬਦਕਿਸਮਤੀ ਹੈ, ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਓ, ਉਹ ਵਾਹਿਗੁਰੂ ਰਾਮ ਜੁਗਾਂ ਜੁਗਾਂ ਦਾ ਦਾਤਾ ਹੈ, ਸਾਰੇ ਥੋਕ ਉਸ ਤੋਂ ਪਦਾਰਥ ਹੁੰਦੇ ਹਨ, ਉਹ ਸ੍ਰਿਸ਼ਟੀ ਦਾ ਮਾਲਕ ਹੈ, ਵਿਸ਼ਰਾਮ ਦੇ ਕੇ ਕਥਨ ਕਰਦੇ ਹਨ। ਗੁਰਮਤ ਰਾਮ ਜਪੈ ਜਨ ਪੂਰਾ, ਉਸ ਪਰਮੇਸ਼ਰ ਦੇ ਨਾਮ ਨੂੰ ਜੋ ਪੁਰਖ ਗੁਰੂ ਦੀ ਮਤ ਦੁਆਰਾ ਜਪਦਾ ਹੈ ਉਹ ਪੂਰਾ ਭਗਤ ਕਿਹਾ ਜਾਂਦਾ ਹੈ, ਤਿਤ ਘਟ ਅਨਹਦ ਬਾਜੇ ਤੂਰਾ, ਉਸਦੇ ਹਿਰਦੇ ਵਿਚ ਅਨਹਦ ਤੂਰ ਇਕ ਰਸ ਬਾਜੇ ਵੱਜਦੇ ਹਨ, ਜੋ ਜਨ ਰਾਮ ਭਗਤ ਹਰ ਪਿਆਰ, ਸੇ ਪ੍ਰਭ ਰਾਖੇ ਕਿਰਪਾ ਧਾਰ, ਜਿਹੜੇ ਪੁਰਖ ਵਾਹਿਗੁਰੂ ਦੀ ਭਗਤੀ ਕਰਦੇ ਹਨ ਹਰੀ ਦੇ ਪਿਆਰ ਵਿਚ ਹਨ, ਉਹ ਪ੍ਰਭੂ ਨੇ ਸਦਾ ਵਾਸਤੇ ਕਿਰਪਾ ਕਰਕੇ ਬਚਾ ਲਏ ਹਨ, ਜਿਨ ਕਾ ਹਿਰਦੈ ਹਰ ਹਰ ਸੋਈ, ਤਿਨ ਕਾ ਦਰਸ ਪਰ ਸੁਖ ਹੋਈ, ਜਿਨ੍ਹਾਂ ਦੇ ਮਨ ਵਿਚ ਹਰੀ ਪਰਮੇਸ਼ਰ ਦਾ ਨਾਮ ਵਸਦਾ ਹੈ ਉਹਨਾਂ ਦੇ ਦਰਸ਼ਨ ਪਰਸਨ ਨਾਲ ਸੁਖ ਹੁੰਦਾ ਹੈ, ਸਰਬ ਜੀਆਂ ਮਹਿ ਏਕੋ ਰਵੈ, ਮਨਮੁਖ ਅਹੰਕਾਰੀ ਫਿਰ ਜੂਨੀ ਭਵੈ, ਉਹ ਵਾਹਿਗੁਰੂ ਸਾਰਿਆਂ ਵਿਚ ਵਿਆਪਕ ਹੋ ਰਿਹਾ ਹੈ, ਇਹ ਗੱਲ ਨਾ ਜਾਣ ਕੇ ਹੰਕਾਰੀ ਮਨਮੁਖ ਬੇਮੁਖ ਰਹਿੰਦਾ ਫਿਰ ਜੂਨਾਂ ਵਿਚ ਘੁੰਮਦਾ ਹੈ, ਸੋ ਬੂਝੈ ਜੋ ਸਤਿਗੁਰ ਪਾਏ, ਹਉਮੈ ਮਾਰੇ ਗੁਰ ਸਭ ਦੇ ਪਾਏ, ਸੱਚਾਈ ਨੂੰ ਕਿ ਹਰੀ ਸਾਰੇ ਜੀਵਾਂ ਵਿਚ ਹੈ ਉਹ ਬੁਝਦਾ ਪਛਾਣਦਾ ਹੈ, ਜੋ ਸਤਿਗੁਰਾਂ ਨੂੰ ਪ੍ਰਾਪਤ ਕਰ ਲੈ, ਜੋ ਗੁਰੂ ਤੋਂ ਸ਼ਬਦ ਲੈ ਕੇ ਸ਼ਬਦ ਦੁਆਰਾ ਹਉਮੈ ਨੂੰ ਮਾਰ ਲਵੇ, ਫਿਰ ਉਹ ਏਕ ਅੰਗ ਰਵੈ ਇਕ ਹਰੀ ਨੂੰ ਰਵੈ ਪ੍ਰਾਪਤ ਕਰ ਲਵੇਗਾ, ਹਰੀ ਦਾ ਜਸ ਕਰਕੇ ਉਸ ਨੂੰ ਪ੍ਰਾਪਤ ਕਰ ਲਵੇਗਾ, ਹਰ ਦੁਰਦ ਕੀ ਸੰਧ ਕਿਉ ਜਾਣੈ, ਮਨਮੁਖ ਸੰਧ ਮਿਲੈ ਮਨ ਮਾਨੈ, ਜੀਵ ਤੇ ਈਸ਼ਵਰ ਦੇ ਮੂਲ ਦੀ ਵਿਧੀ ਨੂੰ ਕਿਸ ਤਰ੍ਹਾਂ ਜਾਣਿਆ ਜਾਏ, ਇਹ ਸੰਧੀ ਗੁਰੂ ਦੁਆਰਾ ਮਿਲਦੀ ਹੈ, ਜਦ ਇਉਂ ਇਹ ਮਿਲੇ ਤਾਂ ਮਨ ਆਪੇ ਪਤੀ ਜਾਂਦਾ ਹੈ, ਹਮ ਪਾਪੀ ਨਿਰਗੁਣ ਕੋ ਗੁਣ ਕਰੀਐ, ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ। ਸੋਲਹਿ ਅਸ਼ਟਪਦੀਆਂ ਗੋੜੀ ਗੁਆਰੇ ਗੋੜੀ ਗੁਆਰੇ ਰੀ ਸੋਲਹਿ ਅਸ਼ਟਪਦੀਆਂ ਗੁਆਰੇ ਰੀ ਗੋੜੀ ਕੀਆਂ। ਹੇ ਪ੍ਰਭੂ ਅਸਾਂ ਸਾਰੇ ਗੁਣਹੀਣੇ ਪਾਪੀਆਂ ਨੂੰ ਗੁਣ ਦੇ ਦਿਓ ਤੇ ਦਿਆਲ ਹੋ ਕੇ ਦਾਸ ਬਣਾ ਕੇ ਤਾਰ ਲਵੋ। ਸੋਲਾਂ ਅਸ਼ਟਪਦੀਆਂ ਗੋੜੀ ਗੁਆਰੇ ਦੀਆਂ ਮਹੱਲੇ ਪਹਿਲੇ ਦੀਆਂ ਇੱਥੇ ਸਮਾਪਤ ਹੋਈਆਂ ਹਨ। ਸੋ ਬਾਬਾ ਈਸ਼ਰ ਸਿੰਘ ਸਾਹਿਬ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਸਨ, ਉਹਨਾਂ ਦਾ ਭਾਣਜਾ ਨਗਰ ਨਸ਼ਹਿਰਾ ਪਨੂਆ। ਸੰਮਾ ਸਿੰਘ ਕੁਸੰਗ ਦੇ ਪ੍ਰਭਾਵ ਨਾਲ ਡਾਕੂ ਬਣ ਗਿਆ। ਬੜਬੜੇ ਡਾਕੇ ਮਾਰੇ, ਸੋ ਸਰਕਾਰ ਨੇ ਫੜਨ ਦੇ ਬੜੇ ਯਤਨ ਕੀਤੇ। ਇੱਕ ਵਾਰੀ ਗ੍ਰਿਫਤਾਰ ਵੀ ਹੋਇਆ, ਕਿਸੇ ਵੀ ਢੰਗ ਨਾਲ ਜੇਲ੍ਹ ਵਿੱਚੋਂ ਭੱਜ ਗਿਆ। ਇਸ਼ਤਿਹਾਰੀ ਮੁਜਰਮ ਕਰਾਰ ਦਿੱਤਾ ਗਿਆ। 58 ਮੁਕਦਮੇ, 3 ਫਾਂਸੀਆਂ, 3 ਕੇਸਾਂ ਵਿੱਚ ਇਸ ਨੂੰ ਮਿਲੀਆਂ। ਆਖਰ ਸਾਧੂਆਂ ਦਾ ਭੇਸ ਪਾ ਕੇ ਭਗਵੇਂ ਵਸਤਰ, ਗਲ ਵਿੱਚ ਮਾਲਾ, ਹੱਥ ਵਿੱਚ ਚਿੱਪੀ, ਤੇ ਸਾਧੂਆਂ ਦੀਆਂ ਜਮਾਤਾਂ ਵਿੱਚ ਤੀਰਥਾਂ ਤੇ ਆਪਣੇ ਬਚਾਓ ਵਾਸਤੇ ਘੁੰਮਣ ਲੱਗ ਪਿਆ। ਇੱਕ ਵਾਰੀ ਵਿਚਰਦਾ ਰੇਰੂ ਸਾਹਿਬ ਬਾਬਾ ਅਤਰ ਸਿੰਘ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ। ਬਾਬਾ ਜਵਾਲਾ ਸਿੰਘ ਸਾਹਿਬ ਜੀ ਵੀ ਹਰਖੋਵਾਲ ਵਾਲੇ ਸਾਹਿਬਨ ਉੱਥੇ ਗਏ। ਸੰਮਾ ਸਿੰਘ ਨੇ ਸੰਤਾਂ ਨੂੰ ਪਛਾਣ ਕਰਕੇ ਨਮਸਕਾਰ ਕੀਤੀ। ਮਹਾਂਪੁਰਸ਼ਾਂ ਨੇ ਪੁੱਛਿਆ, ਸੰਮਾ ਸਿੰਘ ਤੂੰ ਤਾਂ ਬੜਾ ਡਾਕੂ ਸੀ, ਸੁਣਿਆ ਫਰਾਰ ਹੋ ਗਿਆ ਸੀ, ਇਹ ਸਾਧੂ ਬਾਣਾ ਕਦੋਂ ਦਾ ਪਾ ਲਿਆ, ਸਾਧੂ ਕਰਦਾ ਬਣ ਗਿਆ? ਕਹਿਣ ਲੱਗਾ, ਮਹਾਰਾਜ ਆਪਣੇ ਬਚਾਅ ਵਾਸਤੇ ਬਾਣਾ ਪਾਈ ਫਿਰਦਾ ਹੈ, ਸਾਧੂ ਪਣੇ ਦੀ ਅਵਸਥਾ ਤੋਂ ਬਹੁਤ ਦੂਰ ਹੈ। ਸਾਧੂ ਮਹਾਂਪੁਰਸ਼ ਤਾਂ ਆਪ ਜੀ ਹੋ, ਜਾਂ ਬਾਬਾ ਈਸ਼ਰ ਸਿੰਘ ਜੀ ਹਨ, ਜਾਂ ਬਾਬਾ ਅਤਰ ਸਿੰਘ ਸਾਹਿਬ, ਜਿਨ੍ਹਾਂ ਦੇ ਅਕਾਲ ਪੁਰਖ ਦੀ ਕਿਰਪਾ ਹੈ। ਕਿਰਪਾ ਕਰੋ, ਹੁਣ ਤਾਂ ਬਹੁਤ ਲੰਮਾ ਸਮਾਂ ਇਸ ਤਰ੍ਹਾਂ ਘੁੰਮਦਿਆਂ ਘੁਮਾਉਂਦਿਆਂ ਗੁਜ਼ਰ ਗਿਆ ਹੈ। ਬਾਬਾ ਜਵਾਲਾ ਸਿੰਘ ਜੀ ਨੇ ਫਰਮਾਇਆ ਕਿ ਸੰਮਾ ਸਿੰਘ, ਤੈਨੂੰ ਬਾਬਾ ਈਸ਼ਰ ਸਿੰਘ ਜੀ ਕਿੰਨੀ ਵਾਰੀ ਸਮਝਾਇਆ ਕਰਦੇ ਸਨ, ਤੂੰ ਮਹਾਂਪੁਰਸ਼ਾਂ ਦੇ ਬਚਨ ਨਹੀਂ ਮੰਨੇ, ਇਹ ਕਲੇਸ਼ ਦੇ ਦਿਨ ਭੋਗਣੇ ਪੈ ਰਹੇ ਹਨ। ਚੋਰ ਜਾਰ ਜੁਆਰ ਪੀੜਾ ਕਹਾਣੀਆਂ, ਨਿੰਦਕ ਲਾਏ ਤਵਾਰ, ਮਿਲੇ ਹੜਵਾਣੀਆਂ, ਸੋ ਹੁਣ ਵੀ ਮਹਾਂਪੁਰਖਾਂ ਦੀ ਸ਼ਰਨ ਵਿੱਚ ਚੱਲ, ਖਿਮਾ ਮੰਗ, ਦਿਆਲੂ ਹਨ, ਕਿਰਪਾ ਕਰਨਗੇ, ਤੇਰਾ ਸੰਕਟ ਟਲ ਜਾਏਗਾ। ਸੰਮਾ ਸਿੰਘ ਮਹਾਂਪੁਰਸ਼ਾਂ ਦੇ ਨਾਲ ਬਾਬਾ ਈਸ਼ਰ ਸਿੰਘ ਜੀ ਦੀ ਸ਼ਰਨ ਵਿੱਚ ਆਇਆ, ਨਮਸਕਾਰ ਕੀਤੀ, ਬੇਨਤੀ ਕੀਤੀ, ਮੇਰੇ ਅਪਰਾਧ ਬਖਸ਼ੋ, ਮੈਂ ਆਪ ਜੀ ਦਾ ਬਚਨ ਨਹੀਂ ਮੰਨਿਆ, ਸੰਕਟ ਕੱਟੋ, ਹੁਣ ਬਾਕੀ ਦੀ ਜ਼ਿੰਦਗੀ ਗੁਰਸਿੱਖਾਂ ਵਾਲਾ ਜੀਵਨ ਪ੍ਰਾਪਤ ਹੋਵੇ। ਮਹਾਂਪੁਰਸ਼ਾਂ ਨੂੰ ਬਹੁਤ ਆਜਿਜ਼ ਹੋ ਕੇ ਬੇਨਤੀਆਂ ਕੀਤੀਆਂ। ਬਾਬਾ ਈਸ਼ਰ ਸਿੰਘ ਜੀ ਨੇ ਫਰਮਾਇਆ ਕਿ ਤੈਨੂੰ ਬਹੁਤ ਵਾਰੀ ਸਮਝਾਇਆ ਸੀ, ਲੇਕਿਨ ਤੂੰ ਬਚਨ ਨਹੀਂ ਮੰਨਿਆ, ਹੁਣ ਆ ਕਰਕੇ ਬੇਨਤੀ ਕਰਦਾ ਹੈ, ਤੇਰਾ ਇਹੋ ਹੀ ਇਲਾਜ ਹੈ ਕਿ ਤੂੰ ਜਾ ਕਰਕੇ ਵੱਡੇ ਅਫਸਰ ਦੇ ਪੇਸ਼ ਹੋ ਜਾ। ਕਹਿਣ ਲੱਗਾ ਜੀ, ਮੈਨੂੰ ਗੋਲੀ ਦਾ ਹੁਕਮ ਹੈ, ਮੇਰੇ ਤੇ ਬੜੇ ਕੇਸ ਫਾਂਸੀਆਂ ਹਨ। ਕਹਿਣ ਲੱਗੇ, ਤੂੰ ਪ੍ਰਤਿਗਿਆ ਕਰ, ਅੱਜ ਤੋਂ ਬਾਅਦ ਮੈਂ ਚੋਰੀਆਂ ਡਾਕੇ ਧਾੜੇ ਨਹੀਂ ਮਾਰਾਂਗਾ, ਬਾਕੀ ਦੀ ਜ਼ਿੰਦਗੀ ਗੁਰੂ ਨਾਨਕ ਦੀ ਗੁਰਸਿੱਖੀ ਧਾਰਨ ਕਰਕੇ ਬਤੀਤ ਕਰਾਂਗਾ, ਸਤਿਗੁਰੂ ਜੀ ਕਿਰਪਾ ਕਰਨਗੇ, ਜਾ ਕਰਕੇ ਪੇਸ਼ ਹੋ ਜਾ, ਮਹਾਰਾਜ ਆਪ ਹੀ ਉਹਨਾਂ ਨੂੰ ਸਮਤ ਦੇਣਗੇ। ਬਚਨ ਮੰਨਿਆ, ਇਹ ਪੇਸ਼ ਹੋ ਗਿਆ। ਉਹ ਅਫਸਰ ਕਹਿਣ ਲੱਗਾ ਵੀ ਸੰਮਾ ਸਿੰਘ, ਤੈਨੂੰ ਢੂੰਡ ਢੂੰਡ ਥੱਕ ਗਿਆ, ਤੂੰ ਆਪਣੇ ਆਪ ਕਿਵੇਂ ਆ ਗਿਆ? ਕਹਿਣ ਲੱਗਾ ਜੀ ਕਿ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਗਿਆ ਸੀ, ਉਹਨਾਂ ਨੇ ਮੈਨੂੰ ਇਹ ਸਾਰੀ ਬਿਉਂਤ ਦੱਸੀ ਹੈ, ਮੈਂ ਆਪਣੇ ਆਪ ਆ ਗਿਆ। ਉਹਨਾਂ ਦੇ ਮਨ ਤੇ ਵੀ ਮਹਾਂਪੁਰਸ਼ਾਂ ਦੇ ਬਚਨਾਂ ਦਾ ਪ੍ਰਭਾਵ ਪਿਆ ਕਿ ਕੈਸੇ ਮਹਾਂਪੁਰਸ਼ ਹਨ ਜਿਹੜੇ ਅਜਿਹੇ ਲੋਕਾਂ ਨੂੰ ਸੋ ਨੇਕ ਸਿੱਖਿਆ ਦਿੰਦੇ ਹਨ ਅਤੇ ਬੁਰਾਈ ਛਡਾਉਣ ਦਾ ਉਪਦੇਸ਼ ਦਿੰਦੇ ਹਨ। ਸਾਰੀ ਵਿਥਿਆ ਸੰਮਾ ਸਿੰਘ ਨੇ ਦੱਸੀ ਤੇ ਉਹਨਾਂ ਅਫਸਰਾਂ ਨੇ ਸੁਣੀ, ਇਹਨੂੰ ਜੇਲ੍ਹ ਭੇਜਤਾ। ਸੋ ਜਦੋਂ ਮੁਕਦਮਾ ਚਾਲੂ ਹੋਇਆ, ਸੋ ਗੁਰੂ ਦੀ ਕਿਰਪਾ ਨਾਲ ਅਪੀਲ ਕੀਤੀ। ਇੱਧਰ ਸੰਮਾ ਸਿੰਘ ਦੇ ਪਰਿਵਾਰ ਦੀਆਂ ਮਾਤਾਵਾਂ ਨੇ ਆ ਕੇ ਬਾਬਾ ਈਸ਼ਰ ਸਿੰਘ ਜੀ ਨੂੰ ਬੇਨਤੀ ਕੀਤੀ, ਹੁਣ ਕਿਰਪਾ ਕਰੋ, ਸੰਕਟ ਕੱਟਿਆ ਜਾਏ। ਮਹਾਂਪੁਰਸ਼ ਉੱਥੇ ਜੰਗਲ ਵਿੱਚ ਵਿਚਰ ਰਹੇ ਸਨ, ਸੋ ਉਹਨਾਂ ਦੇ ਪਰਿਵਾਰ ਦੀਆਂ ਸਾਰੀਆਂ ਆਪਣੇ ਮਾਤਾਵਾਂ ਸਨ, ਆਜਿਜ਼ ਹੋ ਕੇ ਬੇਨਤੀ ਕੀਤੀ। ਮਹਾਂਪੁਰਸ਼ ਟਾਹਲੀਆਂ ਦੁਆਲੇ ਘੁੰਮੀ ਜਾਂਦੇ ਹਨ, ਨਾਲੇ ਚੋਜ ਹਨ, ਸੋ ਟਾਲੀਓ ਭੈਣੋ ਕਹਿ ਦਿਓ ਸੰਮਾ ਸਿੰਘ ਬਰੀ, ਟਾਲੀਓ ਭੈਣੋ ਕਹਿ ਦਿਓ ਸੰਮਾ ਸਿੰਘ ਬਰੀ, ਟਾਲੀਓ ਭੈਣੋ ਕਹਿ ਦਿਓ ਸੰਮਾ ਸਿੰਘ ਬਰੀ, ਤਿੰਨ ਬਚਨ ਕੀਤੇ। ਤੇ ਇੱਧਰ ਜਦੋਂ ਜੱਜ ਦੇ ਕੇਸ ਲੱਗਿਆ, ਤਿੰਨੇ ਫਾਂਸੀਆਂ ਵਿੱਚੋਂ ਸੰਮਾ ਸਿੰਘ ਬਰੀ ਹੋ ਗਿਆ ਤੇ 58 ਕੇਸਾਂ ਦੀ 58 ਦਿਨ ਸਜ਼ਾ ਹੋਈ। ਸਜ਼ਾ ਭੁਗਤਣ ਤੋਂ ਬਾਅਦ ਮਹਾਂਪੁਰਸ਼ਾਂ ਦੇ ਚਰਨਾਂ ਚ ਹਾਜ਼ਰ ਹੋਇਆ। ਸੋ ਗੁਰੂ ਕਾ ਖੰਡੇ ਵੱਟ ਦਾ ਭਾਈ ਅੰਮ੍ਰਿਤ ਛੱਕ ਕੇ ਬਾਕੀ ਦਾ ਸਾਰਾ ਜੀਵਨ ਗੁਰਮਤ ਅਨੁਸਾਰ ਬਤੀਤ ਕੀਤਾ। ਸੋ ਜੇ ਕੋਈ ਭਾਈ ਮਹਾਂਪੁਰਸ਼ਾਂ ਦੇ ਬਚਨ ਵਿੱਚ ਆ ਕੇ ਬੁਰਾਈ ਦਾ ਤਿਆਗ ਕਰੇ, ਗੁਰੂ ਔਰ ਪਰਮੇਸ਼ਰ ਮਹਾਂਪੁਰਖਾਂ ਦੀ ਬਰਕਤ ਸਾਧ ਸੰਗਤ ਜੀ ਉਸ ਗੁਰਮੁਖ ਪਿਆਰੇ ਨੂੰ ਪ੍ਰਾਪਤ ਹੋ ਜਾਂਦੀ ਹੈ। ਬਾਬਾ ਈਸ਼ਰ ਸਿੰਘ ਸਾਹਿਬ ਆਪਣੀ ਇੱਛਾ ਮੁਤਾਬਕ ਬੇਅੰਤ ਪ੍ਰਕਾਰ ਦੇ ਚੋਜ ਕਰਿਆ ਕਰਦੇ ਸਨ। ਬਾਬਾ ਜਵਾਲਾ ਸਿੰਘ ਜੀ ਪ੍ਰਤੀ ਉਹਨਾਂ ਦੇ ਕੁਝ ਵਿਸ਼ੇਸ਼ ਹੁਕਮ ਸਨ। ਉਹ ਇਸ ਪ੍ਰਕਾਰ ਕਿ ਨੰਗੇ ਚਰਨੇ ਰਹਿਣਾ ਔਰ ਪੈਦਲ ਸ੍ਰੀ ਤਰਨ ਤਾਰਨ ਸਾਹਿਬ ਚੌਦੇ ਦੀ ਮੱਸਿਆ ਤੇ ਜਾਣਾ, ਇਸ਼ਨਾਨ ਕਰਨਾ ਤੇ ਰਾਤ ਚੌਂਕੀ ਭਰਨੇ, ਔਰ ਅਮਾਵਸ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਇਸ਼ਨਾਨ, ਗੁਰੂ ਦਰਬਾਰ ਦੇ ਦਰਸ਼ਨ ਅਤੇ ਉੱਥੇ ਸੇਵਾ ਕਰਨੀ। ਮਹਾਂਪੁਰਖਾਂ ਨੇ 12 ਸਾਲ ਬਾਬਾ ਈਸ਼ਰ ਸਿੰਘ ਜੀ ਦਾ ਬਚਨ, ਸ੍ਰੀ ਤਰਨ ਤਾਰਨ ਸਾਹਿਬ ਦੀ 14 ਅਤੇ ਅੰਮ੍ਰਿਤਸਰ ਸਾਹਿਬ ਦੀ ਅਮਾਵਸ, ਤੀਰਥ ਯਾਤਰਾ ਔਰ ਇਸ਼ਨਾਨ, ਇਹ 12 ਸਾਲ ਬਤੀਤ ਕੀਤੇ। ਮਹਾਂਪੁਰਸ਼ਾਂ ਨੇ ਨਾਲ ਨਾਲ ਹੋਰ ਆਗਿਆਵਾਂ ਬਖਸ਼ਿਸ਼ ਕੀਤੀਆਂ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅਵਤਾਰ ਗੁਰਪੁਰਬ ਤੇ ਸ੍ਰੀ ਨਨਕਾਣਾ ਸਾਹਿਬ ਜਾ ਕਰਕੇ ਗੁਰਪੁਰਬ ਦੇ ਦਿਨਾਂ ਵਿੱਚ ਲੰਗਰ ਚਲਾਉਣਾ, ਤਾਂ ਜੋ ਆਈਆਂ ਹੋਈਆਂ ਯਾਤਰੂ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਭੋਜਨ ਪਾਣੀ ਵੱਲੋਂ ਬਖੇਪਤਾ ਪ੍ਰਾਪਤ ਨਾ ਹੋਵੇ। ਇਸੇ ਪ੍ਰਕਾਰ ਸ਼ਹੀਦੀ ਗੁਰਪੁਰਬ ਤੇ ਡੇਰਾ ਲਾਹੌਰ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਸਥਾਨ ਤੇ ਜਾ ਕਰਕੇ ਲੰਗਰ ਚਲਾਉਣਾ, ਹਰ ਅਮਾਵਸ ਤੇ ਦੁਆਬੇ ਵਾਲੇ ਕਰਤਾਰਪੁਰ ਲੰਗਰ ਜਾਰੀ ਕਰਨਾ, ਚੇਤ ਔਰ ਭਾਦੋਂ ਦੀ ਮੱਸਿਆ ਸਵਾਇਆ ਸੰਜੀਆਂ ਟੂਟੀਆਂ ਤਰਨ ਤਾਰਨ ਔਰ ਅੰਮ੍ਰਿਤਸਰ ਸਾਹਿਬ ਲੰਗਰ ਚਲਾਉਣਾ। ਗੁਰੂ ਅਮਰਦਾਸ ਜੀ ਮਹਾਰਾਜ ਦੇ ਅਵਤਾਰ ਪੁਰਬ ਤੇ ਪੁੰਨਿਆ ਤੇ ਸ੍ਰੀ ਗੋਇੰਦਵਾਲ ਸਾਹਿਬ ਲੰਗਰ ਦੀ ਸੇਵਾ ਨਿਭਾਉਣੀ, ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਲੰਗਰਾਂ ਦੀ ਸੇਵਾ ਕਰਕੇ ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਰਾਗੀ ਬਾਗ ਮਹਾਂਪੁਰਸ਼ ਹਮੇਸ਼ਾ ਹੋਲੇ ਤੇ ਲੰਗਰ ਜਾਰੀ ਕਰਦੇ ਰਹੇ ਅਤੇ ਆਪਣੇ ਸੇਵਾਦਾਰ ਜਥੇਦਾਰ ਸੰਤਾ ਸਿੰਘ, ਨਿਹੰਗ ਸਿੰਘ, ਸੰਤ ਬਤਨ ਸਿੰਘ ਇਹਨਾਂ ਨੂੰ ਛੱਡਿਆ ਕਿ ਰਾਗੀ ਬਾਗ ਸਬਜ਼ੀ ਲਾ ਕੇ ਕੇਸਗੜ੍ਹ ਸਾਹਿਬ ਤੇ ਆਨੰਦਗੜ੍ਹ ਸਾਹਿਬ ਪਹੁੰਚਾਉਣੇ ਤੇ ਭੋਜਨ ਗੁਰੂ ਕੇ ਲੰਗਰ ਚੋਂ ਜੋ ਮਿਲੇ ਛਕਣਾ। ਜਥੇਦਾਰ ਸੰਤਾ ਸਿੰਘ ਸੰਤ ਬਾਬਾ ਮੋਹਨ ਸਿੰਘ ਜੀ ਪਿੰਡਰਾਂ ਵਾਲਿਆਂ ਦੇ ਭਰਾਤਾ ਜੀ ਹਨ। ਅੱਜ ਤੱਕ ਉਹ ਸੇਵਾ ਇਸੇ ਤਰ੍ਹਾਂ ਨਿਭਾ ਰਹੇ ਹਨ ਤੇ ਸੰਤ ਬਤਨ ਸਿੰਘ ਜੀ ਵੀ, ਜੋ ਸੰਤ ਬਾਬਾ ਜਵਾਲਾ ਸਿੰਘ ਜੀ ਤੋਂ ਬਾਅਦ ਹਰ ਖੋਵਾਲ ਦੀ ਸੰਗਤ ਨੇ ਮਹਾਂਪੁਰਸ਼ਾਂ ਬਾਬਾ ਮਸਤ ਬਾਬਾ ਭਗਤ ਸਿੰਘ ਔਰ ਸੰਤ ਮਸਤ ਬਾਬਾ ਭਾਜਾ ਸਿੰਘ ਜੀ ਦੀ ਪ੍ਰੇਰਣਾ ਦੁਆਰਾ ਜੋ ਡੇਰਾ ਸੰਤਗੜ੍ਹ ਉੱਥੇ ਕਾਇਮ ਕੀਤਾ ਹੈ, ਸੰਤ ਬਤਨ ਸਿੰਘ ਉੱਥੇ ਸੇਵਾ ਨਿਭਾਉਂਦੇ ਹਨ ਔਰ ਸੰਤ ਪ੍ਰੇਮ ਸਿੰਘ ਜੀ ਜੋ ਅਲੀ ਬੇਗ ਵਾਲੇ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਸੇਵਕ ਸਨ, ਜਦੋਂ ਕਿ ਸੰਤ ਸੁੰਦਰ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਯਾਤਰਾ ਲਈ ਆਏ, ਬਾਬਾ ਜਵਾਲਾ ਸਿੰਘ ਸਾਹਿਬ ਜੀ ਦਾ ਮਿਲਾਪ ਹੋਇਆ, ਉਹਨੇ ਸੰਤ ਪ੍ਰੇਮ ਸਿੰਘ ਜੀ ਦੀ ਬਾਂਹ ਬਾਬਾ ਜਵਾਲਾ ਸਿੰਘ ਜੀ ਨੂੰ ਪਕੜਾਈ ਸੀ ਕਿ ਇਸ ਦਾ ਖਿਆਲ ਤੇ ਜ਼ਿੰਮੇਵਾਰੀ ਤੁਸੀਂ ਕਰਨੇ। ਮਹਾਂਪੁਰਸ਼ ਨੇ ਉਹਨਾਂ ਨੂੰ ਆਨੰਦਗੜ੍ਹ ਲੰਗਰ ਦੀ ਸੇਵਾ ਚਲਾਇਆ ਸੀ ਕਿ ਜੰਗਲ ਚੋਂ ਬਾਲਣ ਕੱਟ ਕੇ ਲੰਗਰ ਸਿੱਟਣਾ ਤੇ ਭੋਜਨ ਛਕਣਾ। ਲੰਮਾ ਸਮਾਂ ਸੰਤ ਪ੍ਰੇਮ ਸਿੰਘ ਜੀ ਨੇ ਸੇਵਾ ਨਿਭਾਈ, ਫਿਰ ਮਹਾਂਪੁਰਸ਼ਾਂ ਨੇ ਆਪ ਝੌਂਪੜੀਆਂ ਬੰਨ ਕੇ ਦਿੱਤੀਆਂ, ਰਾਸ਼ਨ ਖਰੀਦ ਕੇ ਰੱਖਿਆ ਅਤੇ ਹੁਕਮ ਕੀਤਾ ਕਿ ਆਨੰਦਪੁਰ ਸਾਹਿਬ ਦੇ ਅੰਦਰ ਸਦੀਵੀ ਕਾਲ ਵਾਸਤੇ ਗੁਰੂ ਕਾ ਲੰਗਰ ਜਾਰੀ ਕਰੋ, ਹਮੇਸ਼ਾ ਲੰਗਰ ਦੀ ਸੇਵਾ ਕਰਦੇ ਰਹੇ ਤੇ ਅੱਜ ਵੀ ਲੰਗਰ ਚੱਲ ਰਿਹਾ ਹੈ। ਰੇਲਵੇ ਮਹਿਕਮਾ ਜ਼ਿਆਦਾ ਮਹਾਂਪੁਰਸ਼ਾਂ ਨਾਲ ਪਿਆਰ ਸਤਿਕਾਰ ਰੱਖਦਾ ਹੈ। ਸੰਤ ਬਾਬਾ ਗਜਨ ਸਿੰਘ ਜੀ ਜੋ ਬਾਬਾ ਆਇਆ ਸਿੰਘ ਸਾਹਿਬ ਜੀ ਦੇ ਸੇਵਕ ਸਨ, ਸੋ ਨੌਕਰੀ ਦੇ ਤਿਆਗ ਤੋਂ ਬਾਅਦ ਬਾਬਾ ਜਵਾਲਾ ਸਿੰਘ ਜੀ ਦੇ ਨਾਲ ਗੜਬਈ ਦੀ ਸੇਵਾ ਉਹਨਾਂ ਦੇ ਸਰੀਰ ਤੱਕ ਨਿਭਾਉਂਦੇ ਰਹੇ, ਸੋ ਮਹਾਂਪੁਰਸ਼ਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹ ਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਪਾਸ ਅਨੰਦਪੁਰ ਸਾਹਿਬ ਰਹੇ ਅਤੇ ਬਾਬਾ ਪ੍ਰੇਮ ਸਿੰਘ ਜੀ ਤੋਂ ਬਾਅਦ ਉਸ ਸਥਾਨ ਦੀ ਸੇਵਾ ਨਿਭਾਉਂਦੇ ਹੋਏ ਉੱਥੇ ਹੀ ਉਹਨਾਂ ਨੇ ਅਕਾਲ ਚਲਾਣਾ ਕੀਤਾ। ਸੋ ਬਾਬਾ ਈਸ਼ਰ ਸਿੰਘ ਸਾਹਿਬ ਜੀ ਦੇ ਹੁਕਮਾਂ ਮੁਤਾਬਕ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਹਰ ਸਾਲ ਸੇਵਾ ਲੰਗਰ ਦੀ ਮਹਾਂਪੁਰਸ਼ ਨਿਭਾਉਂਦੇ ਰਹੇ। ਇਸੇ ਪ੍ਰਕਾਰ ਚਮਕੌਰ ਸਾਹਿਬ ਜਿੱਥੇ 40 ਸਿੰਘਾਂ ਨੇ ਮੁਸਲਮਾਨਾਂ ਦੀਆਂ ਲੱਖਾਂ ਫੌਜਾਂ ਦਾ ਮੁਕਾਬਲਾ ਕੀਤਾ, ਬਾਬਾ ਈਸ਼ਰ ਸਿੰਘ ਸਾਹਿਬ ਨੇ ਆਗਿਆ ਕੀਤੀ ਕਿ ਦੁਸਹਿਰੇ ਦੇ ਪੁਰਬ ਤੇ ਸ੍ਰੀ ਚਮਕੌਰ ਸਾਹਿਬ ਅਖੰਡ ਪਾਠ ਸਾਹਿਬ ਤੇ ਲੰਗਰ ਦੀ ਮਰਿਆਦਾ ਕਾਇਮ ਕੀਤੀ ਜਾਏ, ਮਹਾਂਪੁਰਸ਼ ਜ਼ਿੰਦਗੀ ਭਰ ਬਚਨ ਨਿਭਾਉਂਦੇ ਰਹੇ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਸਾਹਿਬਜ਼ਾਦਿਆਂ ਦੇ ਜੋੜ ਮੇਲੇ ਤੇ 13, 11, 12 ਤੇ 13 ਪੋਹ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਕਥਾ ਕੀਰਤਨ ਪ੍ਰਚਾਰ ਅਤੇ ਲੰਗਰ ਦੀ ਸੇਵਾ ਵਾਸਤੇ ਬਾਬਾ ਈਸ਼ਰ ਸਿੰਘ ਸਾਹਿਬ ਜੀ ਨੇ ਆਗਿਆ ਕੀਤੀ, ਸੋ ਨਿਭਾਉਂਦੇ ਰਹੇ। ਬਾਬਾ ਈਸ਼ਰ ਸਿੰਘ ਸਾਹਿਬ ਜੀ ਦੇ ਹੁਕਮ ਸਨ ਕਿ ਜਦੋਂ ਵੀ ਇਤਿਹਾਸਕ ਸਥਾਨ ਉੱਪਰ ਜਾਣ ਉਸ ਸਮੇਂ ਦੇ ਮੁਤਾਬਕ 1 ਕਿਲੋ ਕੜਾਹ ਪ੍ਰਸ਼ਾਦ ਦੀ ਤਿਹਾਵਲ ਦੀ ਦੇਗ ਸੁੱਚ ਪਵਿੱਤਰਤਾ ਨਾਲ ਜਪਜੀ ਸਾਹਿਬ ਅਨੰਦ ਸਾਹਿਬ ਪੜ੍ਹ ਕੇ ਸਿੰਘ ਕੇਸੀ ਇਸ਼ਨਾਨ ਕਰਕੇ ਵਿਧੀ ਪੂਰਵਕ ਤਿਆਰ ਕਰੇ ਤੇ ਗੁਰੂ ਮਹਾਰਾਜ ਦੇ ਅਸਥਾਨ ਤੇ ਅਰਪਣ ਕਰਨਾ ਅਤੇ ਪਰਮ ਪਵਿੱਤਰ ਅਸਥਾਨ ਤੇ ਬਹੁਤ ਵੱਡਾ ਗੁਰੂ ਕਾ ਲੰਗਰ ਭੰਡਾਰਾ ਜਗ ਕਰਨਾ, ਤਖ਼ਤ ਸ੍ਰੀ ਪਟਨਾ ਸਾਹਿਬ, ਹਜੂਰ ਸਾਹਿਬ, ਦਮਦਮਾ ਸਾਹਿਬ, ਕੇਸਗੜ੍ਹ ਸਾਹਿਬ, ਅਕਾਲ ਤਖ਼ਤ ਸਾਹਿਬ, ਜਦੋਂ ਵੀ ਕਿਸੇ ਇਤਿਹਾਸਕ ਤਖ਼ਤ ਤੇ ਜਾਣ ਉੱਥੇ ਜਾ ਕੇ ਲੰਗਰ ਭੰਡਾਰੇ ਕਰਨੇ। ਸੋ ਮਹਾਂਪੁਰਸ਼ਾਂ ਦਾ ਸਾਰੀ ਜ਼ਿੰਦਗੀ ਭਰ ਨਿਯਮ ਰਿਹਾ ਜੋ ਬਾਬਾ ਈਸ਼ਰ ਸਿੰਘ ਸਾਹਿਬ ਜੀ ਨੇ ਬਚਨ ਕੀਤੇ ਸਨ, ਹਰ ਇਤਿਹਾਸਕ ਸਥਾਨ ਤੇ ਜਾ ਕੇ ਲੰਗਰ ਜ਼ਰੂਰ ਕਰਦੇ ਸਨ। ਵਿਸ਼ੇਸ਼ ਕਰਕੇ ਜਦੋਂ ਹਜੂਰ ਸਾਹਿਬ ਜਾਣਾ ਤੇ ਸੰਗਤ ਨੂੰ ਆਗਿਆ ਕਰਨੀ ਕਿ 40 ਦਿਨ ਵਿੱਚ 1.25 ਲੱਖ ਮੂਲ ਮੰਤਰ ਦਾ ਜਾਪ ਜਾਂ 25 ਜਪਜੀ ਸਾਹਿਬ ਰੋਜ਼, 1,000 ਜਪਜੀ ਸਾਹਿਬ ਤੇ ਜਾਂ ਫਿਰ ਸਾਧ ਸੰਗਤ 40 ਦਿਨ 5-5 ਸੁਖਮਣੀ ਸਾਹਿਬ ਰੋਜ਼ ਕਰਨੇ, ਤਖ਼ਤ ਕੇਸਗੜ੍ਹ ਸਾਹਿਬ ਕੜਾਹ ਪ੍ਰਸ਼ਾਦੀ ਦੇਖ ਕਰਾ ਕੇ ਨਿਤਨੇਮ ਪ੍ਰਾਰੰਭ ਕਰਨਾ। ਇਸੇ ਤਰ੍ਹਾਂ ਜੇ ਪਟਨਾ ਸਾਹਿਬ ਜਾਣ ਉੱਥੇ ਜਾ ਕੇ ਵੀ, ਇਸੇ ਤਰ੍ਹਾਂ ਹਜੂਰ ਸਾਹਿਬ ਜਾਣ ਉੱਥੇ ਵੀ, ਹਜੂਰ ਸਾਹਿਬ ਸੱਚਖੰਡ ਵਿਖੇ ਅਰਦਾਸ ਕਰਾ ਕੇ ਨਿਤਨੇਮ ਪ੍ਰਾਰੰਭ ਕਰਵਾਉਣੇ। ਬੰਦਾ ਘਾਟ ਜਿੱਥੇ ਬੰਦਾ ਬਹਾਦਰ ਜੀ ਦਾ ਸਥਾਨ ਸੀ, ਮਹਾਂਪੁਰਸ਼ਾਂ ਨੇ ਕੁਟੀਆ ਬਣਾਈਆਂ ਸਨ, ਇਕਾਂਤ ਨਿਵਾਸ ਕਰਨਾ ਅਤੇ ਦੋਨੋਂ ਵੇਲੇ ਸੱਚਖੰਡ ਕਥਾ ਕੀਰਤਨ ਦੀ ਹਾਜ਼ਰੀ ਭਰਨੀ। ਬਾਬਾ ਨਿਧਾਨ ਸਿੰਘ ਸਾਹਿਬ ਜੀ ਦੇ ਨਾਲ ਉਹਨਾਂ ਦਾ ਅਥਾਹ ਪਿਆਰ ਸੀ, ਸੋ ਜਦੋਂ ਵੀ ਸਮਾਂ ਮਿਲੇ ਦੋਵਾਂ ਮਹਾਂਪੁਰਸ਼ਾਂ ਨੇ ਪਰਸਪਰ ਬੈਠ ਕਰਕੇ ਕਲਗੀਧਰ ਪਾਤਸ਼ਾਹ ਦੇ ਗੁਣ ਗਾਇਨ ਕਰਨੇ। ਇਸੇ ਤਰ੍ਹਾਂ ਸੰਤ ਬਾਬਾ ਮਿਤ ਸਿੰਘ ਜੀ ਜੋ ਮਾਤਾ ਸਾਹਿਬ ਕੌਰ ਦੇ ਸਥਾਨ ਤੇ ਰਹਿੰਦੇ ਸਨ, ਉਹਨਾਂ ਨਾਲ ਬੜਾ ਭਾਰੀ ਪਿਆਰ ਸੀ, ਗਿਆਨ ਗੋਸ਼ਟੀ ਹੋਣੀ, ਮਾਤਾ ਜੀ ਦੇ ਵੀ ਲੰਗਰ ਭੰਡਾਰੇ ਚਲਾਉਣੇ, ਬਾਬਾ ਨਿਧਾਨ ਸਿੰਘ ਦੇ ਵੀ ਲੰਗਰ ਲਾਉਣਾ, ਸੱਚਖੰਡ ਸਾਹਿਬ ਦੇ ਲੰਗਰ ਚਲਾਉਣਾ। ਸੋ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਦੀਵਾਨਾ ਵਿੱਚ ਵੀ ਆਪਣੇ ਸੇਵਾਦਾਰਾਂ ਦੁਆਰਾ ਭਾਗ ਲੈਣਾ, ਇਸ ਤਰ੍ਹਾਂ ਤਖ਼ਤ ਸਾਹਿਬ ਤੇ ਡੇਗ ਕਰਵਾ ਕੇ ਨਿਤਨੇਮ ਪ੍ਰਾਰੰਭ ਕਰਵਾ ਦੇਣੇ ਅਤੇ 40 ਦਿਨ ਫਿਰ ਜਾਪ ਕਰਵਾਉਣੇ, ਜਿਹੜੇ ਸਿੰਘ ਮਹਾਂਪੁਰਸ਼ਾਂ ਨਾਲ ਇਤਨਾ ਸਮਾਂ ਰਹਿ ਸਕਣ ਕਿ ਪਿਛਲੇ ਪਾਪ ਧੋਤੇ ਜਾਣ, ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ। ਸੋ ਮਹਾਂਪੁਰਸ਼ਾਂ ਨੇ ਤਖ਼ਤਾਂ ਤੇ ਜਾ ਕੇ ਇਸੇ ਤਰ੍ਹਾਂ ਨਿਯਮਾਂ ਦੀ ਪਾਲਣਾ ਤੇ ਕੀਤੀ ਕਰਵਾਈ। ਸੋ ਇੱਕ ਵੀਰ ਹਜੂਰ ਸਾਹਿਬ ਲਗਾਤਾਰ 41 ਦਿਨ ਗੋਦਾਵਰੀ ਜੋ ਪਵਿੱਤਰ ਦੇਵ ਨਦੀ ਹੈ ਗਲ ਗਲ ਪਾਣੀ ਵਿੱਚ ਖੜ ਕੇ ਸੋ ਮੂਲ ਮੰਤਰ ਦਾ ਭਾਈ ਚਲੀਸਾ ਕੀਤਾ, ਸੋ ਦਸਮ ਪਾਤਸ਼ਾਹ ਜੀ ਦੀ ਆਸ਼ੀਰਵਾਦ ਪ੍ਰਾਪਤ ਕੀਤੀ। ਬਾਬਾ ਨਿਧਾਨ ਸਿੰਘ ਸਾਹਿਬ ਜੀ ਦੀ ਤੰਦਰੁਸਤੀ ਵਾਸਤੇ ਵਿਧੀ ਪੂਰਵਕ ਅਖੰਡ ਪਾਠ ਕਰਕੇ ਅਰਦਾਸ ਕਰਵਾਈ ਕਿ ਮਹਾਂਪੁਰਸ਼ਾਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਤੰਦਰੁਸਤੀ ਬਖਸ਼ਿਸ਼ ਕਰੋ ਤਾਂ ਜੋ ਦੇਸ਼ ਕੌਮ ਖਾਲਸਾ ਪੰਥ ਦੀ ਲੰਗਰਾਂ ਦੀਵਾਨਾਂ ਦੁਆਰਾ ਬੇਅੰਤ ਸੇਵਾ ਕਰ ਸਕਣ। ਇਹ ਮਹਾਂਪੁਰਸ਼ਾਂ ਦਾ ਆਪਸੀ ਪਿਆਰ ਸੀ, ਸੋ ਕਿ ਮਹਾਂਪੁਰਸ਼ ਮਹਾਨ ਸੇਵਾਦਾਰ ਹਨ ਬਾਬਾ ਨਦਾਨ ਸਿੰਘ ਸਾਹਿਬ, ਜਿਨ੍ਹਾਂ ਨੇ ਪੈਦਲ ਜਾ ਕਰਕੇ ਹਜੂਰ ਸਾਹਿਬ ਲੰਗਰ ਦੀ ਸੇਵਾ ਸ਼ੁਰੂ ਕੀਤੀ। ਬੜਾ ਲੰਮਾ ਸਮਾਂ ਸੇਵਾ ਕੀਤੀ। ਦਸਮ ਪਾਤਸ਼ਾਹ ਨੇ ਪ੍ਰਤੱਖ ਹੋ ਕੇ ਹੱਥ ਤੇਰਾ ਤੇ ਖੀਸਾ ਮੇਰਾ ਕੱਢੀ ਚੱਲ ਵਰਤਾਈ ਚੱਲ ਦਾ ਵਰਦਾਨ ਪ੍ਰਾਪਤ ਕੀਤਾ ਸੀ। ਬ੍ਰਹਮ ਗਿਆਨੀ ਮਹਾਂਪੁਰਸ਼ ਸਨ। ਬਾਬਾ ਜਵਾਲਾ ਸਿੰਘ ਸਾਹਿਬ ਜੀ ਦਾ ਬੜਾ ਪਰਸਪਰ ਪਿਆਰ ਸੀ, ਸੋ ਇਸੇ ਤਰ੍ਹਾਂ ਤੀਰਥਾਂ ਤੇ ਜਾ ਕਰਕੇ ਲੰਬਾ ਸਮਾਂ ਨਿਵਾਸ ਕਰਨਾ, ਸਾਲ ਵਿੱਚ ਦੋ ਵਾਰੀ ਹਜੂਰ ਸਾਹਿਬ ਦੀ ਪਟਨਾ ਸਾਹਿਬ ਦੀ ਯਾਤਰਾ ਕਰਨੀ, ਪੰਜਾਬ ਦੇ ਇਤਿਹਾਸਕ ਸਥਾਨਾਂ ਤੇ ਜਿੰਨੀ ਵਾਰੀ ਵੀ ਹੋ ਜਾਏ ਉਤਨੀ ਵਾਰੀ ਜਾ ਕਰਕੇ ਹਾਜ਼ਰੀਆਂ ਭਰਨੀਆਂ। ਸੋ ਬਾਬਾ ਈਸ਼ਰ ਸਿੰਘ ਸਾਹਿਬ ਜੀ ਦੇ ਜੋ ਪਰਮ ਪਵਿੱਤਰ ਬਚਨ ਸਨ ਉਹਨਾਂ ਤੇ ਫੁੱਲ ਚੜਾਉਣਾ, ਉਹਨਾਂ ਬਚਨਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣਾ, ਇਹ ਮਹਾਂਪੁਰਸ਼ਾਂ ਦੇ ਜੀਵਨ ਦਾ ਭਾਈ ਕ੍ਰਮ ਰਿਹਾ ਹੈ। ਇਤਨਾ ਆਗਿਆਕਾਰੀ ਉਹ ਜੀਵਨ ਬਣਾ ਕਰਕੇ ਮਹਾਂਪੁਰਸ਼ਾਂ ਦੀ ਖੁਸ਼ੀ ਪ੍ਰਾਪਤ ਕਰਦੇ ਸਨ। ਸੋ ਇਸੇ ਪ੍ਰਕਾਰ ਫਿਰ ਬਾਬਾ ਤਰਲੋਕ ਸਿੰਘ ਸਾਹਿਬ ਜੋ ਬਾਬਾ ਜਵਾਲਾ ਸਿੰਘ ਜੀ ਦੇ ਗੁਰਭਾਈ ਸਨ, ਗਾਰੇ ਅਵਗਾਰੇ ਮਹਾਂਪੁਰਸ਼ਾਂ ਦੇ ਪਾਸ ਆਇਆ ਕਰਦੇ ਸਨ। ਫਿਰੋਜ਼ਪੁਰ ਜ਼ਿਲ੍ਹੇ ਚ ਖਵਾਜਾ ਖੜਕ ਨਗਰ ਵਿਖੇ ਉਹਨਾਂ ਨੇ ਸਿੱਖੀ ਦਾ ਕੇਂਦਰ ਕਾਇਮ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਕੀਤੇ। ਸੋ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ, ਅਮਰ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਨਾਲ ਜੋੜਨਾ ਕੀਤਾ। ਬੜੇ ਕਰਾਮਾਤੀ ਮਹਾਂਪੁਰਸ਼ ਬਾਬਾ ਤਰਲੋਕ ਸਿੰਘ ਸਾਹਿਬ ਸਨ। ਸੋ ਇੱਕ ਵਾਰੀ ਉਦਾਸ ਸਨ, ਕਹਿਣ ਲੱਗੇ ਹੁਣ ਵੱਡੇ ਗੁਰਭਾਈ ਨੇ ਵੀ ਭੁਲਾ ਦਿੱਤਾ, ਮਹਾਂਪੁਰਸ਼ ਜਾਣੀ ਜਾਣ। ਉੱਥੇ ਗਏ ਅਤੇ ਬਾਬਾ ਤਰਲੋਕ ਸਿੰਘ ਸਾਹਿਬ ਜੀ ਨੂੰ ਮਿਲੇ। ਧੰਨਾ ਸਿੰਘ ਇਸ ਨਗਰ ਦਾ, ਬਾਬਾ ਤਰਲੋਕ ਸਿੰਘ ਦਾ ਪ੍ਰੇਮੀ, ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਪੰਜਾਂ ਦੂਤਾਂ ਤੋਂ ਛੁਟਕਾਰਾ ਕਿਵੇਂ ਹੋਵੇ। ਓੜਕ ਬਾਬਾ ਜਵਾਲਾ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ। ਮਹਾਂਪੁਰਸ਼ਾਂ ਨੇ ਦਿਵ ਦ੍ਰਿਸ਼ਟੀ ਕਰਕੇ ਸੋ ਉਹਦੇ ਅੰਦਰੋਂ ਵਿਕਾਰਾਂ ਦੀ ਨਿਵਿਰਤੀ ਕੀਤੀ ਅਤੇ ਗੁਰੂ ਸ਼ਬਦ ਨਾਲ ਭਾਈ ਜੋੜਿਆ। ਸੋ ਬਾਬਾ ਤਰਲੋਕ ਸਿੰਘ ਸਾਹਿਬ ਜਦੋਂ ਇੱਥੇ ਗਏ, ਇਸ ਨਗਰ ਦੇ ਅੰਦਰ ਲੋਕਾਂ ਵਿੱਚ ਬੇਅੰਤ ਔਗਣ ਸਨ, ਜੂਆ ਖੇਡਣਾ, ਸੋ ਚੋਰੀਆਂ ਜਾਰੀਆਂ, ਧਾੜੇ, ਸ਼ਰਾਬਾਂ, ਕਬਾਬਾਂ, ਪਰ ਇਸਤਰੀ ਗਾਮੀ ਆਦਿਕ ਦੇ ਦੋਸ਼ ਸਨ। ਮਹਾਂਪੁਰਸ਼ਾਂ ਨੇ ਨਗਰਦਿਆਂ ਨੂੰ ਪ੍ਰੇਰਿਆ ਕਿ ਭਾਈ ਆਪਾਂ ਗੁਰੂ ਅਸਥਾਨ ਬਣਾ ਕੇ ਨਿਸ਼ਾਨ ਚਲਾ ਕੇ ਮਹਾਰਾਜ ਪ੍ਰਕਾਸ਼ ਕਰੀਏ। ਭਾਵ ਸੀ ਕਿ ਸਤਸੰਗਤ ਕਰਨਗੇ, ਲੋਕਾਂ ਦਾ ਸੁਧਾਰ ਹੋਵੇਗਾ। ਇੰਦਰ ਸਿੰਘ ਸੋ ਇਹ ਕੁਝ ਹੋਮੇ ਵਿੱਚ ਸੀ। ਮਹਾਂਪੁਰਸ਼ਾਂ ਨੇ ਕਿਸੇ ਨੂੰ ਮਾਇਆ, ਕਿਸੇ ਨੂੰ ਇੱਟਾਂ, ਕਿਸੇ ਨੂੰ ਰਸਤ ਪਾਣੀ ਲਾਇਆ ਕਿ ਆਪਾਂ ਰਲ ਕੇ ਸੇਵਾ ਕਰੀਏ। ਇੰਦਰ ਸਿੰਘ ਕੁਝ ਹੰਕਾਰ ਵਿੱਚ ਸੀ, ਕੋਈ ਐਸੀ ਕਲਾ ਵਰਤੀ, ਸੋ ਸਾਰਾ ਪਰਿਵਾਰ ਹੀ ਪਾਗਲਾਂ ਦੀ ਨਿਆਈ ਹੋ ਗਿਆ, ਕਿਉਂਕਿ ਧਰਮਕਾਰ ਵਿੱਚ ਅੜਿੱਕਾ ਪਾਉਣ ਲੱਗਾ ਸੀ। ਅਖੀਰ ਖਿਮਾ ਮੰਗੀ। ਬਾਬਾ ਜੀ ਨੇ ਕਿਹਾ, ਸਾਰੇ ਅੰਮ੍ਰਿਤ ਛਕੋ, ਗੁਰੂ ਦਰਬਾਰ ਦੀ ਸੇਵਾ ਕਰੋ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰੋ, ਦੋਨੋਂ ਵੇਲੇ ਕਥਾ ਕੀਰਤਨ ਕਰੋ, ਸੁਣੋ, ਲੰਗਰ ਚਲਾਓ, ਸਤਿਗੁਰੂ ਜੀ ਭਲਾ ਕਰਨਗੇ। ਇਸ ਤਰ੍ਹਾਂ ਭਾਈ ਨਗਰ ਦਾ ਭਲਾ ਕੀਤਾ। ਬਾਬਾ ਜਵਾਲਾ ਸਿੰਘ ਗਾਹੇ ਵਗਾਹੇ ਮਹਾਂਪੁਰਸ਼ਾਂ ਦੇ ਪਿਆਰ ਵਿੱਚ ਉੱਥੇ ਜਾਇਆ ਕਰਦੇ ਸਨ। ਬਾਬਾ ਤਰਲੋਕ ਸਿੰਘ ਸਾਹਿਬ ਜੀ ਨੇ ਬਾਬਾ ਜਵਾਲਾ ਸਿੰਘ ਜੀ ਨੂੰ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਾ ਕਰਵਾਈ ਸੀ। ਪਾਠ 6 ਮਹੀਨਿਆਂ ਵਿੱਚ ਪੂਰਨ ਵਿਧੀ ਨਾਲ ਸ਼ੁੱਧ ਕਰਵਾਇਆ ਸੀ। ਸੋ ਬਹੁਤ ਮਹਾਨ ਸ਼ੁੱਧ ਪਾਠੀ ਤੇ ਗਿਆਨੀ ਸਨ ਤੇ ਬੜੇ ਮਹਾਨ ਤਪੱਸਵੀ, ਤਿਆਗੀ, ਬਰਾਗੀ, ਬਰਖਤ ਆਤਮਾ ਬਾਬਾ ਤਰਲੋਕ ਸਿੰਘ ਮਹਾਂਪੁਰਖ ਸਨ। ਉਹਨਾਂ ਦੇ ਪਿਆਰ ਚ ਵੀ ਫਿਰੋਜ਼ਪੁਰ ਦੇ ਇਲਾਕੇ ਜਾਂਦੇ ਸਨ। ਉਸ ਇਲਾਕੇ ਦੀ ਸੰਗਤ ਆ ਮਹਾਂਪੁਰਸ਼ਾਂ ਨੇ ਬੇਅੰਤ ਸੁਧਾਰ ਕੀਤਾ। ਇਸੇ ਪ੍ਰਕਾਰ ਕਟਾਣਾ ਸਾਹਿਬ ਜੋ ਗਿਆਨੀ ਜੋਧ ਸਿੰਘ ਜੀ ਦਾ ਜਨਮ ਨਗਰ ਹੈ, ਸੰਤ ਬਾਬਾ ਨੱਥਾ ਸਿੰਘ ਜੀ ਦਸਮ ਪਾਤਸ਼ਾਹ ਦੇ ਸਥਾਨ ਦੇਗਸਰ ਦੀ ਸੇਵਾ ਨਿਭਾਉਂਦੇ ਸਨ। ਸੋ ਇਹ ਮਹਾਂਪੁਰਸ਼ਾਂ ਦੇ ਗੁਰਭਾਈ ਸਨ। ਬਾਬਾ ਨੱਥਾ ਸਿੰਘ ਜੀ ਨੇ ਸਾਰੀ ਜ਼ਿੰਦਗੀ ਬੜੀ ਮਹਾਨ ਸੇਵਾ ਕੀਤੀ। ਭਾਈ ਰੰਕਾ ਸਿੰਘ ਤੇ ਬਾਂਕਾ ਸਿੰਘ ਮਹਾਂਪੁਰਸ਼ਾਂ ਦੇ ਗੁਰਭਾਈ ਮਹਾਨ ਸੇਵਾ ਕਰਕੇ ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਬੜੇ ਨਿਰਮਾਣ ਸੇਵਕ ਸਨ। ਬਾਬਾ ਜਵਾਲਾ ਸਿੰਘ ਸਾਹਿਬ ਬਾਬਾ ਨੱਥਾ ਸਿੰਘ ਜੀ ਦੇ ਪਿਆਰ ਵਿੱਚ ਹਮੇਸ਼ਾ ਇੱਥੇ ਜਾਇਆ ਕਰਦੇ ਸੀ। ਸੋ ਗਿਆਨੀ ਜੋਤ ਸਿੰਘ ਜੀ ਜੋ ਹਰ ਖੁਆਲ ਗੁਰੂ ਗ੍ਰੰਥ ਸਾਹਿਬ ਸੂਰਜ ਪ੍ਰਕਾਸ਼ ਦੀ ਕਥਾ ਕਰਦੇ ਰਹੇ ਹਨ, ਸੋ ਉਹ ਇਸ ਨਗਰ ਦੇ ਸਨ। ਬਾਬਾ ਜਵਾਲਾ ਸਿੰਘ ਸਾਹਿਬ ਜੀ ਉਹਨਾਂ ਦੇ ਪਿਆਰ ਵਿੱਚ ਵੀ ਇਸ ਨਗਰ ਵਿੱਚ ਉਹਨਾਂ ਦੇ ਜੋ ਭਰਾਤਾ ਜੀ ਸਨ ਜਮਾਦਾਰ ਸਾਹਿਬ, ਉਹਨਾਂ ਦੇ ਪਿਆਰ ਵਿੱਚ ਵੀ ਕਈ ਵਾਰੀ ਇਹਨਾਂ ਦੇ ਗ੍ਰਹਿ ਵਿਖੇ ਗਏ ਅਤੇ ਦਸਮ ਪਾਤਸ਼ਾਹ ਦੇ ਸਥਾਨ ਤੇ ਲੰਗਰ ਤੇ ਦੀਵਾਨ ਕਰਦੇ ਰਹੇ। ਸੋ ਇਹ ਮਹਾਂਪੁਰਸ਼ਾਂ ਬਾਬਾ ਨੱਥਾ ਸਿੰਘ ਦੇ ਪਿਆਰ ਦੀ ਭਾਰੀ ਕਸ਼ਿਸ਼ ਔਰ ਖੇਡ ਸੀ। ਬਾਬਾ ਨੱਥਾ ਸਿੰਘ ਜੀ ਨਿਸ਼ਕਾਮ ਮੂਰਤੀ ਬਾਬਾ ਤਰਸਿੰਘ ਜੀ ਰੇਰੂ ਸਾਹਿਬ ਵਾਲਿਆਂ ਵਾਂਗੂ ਆਪ ਹਲਵਾ ਕੇ ਗੁਰੂ ਕਾ ਭਾਈ ਲੰਗਰ ਚਲਾਉਣਾ, ਐਸੇ ਨਿਰਮਾਣ ਸੇਵਾਦਾਰ ਸੰਤ ਬਾਬਾ ਨੱਥਾ ਸਿੰਘ ਜੀ ਗੁਰਮੁਖ ਪਿਆਰੇ ਸਨ। ਬਾਬਾ ਈਸ਼ਰ ਸਿੰਘ ਸਾਹਿਬ ਜੀ ਦੇ ਬਚਨਾਂ ਦੀ ਬਾਬਾ ਜਵਾਲਾ ਸਿੰਘ ਨੇ ਸੋ ਬੜੀ ਦ੍ਰਿੜਤਾ ਤੇ ਲਗਨ ਨਾਲ ਪਾਲਣਾ ਕੀਤੀ। ਬਾਬਾ ਜੀ ਦਾ ਹੁਕਮ ਸੀ ਕਿ ਰਾਤ ਨੂੰ 3 ਵਜੇ ਘੰਟੀ ਵਜਾਈ ਜਾਵੇ ਤਾਂ ਜੋ ਸਾਰੇ ਸੇਵਾਦਾਰ ਉੱਠ ਕਰਕੇ ਸੋ ਇਸ਼ਨਾਨ ਕਰਨ ਅਤੇ ਆਪਣਾ ਨਿਤਨੇਮ ਤੇ ਜਾਪ ਕਰਨ, ਫਿਰ ਗੁਰਦੁਆਰੇ ਕੀਰਤਨ ਸ਼੍ਰੀ ਆਸਾ ਜੀ ਦੀ ਵਾਰਦਾ ਅਤੇ ਕਥਾ ਅਵਸ਼ ਸੁਣ। ਕੋਈ ਵੀ ਸੇਵਾਦਾਰ ਕਥਾ ਕੀਰਤਨ ਵਿੱਚ ਸਵੇਰੇ ਅਤੇ ਸ਼ਾਮ ਦੇ ਦੀਵਾਨ ਵਿੱਚ ਕੋਤਾਹੀ ਨਹੀਂ ਸੀ ਕਰ ਸਕਦਾ। ਜੇ ਕੋਈ ਢਿੱਲ ਮੱਠ ਕਰਨ ਦੀ ਕੋਸ਼ਿਸ਼ ਕਰੇ ਮਹਾਂਪੁਰਸ਼ ਉਸੇ ਵੇਲੇ ਉਸ ਨੂੰ ਬਦੈਗੀ ਦੇ ਦਿੰਦੇ ਸਨ। ਫਿਰ ਕਥਾ ਕੀਰਤਨ ਦੇ ਸਮੇਂ ਸੱਚੇ ਪਾਤਸ਼ਾਹ ਦੀਵਾਨ ਵਿੱਚ ਹਾਜ਼ਰੀ ਭਰਦੇ ਹਨ। ਆਪ ਵੀ ਮਹਾਂਪੁਰਸ਼ ਦੀਵਾਨ ਵਿੱਚ ਬੈਠਦੇ ਸਨ ਤੇ ਸੰਗਤਾਂ ਨੂੰ ਵੀ ਇਹ ਆਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠ ਕਰਕੇ ਭਾਈ ਸਾਰੇ ਅੰਮ੍ਰਿਤ ਵੇਲੇ ਗੁਰੂ ਕੀ ਬਾਣੀ ਦੇ ਵਿਚਾਰ, ਸ਼ਾਮ ਨੂੰ ਗੁਰੂ ਕੇ ਇਤਿਹਾਸ ਦੇ ਵਿਚਾਰ ਸੁਣੋ ਤਾਂ ਜੋ ਗੁਰਮਤ ਦੀਆਂ ਸੇਧਾਂ ਪ੍ਰਾਪਤ ਹੋਣ ਅਤੇ ਬਜ਼ੁਰਗਾਂ ਦਾ ਇਤਿਹਾਸ ਸੁਣ ਕਰਕੇ ਵਾਕਵੀ ਪ੍ਰਾਪਤ ਹੋਵੇ ਤਾਂ ਜੋ ਅਸੀਂ ਸਿੱਖੀ ਤੋਂ ਪਤਿਤ ਨਾ ਹੋ ਜਾਈਏ, ਗੁਰਮਤ ਵਿੱਚ ਦ੍ਰਿੜ ਰਹੀਏ। ਇਹ ਮਹਾਂਪੁਰਸ਼ਾਂ ਦਾ ਭਾਰੀ ਆਦੇਸ਼ ਸੀ। ਪਹਿਲੇ ਪਹਿਲ ਮਹਾਂਪੁਰਸ਼ ਆਪ ਸਾਰੀ ਰਾਤ ਭਜਨ ਕਰਦੇ ਵਿਚਰਦੇ ਰਹਿੰਦੇ ਸਨ, ਬਹੁਤ ਵੱਡਾ ਜਾਗਾ ਕਰਦੇ ਸਨ। ਇੱਕ ਵਾਰੀ ਬਚਨ ਕੀਤਾ ਸੀ ਕਿ ਲੰਬਾ ਸਮਾਂ ਅਸੀਂ ਬੜਾ ਜਾਗਾ ਕੀਤਾ, ਨੀਂਦ ਨੇ ਜ਼ੋਰ ਪਾ ਕੇ ਕਿਤੇ ਸਿੱਟ ਲਿਆ ਹੋਵੇ, ਗੱਲ ਵੱਖਰੀ ਹੈ, ਨਹੀਂ ਸਾਰੀ ਸਾਰੀ ਰਾਤ ਜਾਗ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਨਾ। ਪੈਨੀ ਰਹਿਣੜੀਏ ਚਮਕਣ ਤਾਰੇ ਤੇਰੇ ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ, ਕਿਉਂਕਿ ਜਿਸ ਨੇ ਨੀਂਦ ਔਰ ਭੁੱਖ ਨੂੰ ਜਿੱਤ ਲਿਆ ਉਹੀ ਨਾਮ ਦੀ ਭਾਈ ਕਮਾਈ ਕਰ ਸਕਦਾ। ਉਹਨੀ ਦੁਨੀਆ ਤੋੜੈ ਬੰਧਨਾ, ਅਨ ਪਾਣੀ ਥੋੜਾ ਖਾਇਆ, ਤੂੰ ਬਖਸੀਸੀ ਅਗਲਾ ਨਿਤ ਦੇਵੈ ਚੜੈ ਸਵਾਇਆ। ਅਤੇ ਨਿਤਨੇਮ ਪਿੱਛੇ ਬੇਨਤੀ ਕੀਤੀ ਹੈ, 15 ਸੁਖਮਨੀ, 25 ਜਪਜੀ ਸਾਹਿਬ, 5 ਬਾਣੀ ਦੇ 5 ਨਿਤਨੇਮ ਹੋ ਵੀ ਤਾਂ ਸਕਦੇ ਹਨ ਜੇ ਦ੍ਰਿੜਤਾ ਨਾਲ ਇਤਨਾ ਵੱਡਾ ਭਾਈ ਰਹਿਣ ਸਵਾਈ ਜਾਗਾ ਕੀਤਾ ਜਾਵੇ। ਸੋ ਮਹਾਂਪੁਰਸ਼ ਰਾਤ ਵਿਚਰਦੇ ਰਹਿੰਦੇ ਸਨ ਤੇ ਆਪ ਆ ਕਰਕੇ 3 ਵਜੇ ਘੜਿਆਲ ਖੜਕਾਉਂਦੇ ਸਨ। ਫਿਰ ਇੱਕ ਚਵੱਚਾ ਬਣਾਇਆ ਹੋਇਆ ਸੀ ਸਾਰੇ ਸੇਵਾਦਾਰਾਂ ਨੂੰ ਉਠਾ ਲੈਣਾ, ਸੇਵਾਦਾਰ ਵੀ ਬਚਨ ਦੇ ਅਧਿਕਾਰੀ ਸਨ। ਆਪ ਵੀ ਮਹਾਂਪੁਰਸ਼ਾਂ ਨੇ ਉਸ ਚਵੱਚੇ ਵਿੱਚ ਗਲਗਲ ਪਾਣੀ 'ਚ ਖੜ ਜਾਣਾ, ਸੇਵਾਦਾਰਾਂ ਨੂੰ ਵੀ ਸਿਆਲ ਦੇ ਮੇਨ ਨੇ ਇਸ ਤਰ੍ਹਾਂ ਭਾਈ ਜਲ ਧਾਰਾ ਕਰਾਉਣੀ, ਭਜਨ ਕਰਾਉਣਾ, ਜਾਪ ਕਰਾਉਣਾ। ਆਪ ਵਿੱਚ ਹਾਜ਼ਰ ਹੋਣ ਦੇ ਕਾਰਨ ਕੋਈ ਵੀ ਢਿੱਲ ਮੱਠ ਨਹੀਂ ਸੀ ਕਰਦਾ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਆਰਾਮ ਬਾਗ ਜੰਗਲ ਦੇ ਅੰਦਰ ਨਦੀ ਕਿਨਾਰੇ ਛੋਟੀਆਂ ਛੋਟੀਆਂ ਝੌਂਪੜੀਆਂ ਬੰਨ੍ਹਣੀਆਂ, ਸੇਵਾਦਾਰਾਂ ਨੂੰ ਜੁਦਾ ਜੁਦਾ ਬਿਠਾ ਕਰਕੇ ਸੋ ਨਿਤਨੇਮ ਵਿੱਚ ਲਾਉਣਾ, ਜਿਸ ਤਰ੍ਹਾਂ ਇੱਕ ਰਿਸ਼ੀਕੇਸ਼ ਹੁੰਦਾ ਇਸ ਤਰ੍ਹਾਂ ਰਿਸ਼ੀਕੇਸ਼ ਬਣਾ ਦੇਣਾ। ਫਿਰ ਮਹਾਂਪੁਰਸ਼ਾਂ ਨੇ ਸੇਵਾਦਾਰਾਂ ਨੂੰ ਕੁਝ ਹੱਠ ਯੋਗ ਤੇ ਸਹਿਯੋਗ ਦੇ ਵਿਚਾਰ ਵੀ ਸਮਝਾਏ। ਸੋ ਸੰਤ ਜਗਾ ਸਿੰਘ ਜੀ, ਕਠਾਰੀ ਸਾਹਿਬ ਅਤੇ ਗਿਆਨੀ ਜੋਧ ਸਿੰਘ ਜੀ ਇਹ ਤਕਰੀਬਨ ਇਕੱਠੇ ਹੀ ਹਰ ਖੁਆਲ ਆਏ ਹਨ। ਸੋ ਜਗਾ ਸਿੰਘ ਜੀ ਦੱਸਿਆ ਕਰਦੇ ਸਨ, ਉਹਨਾਂ ਦਾ ਨਗਰ ਬਿਹਾਲਾ ਸੀ, ਪਹਿਲਾਂ ਫੌਜ ਵਿੱਚ ਨੌਕਰੀ ਕੀਤੀ, ਮਨ ਅਪਰਾਮ ਹੋਇਆ। ਬਿਹਾਲੇ ਨਗਰ ਵਿੱਚ ਸੰਤ ਬਾਬਾ ਹੀਰਾ ਸਿੰਘ ਜੀ ਸਨ, ਜੋ ਗੁਲਾਬ ਸ਼ਾਹ ਮੈਲੀ ਵਾਲੇ ਮਹਾਂਪੁਰਸ਼ ਮਾਤਾ ਜੀਵਾ ਸ਼ਾਹ ਉਹਨਾਂ ਦੋਨਾਂ ਨੇ ਬਖਸ਼ਿਸ਼ ਪ੍ਰਾਪਤ ਕਰਕੇ ਆਪਣੇ ਨਗਰ ਬਿਹਾਲੇ ਵਿੱਚ ਭੋਰਾ ਬਣਾ ਕਰਕੇ ਅਸਥਾਨ ਬਣਾ ਕੇ ਮਹਾਨ ਤਪੱਸਿਆ ਕੀਤੀ ਤੇ ਬ੍ਰਹਮ ਗਿਆਨੀ ਮਹਾਂਪੁਰਸ਼ ਸਨ, ਨਾਮ ਦੇ ਰਸੀਏ ਮਹਾਨ ਕਮਾਈ ਵਾਲੇ ਮਹਾਂਪੁਰਸ਼ ਸਨ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਨਾਲ ਇੱਕ ਵਾਰੀ ਵਿਚਾਰ ਹੋਈ ਬਾਬਾ ਜਵਾਲਾ ਸਿੰਘ ਦੀ। ਬਾਬੇ ਗੁਰਬਚਨ ਸਿੰਘ ਨੇ ਕਿਹਾ ਕਿ ਮਹਾਰਾਜ ਇਸ ਵੇਲੇ ਕੋਈ ਮਹਾਂਪੁਰਸ਼ ਜਿਹੜਾ ਗੁਰਮੁਖ ਰੂਮ ਰੂਮ ਹਰ ਧਿਆਵੈ, ਐਸੇ ਮਹਾਂਪੁਰਸ਼ਾਂ ਦੇ ਦਰਸ਼ਨ ਲਈ ਇੱਛਾ ਹੈ। ਬਾਬੇ ਬਿਆਲੇ ਵਾਲਿਆਂ ਦਾ ਨਾਮ ਪੇਸ਼ ਕੀਤਾ, ਬੇਨਤੀ ਕੀਤੀ, ਸੋ ਕਹਿਣ ਲੱਗੇ ਸਾਰਾ ਜਥਾ ਕੇਸੀ ਇਸ਼ਨਾਨ ਕਰਕੇ ਆਵੇ। ਸਾਰੇ ਸਿੰਘ ਮਹਾਂਪੁਰਸ਼ਾਂ ਸਮੇਤ ਗਏ। ਗਿਆਨੀ ਗੁਰਬਚਨ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਤਾਬਿਆ ਸਜੇ, ਬਾਕੀ ਸਿੰਘ ਦੁਆਲੇ ਜਿਵੇਂ ਚੰਦਰਮਾ ਦੁਆਲੇ ਤਾਰਿਆਂ ਦਾ ਮੰਡਲ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਮਹਾਰਾਜ ਚਰਨਾਂ ਵਿੱਚ ਸਜ ਗਏ। ਸੋ ਇੱਥੇ ਮਹਾਂਪੁਰਸ਼ਾਂ ਨੇ ਮਹਾਨ ਤਪੱਸਿਆ ਕੀਤੀ ਸੀ। ਤਪੱਸਿਆ ਦੇ ਪ੍ਰਮਾਣੂਆਂ ਦੇ ਪ੍ਰਭਾਵ ਨਾਲ ਸਾਰੇ ਹੀ ਜਥੇ ਦੀਆਂ ਸੁਨ ਸਮਾਧੀਆਂ ਲੱਗ ਗਈਆਂ ਤੇ ਚਾਰ ਚੁਫੇਰਿਓਂ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਤੁਨਕਾਰਾਂ ਤੇ ਸਰੀਰ ਵਿੱਚੋਂ ਵੀ ਰੋਮ ਰੋਮ ਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਵੇ। ਸੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਵਿਦਿਆਰਥੀਆਂ ਸਮੇਤ ਇਹ ਬਚਨ ਕੀਤਾ ਕਿ ਸੰਤ ਬਾਬਾ ਹੀਰਾ ਸਿੰਘ ਨੂੰ ਅਕਾਲ ਪੁਰਖ ਨੇ ਕਿੰਨੀ ਉੱਚੀ ਅਵਸਥਾ ਦਿੱਤੀ ਹੈ ਕਿ ਰੋਮ ਰੋਮ ਧਿਆਵੇ ਦੀ ਅਵਸਥਾ ਇਹਨਾਂ ਨੂੰ ਪ੍ਰਾਪਤ ਨਹੀਂ। ਇਸ ਸਥਾਨ ਦੇ ਪ੍ਰਮਾਣੂਆਂ ਨਾਲ ਸਾਰੇ ਸਰੀਰਾਂ ਤੇ ਐਸਾ ਪ੍ਰਭਾਵ ਪਿਆ ਹੈ, ਉਹ ਧਰਤੀ ਵੀ ਭਾਈ ਗੋਬਿੰਦ ਗੋਬਿੰਦ ਧਿਆਉਂਦੀ ਹੈ, ਧਰਤ ਆਕਾਸ਼ ਪਤਾਲ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ। ਸੋ ਇਸ ਪ੍ਰਕਾਰ ਦੀ ਭਾਈ ਅਵਸਥਾ ਜਿੱਥੇ ਨਾਮ ਜਪਿਆ ਜਾਂਦਾ ਉਸ ਧਰਤੀ ਦੇ ਕਣ ਕਣ ਵਿੱਚ ਵੀ ਉਸ ਪਰਮੇਸ਼ਰ ਦੇ ਨਾਮ ਦੀ ਤੁਨਕਾਰ ਸ਼ੁਰੂ ਹੋ ਜਾਂਦੀ ਹੈ। ਸੋ ਮਹਾਂਪੁਰਖ ਆਪ ਤੜਕੇ ਉੱਠਿਆ ਕਰਦੇ ਸਨ ਤੇ ਸਾਰੀ ਸੰਗਤ ਨੂੰ ਜਗਾਉਣਾ, ਅਭਿਆਸ ਵਿੱਚ ਲਾਉਣਾ। ਜਗਾ ਸਿੰਘ ਜੀ ਦਾ ਮਿਲਾਪ ਹੋਇਆ, ਮਹਾਂਪੁਰਸ਼ਾਂ ਦੇ ਦਰਸ਼ਨ ਲਈ ਆਏ। ਮਹਾਂਪੁਰਸ਼ਾਂ ਨੇ ਕਿਹਾ ਜਗਾ ਸਿੰਘ ਕੀ ਕਾਰੋਬਾਰ ਕਰਦਾ, ਬੇਨਤੀਆਂ ਕੀਤੀਆਂ, ਕਹਿਣ ਲੱਗੇ ਚੰਗਾ ਫਿਰ ਹੁਣ ਕੀ ਕਰਨਾ। ਕਹਿੰਦਾ ਜੀ ਕੋਈ ਨੌਕਰੀ ਜਾਂ ਕੋਈ ਟਰੱਕ ਚਲਾਵਾਂਗੇ। ਕਹਿਣ ਲੱਗੇ ਫਿਰ ਗੁਰੂ ਨਾਨਕ ਦੇ ਘਰ ਦੀ ਨੌਕਰੀ ਕਰ ਲਾ। ਜਗਾ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਕਿਸੇ ਅੱਗੇ ਹੱਥ ਨਾ ਅੱਡਣਾ ਪਏ। ਮਹਾਂਪੁਰਸ਼ਾਂ ਨੇ ਡੇਰੇ ਦੀਆਂ ਚਾਬੀਆਂ, ਕੋਠਾਰ ਦੀ ਸੇਵਾ ਜਗਾ ਸਿੰਘ ਨੂੰ ਦੇ ਦਿੱਤੀ। ਸੋ ਸਾਰਾ ਖਜ਼ਾਨਾ ਉਸ ਨੇ ਸੰਭਾਲਣਾ, ਮਹਾਂਪੁਰਸ਼ਾਂ ਨੇ ਬਚਨ ਪੂਰਾ ਕੀਤਾ। ਸੋ ਫਿਰ ਸਾਰੀ ਜ਼ਿੰਦਗੀ ਉਹ ਸੇਵਾ ਵਿੱਚ ਰਹੇ। ਆਪਣੀ ਜ਼ਮੀਨ ਤੇ ਘਰ ਦੇ ਕੋਠੇ ਵੇਚ ਕਰਕੇ ਵੀ ਮਹਾਂਪੁਰਸ਼ਾਂ ਦੇ ਸਥਾਨ ਤੇ ਸੇਵਾ ਵਿੱਚ ਲਾ ਦਿੱਤੇ। ਬੜਾ ਲੰਮਾ ਸਮਾਂ ਉਹਨਾਂ ਨੇ ਮਹਾਂਪੁਰਸ਼ਾਂ ਦੇ ਸਥਾਨ ਦੀ ਬਿਨਾਂ ਗੈਰ ਹਾਜ਼ਰੀ ਤੋਂ ਸੇਵਾ ਨਿਭਾਈ। ਇਸ ਤਰ੍ਹਾਂ ਸੰਤ ਬਾਬਾ ਸਾਹਿਬ ਸਿੰਘ ਜੀ, ਸੋ ਇਹ ਵੀ ਬਾਬਾ ਈਸ਼ਰ ਸਿੰਘ ਜੀ ਦੀ ਸ਼ਰਨ ਵਿੱਚ ਆਏ। ਮਹਾਨ ਲੰਗਰ ਦੀ ਸੇਵਾ ਇਹਨਾਂ ਬਜ਼ੁਰਗਾਂ ਨੇ ਨਿਭਾਈ। ਲੰਗਰ ਦੀ ਪ੍ਰਸ਼ਾਦ ਦੀ ਮਾਇਆ ਬਾਬਾ ਸਾਹਿਬ ਸਿੰਘ ਸਾਂਭਦੇ ਸੀ। ਉਹਨਾਂ ਦਿਨਾਂ ਵਿੱਚ ਮਹਾਂਪੁਰਸ਼ਾਂ ਦੀ ਸਖ਼ਤ ਹਦਾਇਤ ਸੀ ਕਿ ਮਾਤਾ ਸਰੀਰ ਡੇਰੇ ਵਿੱਚ ਰਾਤ ਨਹੀਂ ਰਹਿ ਸਕਦੇ ਅਤੇ ਕੋਈ ਵੀ ਵਿਅੰਗਮ ਸੋ ਆਈਆਂ ਹੋਈਆਂ ਬੀਬੀਆਂ ਨਾਲ ਬਚਨ ਨਹੀਂ ਕਰ ਸਕਦੇ ਹਨ। ਇੱਕੋ ਇੱਕ ਬਾਬਾ ਸਾਹਿਬ ਸਿੰਘ ਸੀ, ਡੇਰੇ ਵਿੱਚ ਕੋਈ ਲੈਣ ਦੇਣ ਹੋਵੇ ਤੇ ਮਾਤਾਵਾਂ ਨੂੰ ਬਾਬਾ ਜੀ ਨਾਲ ਬਜ਼ੁਰਗਾਂ ਨਾਲ ਬਚਨ ਕਰਨ ਦੀ ਆਗਿਆ ਸੀ। ਜਿਹੜੇ ਜਤਿੰਦਰ ਮਹਾਂਪੁਰਸ਼ ਸਨ, ਇੱਕ ਵਾਰੀ ਬਾਬਾ ਸਾਹਿਬ ਸਿੰਘ ਜੀ ਨੂੰ ਸਿੰਘਾਂ ਨੇ ਪੁੱਛਿਆ, ਮਹਾਰਾਜ ਸਾਡੇ ਮਨ ਵਿੱਚ ਵਕਾਰ ਖੂਬ ਕਰਦੇ ਹਨ, ਆਪ ਕਿਰਪਾ ਕਰੋ। ਕਹਿਣ ਲੱਗੇ ਕਿ ਬਾਬਾ ਈਸ਼ਰ ਸਿੰਘ ਜੀ ਮੇਰੀ ਭੈਣ ਨੂੰ ਕਹਿਣ ਲੱਗੇ ਤੇਰੇ ਭਰਾ ਦੀ ਸ਼ਾਦੀ ਕਰ ਦੇਈਏ ਤੇ ਭੈਣਾਂ ਨੂੰ ਖੁਸ਼ੀ ਹੁੰਦੀ ਹੈ। ਬਾਬਾ ਜੀ ਦਾ ਸਰੀਰ ਅਸ਼ਟਾ ਬੱਕਰ ਵਾਂਗੂ ਸੀ। ਸੋ ਭੈਣ ਨੇ ਕਿਹਾ ਇਹਨਾਂ ਦੀ ਸ਼ਾਦੀ ਕਿਨ ਕਰਨੀ ਹੈ, ਬਿੰਗਾ ਬੋਲਾ ਹੈ। ਮਹਾਂਪੁਰਸ਼ਾਂ ਨੇ ਦੁਆਲੇ ਚਾਰ ਪਰਕੰਮਿਆਂ ਕੀਤੀਆਂ। ਕਹਿਣ ਲੱਗੇ ਕਹੋ ਕਬੀਰ ਹਮ ਵਿਆਹ ਚੱਲੇ ਹੈ, ਪੁਰਖੇਕ ਭਗਵਾਨਾ, ਭਾਈ ਇਸ ਦੀ ਸ਼ਾਦੀ ਗੁਰੂ ਦੇ ਸ਼ਬਦ ਨਾਲ ਕਰਤੀ ਹੈ। ਸ਼ਾਦੀ ਨਾਲ ਮਿਲਾਪਦਾ ਹੈ, ਗੁਰੂ ਦੇ ਸ਼ਬਦ ਨੇ ਇਹਦੀ ਸੁਰਤ ਜੋੜਤੀ। ਬਾਬਾ ਸਾਹਿਬ ਸਿੰਘ ਕਹਿਣ ਲੱਗੇ ਜਦੋਂ ਦਾ ਮਹਾਂਪੁਰਸ਼ਾਂ ਨੇ ਬਚਨ ਕੀਤਾ ਹੈ ਉਸ ਦਿਨ ਦਾ ਮੇਰੇ ਮਨ ਚ ਕਦੇ ਵੀ ਕੋਈ ਬਕਾਰ ਨਹੀਂ ਫੁਰਿਆ, ਐਸੀ ਉੱਚੀ ਸੁੱਚੀ ਅਵਸਥਾ ਬਖਸ਼ਿਸ਼ ਕਰ ਦਿੱਤੀ ਹੈ। ਇਹਨਾਂ ਮਹਾਂਪੁਰਸ਼ਾਂ ਨੇ ਸਾਰੀ ਜ਼ਿੰਦਗੀ ਗੁਰੂ ਕਾ ਬਚਨ ਦ੍ਰਿੜਤਾ ਨਾਲ ਕਮਾਇਆ ਅਤੇ ਬਿਨਾਂ ਗੈਰ ਹਾਜ਼ਰੀ ਤੋਂ ਜਿਉਂ ਡੇਰੇ ਆਏ ਇੱਕ ਦਿਨ ਵੀ ਗੈਰ ਹਾਜ਼ਰੀ ਨਹੀਂ, ਸਾਰੀ ਜ਼ਿੰਦਗੀ ਸੇਵਾ ਦੀ ਨਿਭਾਈ। ਔਰ ਸੂਰਵੀਰ ਬਚਨ ਕੇ ਬਲੀ ਐਸੇ ਮਹਾਂਪੁਰਸ਼ ਸਨ। ਸੋ ਸਾਰੀ ਕਮਾਈ ਕਰਦੇ ਸਾਰੀ ਜ਼ਿੰਦਗੀ ਡੇਰੇ ਵਿੱਚ ਬਤੀਤ ਕੀਤੀ। ਇਹ ਪੁਰਾਤਨ ਮੁਖੀ ਸੇਵਾਦਾਰਾਂ ਦੇ ਨਾਮ ਹਨ, ਹਜ਼ੂਰੀ ਸੇਵਾਦਾਰਾਂ ਦੇ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਬਾਬਾ ਈਸ਼ਰ ਸਿੰਘ ਸਾਹਿਬ ਸਾਧ ਸੰਗਤ ਜੀ ਬਚਨ ਦਿੱਤਾ ਸੀ ਕਿ ਅਸੀਂ ਹੁਣ ਅਲਵੇਲੀ ਕਿਰਿਆ ਵਿੱਚ ਰਿਹਾ ਕਰਾਂਗੇ। ਸੰਤ ਖੜਕ ਸਿੰਘ ਇਹ ਪਹਿਲਾਂ ਨਾਮ ਧਾਰੀਏ ਸਨ, ਫਿਰ ਬਾਬਾ ਜਵਾਲਾ ਸਿੰਘ ਦੀ ਸ਼ਰਨ ਵਿੱਚ ਆਏ। ਸੋ ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਸਜੇ ਹਰਖਵਾਲ ਨਗਰ ਦੇ ਅੰਦਰ ਇੱਕ ਮੱਠ ਸੀ, ਜਿੱਥੇ ਲੋਕ ਉਸ ਮੱਠ ਦੀ ਪੂਜਾ ਕਰਦੇ ਸਨ। ਬਾਬਾ ਈਸ਼ਰ ਸਿੰਘ ਨੇ ਖੜਕ ਸਿੰਘ ਨੂੰ ਕਿਹਾ, ਖੜਕ ਸਿਆਂ ਤੈਨੂੰ ਤਾਂ ਜੋਧਾ ਜਿੱਥੇ ਲੋਕ ਉਸ ਮੱਠ ਦੀ ਪੂਜਾ ਕਰਦੇ ਸਨ। ਬਾਬਾ ਈਸ਼ਰ ਸਿੰਘ ਨੇ ਖੜਕ ਸਿੰਘ ਨੂੰ ਕਿਹਾ, ਖੜਕ ਸਿਆਂ ਤੈਨੂੰ ਤਾਂ ਜੋਧਾ ਜਾਣੀ ਹੈ ਜੇ ਮੱਠ ਪੁੱਟ ਦੇਵੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਛੱਡ ਕੇ ਪੁੱਠੇ ਪਾਸੇ ਲੱਗੇ ਹਨ। ਸਤਿਗੁਰਾਂ ਦਾ ਹੁਕਮ ਹੈ, ਗੁਰ ਮੜੀ ਮੱਠ ਭੁੱਲਣਾ ਮਾਨੇ, ਖਾਲਸਾ ਤਾਂ ਹੀ ਨਖਾਲਸ ਜਾਣੇ। ਖੜਕ ਸਿੰਘ ਨੇ ਕੋਈ ਸਿੰਘਾਂ ਨੂੰ ਲੈ ਕੇ ਉਹ ਮੱਠ ਪੱਟ ਦਿੱਤਾ। ਜਿਹੜੇ ਮੱਠ ਵਾਲੇ ਸੀ ਬਾਕੀ ਸਿੰਘ ਤਾਂ ਦੌੜ ਗਏ, ਖੜਕ ਸਿੰਘ ਹੱਥ ਆ ਗਿਆ, ਕਾਫੀ ਮਾਰਿਆ। ਸੋ ਫਿਰ ਮਹਾਂਪੁਰਸ਼ਾਂ ਕੋਲ ਬਚਨ ਆਇਆ ਤੇ ਅਖੀਰ ਉਹਨਾਂ ਨੂੰ ਕੁਝ ਸੰਤਾਪ ਹੋਇਆ। ਮਹਾਂਪੁਰਸ਼ਾਂ ਦੇ ਚਰਨਾਂ ਚ ਆ ਕੇ ਬੇਨਤੀਆਂ ਕੀਤੀਆਂ ਕਿ ਸਾਨੂੰ ਬਖਸ਼ ਦਿਓ। ਕਹਿਣ ਲੱਗੇ, ਤੁਸੀਂ ਪੁੱਠੀਆਂ ਪੂਜਾ ਵਿੱਚ ਲੱਗ ਕੇ ਕਿਉਂ ਜਨਮ ਬਰਬਾਦ ਕਰਦੇ ਹੋ? ਪੂਜਾ ਅਕਾਲ ਦੀ ਪਰਚਾ ਸ਼ਬਦਾ ਦੀਦਾਰ ਖਾਲਸੇ ਦਾ ਆਤਮਾ ਗ੍ਰੰਥ ਸਰੀਰ ਪੰਥ ਵਿੱਚ ਇਹ ਸਤਿਗੁਰਾਂ ਦੇ ਹੁਕਮ ਹਨ। ਭਾਈ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਹਦੇ ਉੱਪਰ ਦ੍ਰਿੜ ਹੋਣਾ ਹੈ। ਖੜਕ ਸਿੰਘ ਨੂੰ ਚੋਟਾਂ ਜ਼ਿਆਦਾ ਲੱਗੀਆਂ ਸੀ, ਦੁੱਧ ਵਿੱਚ ਘਿਓ ਪਾ ਕੇ ਪਲਾਇਆ। ਕਹਿਣ ਲੱਗੇ, ਦੱਸ ਜੇ ਹੁਕਮ ਜੇ ਬਚਨ ਕਰੇ ਤੇ ਇਹਨਾਂ ਨੂੰ ਕੋਈ ਦੈਵੀ ਸਜ਼ਾ ਦੇਈਏ। ਕਹਿਣ ਲੱਗੇ, ਮਹਾਰਾਜ ਇਹਨਾਂ ਨੂੰ ਸਮਤ ਹੀ ਬਖਸ਼ ਦਿਓ। ਜੇ ਮੇਰੇ ਸੱਟਾਂ ਖਾਣਾ ਵੀ ਇਹ ਮਨਮਤ ਦੀ ਪੂਜਾ ਤਿਆਗ ਕਰ ਜਾਣ ਤੇ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਾਂਗਾ। ਮਹਾਂਪੁਰਸ਼ਾਂ ਦੀ ਇਹ ਬਚਨ ਸੁਣ ਕੇ ਖੇਮਾ ਵਾਲੇ ਬੜੀ ਪ੍ਰਸੰਨਤਾ ਹੋਈ, ਥੋੜੇ ਦਿਨਾਂ ਚ ਰਾਜੀ ਹੋ ਗਏ। ਫਿਰ ਇਹ ਡੇਰੇ ਦੀ ਸੇਵਾ ਨਿਭਾਉਂਦੇ ਰਹੇ, ਗੁਰੂ ਕੀ ਖੁਸ਼ੀ ਪ੍ਰਾਪਤ ਕੀਤੀ। ਮਹਾਂਪੁਰਸ਼ਾਂ ਨੇ ਆਗਿਆ ਕਰਕੇ ਬਾਬਾ ਹੀਰਾ ਸਿੰਘ ਦਾ ਸਰੀਰ ਜਦੋਂ ਬਿਰਧ ਹੋ ਗਿਆ ਉਹਨਾਂ ਦੀ ਅਰਦਲ ਵਿੱਚ ਭੇਜ ਦਿੱਤਾ ਤੇ ਜਦ ਤੱਕ ਉਹਨਾਂ ਦਾ ਸਰੀਰ ਰਿਹਾ ਸੇਵਾ ਨਿਭਾਉਂਦੇ ਰਹੇ। ਰਿਸ਼ੀ ਹਰਬੰਸ ਸਿੰਘ ਜੀ ਨੂੰ ਵੀ ਕੁਝ ਸਮਾਂ ਬਾਬਾ ਹੀਰਾ ਸਿੰਘ ਜੀ ਦੀ ਸੇਵਾ ਵਿੱਚ ਛੱਡਿਆ ਸੀ। ਸੋ ਬਾਬਾ ਈਸ਼ਰ ਸਿੰਘ ਸਾਹਿਬ ਨੇ ਬਚਨ ਕੀਤਾ ਕਿ ਅਸੀਂ ਹੁਣ ਸੰਸਾਰ ਤੋਂ ਅਕਾਲ ਚਲਾਣਾ ਕਰਨਾ ਚਾਹੁੰਦੇ ਹਾਂ, ਦੁਸਹਿਰੇ ਵਾਲੇ ਦਿਨ ਸਰੀਰ ਛੱਡਣਾ ਹੈ। ਮਹਾਂਪੁਰਸ਼ ਜਾਣੀ ਜਾਣ ਹੁੰਦੇ ਹਨ। ਬਾਬਾ ਜਵਾਲਾ ਸਿੰਘ ਕਹਿਣ ਲੱਗੇ, ਮਹਾਰਾਜ ਆਪ ਨੇ ਆਗਿਆ ਬਖਸ਼ਿਸ਼ ਕੀਤੀ ਸੀ ਕਿ ਅਸੀਂ 10 ਸਾਲ ਦਰਸ਼ਨ ਦਿਆਂਗੇ। ਕਹਿਣ ਲੱਗੇ, ਉਹ 10 ਸਾਲ ਪੂਰੇ ਹੋ ਗਏ ਹਨ। ਇਹ ਦੁਸਹਿਰੇ ਤੇ ਆਪ ਦਾ ਹੁਕਮ ਸੀ ਅਖੰਡ ਪਾਠ ਸਾਹਿਬ ਤੇ ਲੰਗਰ ਦੀਵਾਨ ਕਰਨ ਦਾ, ਅਸੀਂ ਉੱਥੇ ਆਪਦੇ ਵਚਨਾਂ ਮੁਤਾਬਕ ਜਾਣਾ ਹੈ। ਕਹਿਣ ਲੱਗੇ, ਕੋਈ ਬੱਸ ਹੋਵੇ ਬਿਨਾਂ ਬਾਡੀ ਤੋਂ ਸਾਡਾ ਮੰਜਾ ਵਿੱਚ ਡਾਇਆ ਜਾਏ, ਅਸੀਂ ਲਿਟ ਕੇ ਅਸੀਂ ਵੀ ਚਮਕੌਰ ਸਾਹਿਬ ਜਾਵਾਂਗੇ ਅਤੇ ਉੱਥੇ ਹੀ ਆਪਣੇ ਸਰੀਰ ਦਾ ਤਿਆਗ ਕਰਾਂਗੇ ਦਸਮ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ। ਜਦੋਂ ਉਹਨੂੰ ਬਿਣਗਾਂ ਵਾਲੇ ਸਰਦਾਰ ਜਗ ਸਿੰਘ, ਸੋ ਉਹਨਾਂ ਨੇ ਨਵੀਂ ਗੱਡੀ ਹਲੇ ਲਈ ਸੀ, ਬਾਡੀ ਨਹੀਂ ਸੀ ਲਵਾਈ, ਲੈ ਕਰ ਡੇਰੇ ਮਹਾਂਪੁਰਸ਼ਾਂ ਦੇ ਸਥਾਨ ਤੇ ਹਾਜ਼ਰੀ ਭਰਨ ਆਏ। ਬਾਬਾ ਜੀ ਦਾ ਸਤ ਸੰਕਲਪ ਹੁੰਦਾ ਹੈ ਮਹਾਂਪੁਰਸ਼ਾਂ ਦਾ, ਉਸ ਗੱਡੀ ਵਿੱਚ ਮੰਜਾ ਡਾਹਿਆ। ਸੋ ਬਾਬਾ ਜੀ ਸਿੰਘਾਂ ਸਮੇਤ ਮਹਾਂਪੁਰਸ਼ਾਂ ਦੇ ਨਾਲ ਉੱਥੇ ਚਲੇ ਗਏ, ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ। ਮਹਾਂਪੁਰਸ਼ਾਂ ਨੇ ਚੋਜ ਵਰਤਾਇਆ, ਗਿਆਨੀ ਜੋਤ ਸਿੰਘ ਜੀ ਸੇਵਾ ਵਿੱਚ ਸਨ। ਸੋ ਬਚਨ ਕੀਤੇ ਕਿ ਅਸੀਂ ਹੁਣ ਸਰੀਰ ਤਿਆਗ ਦੇਣਾ ਹੈ ਤੇ ਸੰਗਤ ਵਿੱਚ ਜਾਹਰ ਨਾ ਕਰਿਓ, ਨਹੀਂ ਬਰਸੀ ਹੋਵੇਗੀ। ਜਦੋਂ ਅਖੰਡ ਪਾਠ ਸਾਹਿਬ ਦੇ ਭੋਗ ਪੈ ਜਾਣ, ਲੰਗਰ ਦੀ ਸੰਪੂਰਨਤਾ ਹੋ ਜਾਏ, ਫਿਰ ਸਾਡਾ ਸਰੀਰ ਹਰਖਵਾਲ ਡੇਰੇ ਲੈ ਆਉਣਾ ਅਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਚੁਗਾਨ ਵਿੱਚ ਉੱਥੇ ਭਾਈ ਸੰਸਕਾਰ ਕਰਨਾ ਤੇ ਜਿੰਨੀ ਭਗੂਤੀ ਹੈ ਉਹ ਕੀਰਤਪੁਰ ਸਾਹਿਬ ਪ੍ਰਵਾਹ ਕਰ ਦੇਣੀ ਅਤੇ ਕੋਈ ਮੱਟੀ ਨਹੀਂ ਬਣਾਉਣੀ, ਗੁਰੂ ਕਾ ਨਿਸ਼ਾਨ ਚਲਾ ਦੇਣਾ। ਸੋ ਮਹਾਂਪੁਰਸ਼ਾਂ ਨੇ ਭਾਈ ਆਪਣੀ ਇੱਛਾ ਦੇ ਮੁਤਾਬਕ ਫਿਰ ਚਮਕੌਰ ਸਾਹਿਬ ਸਰੀਰ ਤਿਆਗਿਆ ਅਤੇ ਜਿਵੇਂ ਉਹ ਆਗਿਆ ਕਰ ਗਏ ਸਨ, ਅਖੰਡ ਪਾਠ ਸਾਹਿਬ ਲੰਗਰ ਦੀ ਸੰਪੂਰਨਤਾ ਤੋਂ ਬਾਅਦ ਮਹਾਂਪੁਰਸ਼ਾਂ ਦੇ ਸਰੀਰ ਨੂੰ ਹਰਖਵਾਲ ਲਿਆਂਦਾ ਗਿਆ। ਸਾਰੀ ਸੰਗਤ ਵਿੱਚ ਹਾਹਾਕਾਰ ਮੱਚ ਗਈ ਕਿ ਮਹਾਂਪੁਰਸ਼ਾਂ ਨੇ ਕੀ ਜੋਜ ਵਰਤਾਇਆ। ਵਿਧੀ ਪੂਰਵਕ ਇਲਾਕੇ ਦੇ ਸਾਰੇ ਮਹਾਂਪੁਰਸ਼ ਇਕੱਤਰਿਤ ਹੋਏ। ਸੰਤ ਬਾਬਾ ਬਿਸ਼ਨ ਸਿੰਘ, ਸੰਤ ਬਾਬਾ ਹਰੀ ਸਿੰਘ ਕਹਾਰਪੁਰ ਵਾਲੇ, ਬਾਬਾ ਤਰਲੋਕ ਸਿੰਘ ਸਾਹਿਬ, ਸੰਤ ਪੁਰਦਮਨ ਸਿੰਘ ਪੱਦੀ ਵਾਲੇ, ਸੰਤ ਬਾਬਾ ਸੰਪੂਰਨ ਸਿੰਘ ਜੀ ਬਿਲਾਸਪੁਰ ਵਾਲੇ ਮਹਾਂਪੁਰਸ਼, ਆਏ ਵਿਧੀ ਪੂਰਵਕ ਮਹਾਂਪੁਰਸ਼ਾਂ ਦਾ ਭਾਈ ਅੰਤਮ ਕਿਰਿਆ ਕੀਤੀ। ਮਹੋਸ਼ਾ ਜਗ ਭੰਡਾਰਾ ਹੋਇਆ ਅਤੇ ਸਾਰੀ ਭੂਤੀ ਕੀਰਤਪੁਰ ਸਾਹਿਬ ਪ੍ਰਵਾਹ ਕੀਤੀ ਗਈ। ਛੇਵੇਂ ਪਾਤਸ਼ਾਹ ਦੇ ਚਰਨਾਂ ਚ ਪਤਾਲ ਪੂਰੀ ਤੇ ਉੱਥੇ ਵੀ ਅਖੰਡ ਪਾਠ ਲੰਗਰ ਜਗ ਹੋਏ। ਇੱਥੇ ਮਹਾਂਪੁਰਸ਼ਾਂ ਦੇ ਦੱਸੇ ਮੁਤਾਬਕ ਐਵੇਂ ਮਟੀਆਂ ਦੀ ਲੋਕ ਪੂਜਾ ਕਰਦੇ ਹਨ, ਗੁਰੂ ਕਾ ਨਿਸ਼ਾਨ ਚੜਾਉਣਾ। ਸੋ ਉੱਥੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਬਚਨਾਂ ਮੁਤਾਬਕ ਗੁਰੂ ਕਾ ਨਿਸ਼ਾਨ ਚੜਾਇਆ ਗਿਆ, ਜੋ ਅੱਜ ਤੱਕ ਚੁਲ ਰਿਹਾ। ਚੁਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਮਹਾਂਪੁਰਸ਼ ਬਚਨ ਕਰਿਆ ਕਰਦੇ ਸਨ ਬਾਬਾ ਜਵਾਲਾ ਸਿੰਘ ਜੀ ਕੇ, ਇਹ ਡੇਰਾ ਅਸੀਂ ਆਪਣੇ ਨਾਂ ਤੇ ਨਹੀਂ, ਕਿਉਂਕਿ ਉਹਨਾਂ ਨੇ ਉਸ ਡੇਰੇ ਦੀ ਜਾਇਦਾਦ ਸੋ ਲੋ ਲੰਗਰ ਦੇ ਨਾਮ ਹੀ ਲਾਈ ਹੈ ਤੇ ਕੋਈ ਵਿਅੰਗਮ ਆਪਣੇ ਨਾਂ ਨਹੀਂ ਲਵਾ ਸਕਦਾ, ਸੇਵਾ ਹੀ ਕਰ ਸਕਦਾ ਹੈ। ਸੋ ਸਾਧ ਸੰਗਤ ਜੀ ਫਰਮਾਇਆ ਕਰਦੇ ਸਨ ਕਿ ਡੇਰਾ ਗੁਰੂ ਨਾਨਕ ਦਾ ਮਹੰਤ ਬਾਬਾ ਈਸ਼ਰ ਸਿੰਘ ਜੀ ਤੇ ਸੇਵਾਦਾਰ ਸਮੂਹ ਸੰਗਤ ਤੇ ਜਵਾਲਾ ਸਿੰਘ ਚੌਂਕੀਦਾਰ ਭਾਵ ਇਸ ਤਰ੍ਹਾਂ ਨਿਰਮਾਣਤਾ ਦੇ ਬਚਨ ਕਰਿਆ ਕਰਦੇ ਸਨ। ਸੋ ਸਾਧ ਸੰਗਤ ਜੀ ਬਾਬਾ ਈਸ਼ਰ ਸਿੰਘ ਜੀ ਜਦ ਤੱਕ ਡੇਰੇ ਵਿਚ ਰਹੇ, ਮਹਾਂਪੁਰਸ਼ ਵੀ ਕਾਫੀ ਹਾਜ਼ਰੀ ਡੇਰੇ ਵਿਚ ਰੱਖਿਆ ਕਰਦੇ ਸਨ। ਮਹਾਂਪੁਰਸ਼ਾਂ ਦੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਫਿਰ ਆਪ ਜੀ ਬਹੁਤਾ ਵਿਚਰਦੇ ਰਹਿੰਦੇ ਸਨ। ਜਦੋਂ ਵੀ ਮਨ ਪ੍ਰਾਮ ਹੋ ਜਾਏ ਸੋ ਤਖਤਾਂ ਦੀ ਤੀਰਥਾਂ ਦੀ ਯਾਤਰਾ ਵਾਸਤੇ ਚਲੇ ਜਾਣਾ ਜਾਂ ਹੋਤੀ ਮਰਦਾਨ ਚਲੇ ਜਾਣਾ ਮਹਾਂਪੁਰਸ਼ਾਂ ਦੇ ਅਸਥਾਨ ਤੇ। ਇਸੇ ਪ੍ਰਕਾਰ ਫਿਰ ਇੱਕ ਵਾਰੀ ਮਹਾਂਪੁਰਸ਼ ਚੁਪਗਿਰੀ ਤੇ ਸ਼ਿਮਲੇ ਵੱਲ ਚਲੇ ਗਏ। ਉਸ ਵੇਲੇ ਡੇਰੇ ਵਿਚ ਸੋ ਸੰਤ ਬਾਲ ਸਿੰਘ ਤੇ ਸੰਤ ਜਨਕ ਸਿੰਘ ਇਹ ਸੇਵਾਦਾਰ ਵੀ ਆ ਗਏ ਸਨ ਤੇ ਪਾਕਿਸਤਾਨ ਬਣਨ ਤੋਂ ਬਾਅਦ ਹੋਰ ਬੇਅੰਤ ਸੇਵਾਦਾਰ ਭਾਈ ਆਏ, ਸੰਤ ਪਾਖਰ ਸਿੰਘ, ਸੰਤ ਅਮਰ ਸਿੰਘ ਮੱਝਾਂ ਵਾਲਾ, ਸੰਤ ਸਵਰਨ ਸਿੰਘ, ਰਾਗੀ ਸਿੰਘ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਤੇ ਸੰਤ ਦਿਦਾਰ ਸਿੰਘ ਸੋ ਖੇਤੀ ਵਾਲਾ, ਇਸ ਤਰ੍ਹਾਂ ਮਹਿੰਦਰ ਸਿੰਘ ਟਰੈਕਟਰ ਵਾਲਾ, ਹੋਰ ਬੇਅੰਤ ਸੇਵਾਦਾਰ ਆ ਗਏ ਸਨ। ਸੰਤ ਬਾਬਾ ਮਹਿੰਦਰ ਸਿੰਘ ਜੀ ਜੋ ਮਹਾਂਪੁਰਸ਼ਾਂ ਦੇ ਗੜਬਈ ਰਹੇ ਹਨ, ਪਹਿਲੇ ਗੜਬਈ ਬਾਬਾ ਗਜਨ ਸਿੰਘ, ਫਿਰ ਸੰਤ ਮਹਿੰਦਰ ਸਿੰਘ ਜੀ ਮਹਾਂਪੁਰਸ਼ਾਂ ਦੇ ਗੜਬਈ ਵੀ ਅਤੇ ਲਾਂਗਰੀ ਵੀ, ਕਿਉਂਕਿ ਜਦੋਂ ਸਰੀਰ ਵਿਰਧ ਸੀ ਫਿਰ ਮਹਾਂਪੁਰਸ਼ਾਂ ਦੀ ਇੱਛਾ ਦੇ ਮੁਤਾਬਕ ਲੰਗਰ ਸੰਤ ਬਾਬਾ ਮਹਿੰਦਰ ਸਿੰਘ ਜੀ ਨੇ ਤਿਆਰ ਕਰਕੇ ਛਕਾਉਣਾ ਅਤੇ ਅਰਦਲ ਦੀ ਹਜ਼ੂਰੀ ਸੇਵਾ ਕਰਨੀ। ਬਾਬਾ ਦੀਦਾਰ ਸਿੰਘ ਜੀ, ਬਾਬੂ ਕਾਨ ਸਿੰਘ ਜੀ ਔਰ ਬਾਬਾ ਗਜਨ ਸਿੰਘ ਜੀ, ਸੰਤ ਮਹਿੰਦਰ ਸਿੰਘ ਜੀ ਤੇ ਸੂਬੇਦਾਰ ਉਜਾਗਰ ਸਿੰਘ ਜੀ ਢਿਲਵਾਂ ਵਾਲੇ, ਇਹ ਮਹਾਂਪੁਰਸ਼ਾਂ ਦੇ ਹਜ਼ੂਰੀ ਸੇਵਾਦਾਰ ਸਨ ਤੇ ਕਦੇ ਕਦੇ ਸੰਤ ਮੱਖਣ ਸਿੰਘ ਜੀ, ਇਹਨਾਂ ਨੇ ਵੀ ਨਾਲ ਜਾਣਾ, ਜਿਹੜੇ ਗਿਆਨੀ ਹਰੀ ਸਿੰਘ ਜੀ ਦੇ ਨਾਲ ਕਥਾ ਪੜ੍ਹਿਆ ਕਰਦੇ ਸਨ। ਅਤੇ ਬਾਬਾ ਈਸ਼ਰ ਸਿੰਘ ਜੀ ਯਾਦ ਵਿਚ 101 ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕੀਤਾ ਸੀ। ਬੜੇ ਨਿਤਨੇਮੇ ਔਰ ਅਭਿਆਸੀ ਸੱਜਣ ਸਨ, ਗੁਰਮੁਖ ਪਿਆਰੇ ਸੰਤ ਗੁਰਬਖਸ਼ ਸਿੰਘ ਜੀ ਸੋ ਲਾਂਗਰੀ ਸਿੰਘ ਇਹ ਸੇਵਾਦਾਰ ਡੇਰੇ ਵਿਚ ਆ ਗਏ ਸਨ। ਸੋ ਸਾਧ ਸੰਗਤ ਜੀ ਮਹਾਂਪੁਰਸ਼ ਸ਼ਿਮਲੇ ਦਾ ਇਲਾਕੇ ਚ ਇੱਕ ਖਲੀਣੀ ਖੱਡ ਹੈ, ਉੱਥੇ ਚਲੇ ਗਏ। 40 ਦਿਨ ਫਿਰ ਮੂਲ ਮੰਤਰ ਦਾ ਗੁਪਤ ਜਾਪ ਕੀਤਾ। ਇਸੇ ਤਰ੍ਹਾਂ ਇੱਕ ਵਾਰੀ ਪੂਨੇ ਕਿਰਕੀ ਦੀ ਪਹਾੜੀ ਹੈ, ਉੱਥੇ ਸੰਨਿਆਸੀ ਸਾਧੂਆਂ ਦੇ ਆਸ਼ਰਮ ਹਨ, ਬੜੀ ਇਕਾਂਤ ਜਗ੍ਹਾ ਹੈ। ਇੱਥੇ ਵੀ 40 ਦਿਨ ਮਹਾਂਪੁਰਸ਼ਾਂ ਨੇ ਬੜਾ ਮਹਾਨ ਜਪ ਕੀਤਾ। ਸੰਤ ਬਾਬਾ ਮਹਿੰਦਰ ਸਿੰਘ ਜੀ ਦੱਸਿਆ ਕਰਦੇ ਸਨ ਕਿ ਮੇਰਾ ਡੇਰਾ ਪੂਰੇ ਮੀਲ ਕਲਵਾਇਆ ਸੀ ਆਪ ਮਹਾਂਪੁਰਸ਼ ਇਕੱਲੇ, ਕਈ ਵਾਰੀ ਮੈਂ ਹੌਲੀ ਹੌਲੀ ਚਲੇ ਜਾਣਾ, ਮਹਾਂਪੁਰਸ਼ਾਂ ਦੇ ਸਰੀਰ ਚੋਂ ਦੂਰੋਂ ਇਨਾਮ ਦੀਆਂ ਧੁਨਕਾਰਾਂ ਸੁਣਾਈ ਦੇਣੀਆਂ, ਭਾਵੇਂ ਮੈਂ ਦਬਵੇਂ ਪੈਰ ਜਾਣਾ, ਪਰ ਫਿਰ ਵੀ ਉਹ ਜਾਣੇ ਜਾਣ, ਉਦੋਂ ਆਵਾਜ਼ ਬੰਦ ਹੋ ਜਾਣੀ। ਫਿਰ ਮਹਾਂਪੁਰਸ਼ਾਂ ਨੇ ਕਿਹਾ, ਭਾਈ ਵੇਲੇ ਕੁ ਵੇਲੇ ਸਾਡੇ ਕੋਲ ਨਾ ਆਇਆ ਕਰੋ, ਕਈ ਵਾਰੀ ਗੈਬੀ ਰੂਹਾਂ